ਸਾਰੇ ਦੇਖੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਆਪਨੇ ਭਾਈ ਵਾਲਾ ਜੀ ਤੋਂ ਪੁੱਛਿਆ, ਕਹਿੰਦੇ ਭਾਈ ਵਾਲਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਨੌ ਖੰਡ ਸੱਤਾਂ ਦੀਪਾਂ ਜਿੱਥੇ ਜਿੱਥੇ ਵੀ ਉਹਨਾਂ ਨੇ ਕੌਤਕ ਕਰੇ ਸਾਰੇ ਦੇਖੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿਣ ਲੱਗੇ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਪੂਰੇ ਸੰਤ ਸੀਗੇ। ਮਹਾਰਾਜ ਕਹਿੰਦੇ ਚੰਗਾ ਭਾਈ, ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਕੀ ਦੱਸਦੇ ਰਹੇ, ਤੁਸੀਂ ਕੀ ਸਮਝਦੇ ਰਹੇ? ਕਹਿਣ ਲੱਗੇ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ ਅੱਛਾ ਬਾਬਾ ਜੀ, ਤੁਸੀਂ ਬ੍ਰਹਮ ਗਿਆਨੀ। ਸਾਰਿਆਂ ਨੂੰ ਪੁੱਛਿਆ, ਚਾਰ ਕਿਸਮ ਦਾ ਨੇਚਾ ਹੋਇਆ ਕਰਦਾ ਗੁਰੂ ਤੇ। ਪਹਿਲਾਂ ਤਾਂ ਇਹ ਹੋਇਆ ਕਰਦਾ ਵੀ ਮੇਰਾ ਗੁਰੂ ਬਹੁਤ ਅੱਛਾ ਸੰਤ ਹੈ। ਦੂਸਰਾ ਹੋਇਆ ਕਰਦਾ ਵੀ ਮੇਰਾ ਗੁਰੂ ਸਾਰੇ ਸੰਤਾਂ ਤੋਂ ਵੱਡਾ ਸੰਤ ਹੈ। ਤੀਸਰਾ ਨੇਚਾ ਹੋਇਆ ਕਰਦਾ ਕਿ ਮੇਰਾ ਗੁਰੂ ਵਾਹਿਗੁਰੂ ਵਰਗਾ ਹੀ ਹੈ। ਚੌਥਾ ਨੇਚਾ ਹੋਇਆ ਕਰਦਾ ਕਿ ਮੇਰਾ ਗੁਰੂ ਤਾਂ ਆਪੇ ਪਰਮੇਸ਼ਰ। ਸੋ ਸਾਰਿਆਂ ਨੇ ਪੁੱਛਿਆ ਵੀ ਪਾਤਸ਼ਾਹ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ? ਤਾਂ ਉਸ ਵੇਲੇ ਮਹਾਰਾਜ ਦੇ ਨੇਤਰ ਬੰਦ ਹੋ ਗਏ, ਭਾਵ ਚ ਆ ਗਏ, ਕੋਏ ਕੋਲੋਂ ਦੋਹਾਂ ਤੋਂ ਇੱਕ ਇੱਕ ਹੰਝੂ ਹੇਠਾਂ ਨੂੰ ਤੁਰਿਆ। ਥੋੜੀ ਦੇਰ ਤੇ ਬਾਅਦ ਬੋਲੇ, ਕਹਿੰਦੇ ਪ੍ਰੇਮੀਓ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਗੁਰੂ ਨਾਨਕ ਆਪੇ ਪਰਮੇਸ਼ਰ ਗੁਰੂ ਨਾਨਕ ਰੂਪ ਧਾਰ ਕੇ ਸੰਸਾਰ ਦਾ ਆਧਾਰ ਕਰਨ ਆਏ ਸੀ। ਗੁਰੂ ਪਰਮੇਸ਼ਰ ਹੋ, ਅਸੀਂ ਤਾਂ ਉਹਨਾਂ ਨੂੰ ਪਰਬ੍ਰਹਮ ਪਰਮੇਸ਼ਰ ਸਮਝਦੇ। ਕਹਿਣ ਲੱਗੇ, ਪਾਤਸ਼ਾਹ ਤਾਹੀਂ ਤੁਸੀਂ ਪਰਬ੍ਰਹਮ ਪਰਮੇਸ਼ਰ ਦੀ ਦਰਜਾ ਆਪ ਨੂੰ ਪ੍ਰਾਪਤ ਹੋ ਗਏ। ਸੋ ਜਿਹਾ ਜਿਹਾ ਨੇਚਾ ਵੈਸਾ ਹੀ ਹੁੰਦਾ। ਸੋ ਇਹ ਧਿਆਨ ਜੋ ਹੈ ਇਹ ਤ੍ਰੁਪਟੀ ਵਿੱਚ ਧਰਿਆ ਜਾਂਦਾ। ਜਦੋਂ ਤ੍ਰੁਪਟੀ ਖੁੱਲ੍ਹਦੀ ਹੈ, ਖੁੱਲ੍ਹੇ ਰਾਹ ਤ੍ਰੁਪਟੀ ਇਸ਼ਤਾਰਾ, ਠਹਿਰੇ ਪ੍ਰਾਣ ਦੇ ਦਸਵੇਂ ਦੁਆਰਾ, ਤਵੇ ਅਨਾਦ ਕੀ ਤੁਨ ਖੁੱਲ੍ਹ ਹੈ, ਦਰਸ਼ਨ ਪਰਮ ਜੋਤ ਕੋ ਮਿਲ ਕੇ, ਉੱਥੇ ਜੋਤੀ ਦਾ ਪ੍ਰਕਾਸ਼ ਹੁੰਦਾ ਹੈ। ਝਿਲ ਮਿਲ ਕਾਲ ਮਹਾਨ ਪ੍ਰਕਾਸ਼, ਜੈ ਪਿਖਵਾ ਵਿਸ਼ੇਸ਼ ਸੁਖ ਰਸ। ਜਿਉਂ ਜਿਉਂ ਧਰਹੀ ਧਿਆਨ ਕਹੋ, ਜਿਉਂ ਤਿਉਂ ਧਨ ਵੱਧ ਜਾਏ। ਜਿਉਂ ਜਿਉਂ ਧਿਆਨ ਧਰਦਾ ਜਾਂਦਾ, ਜਿਉਂ ਜਿਉਂ ਧਿਆਨ ਵੱਧਦਾ ਜਾਂਦਾ, ਤਿਉਂ ਤਿਉਂ ਨਾਮ ਦਾ ਧਨ ਵੱਧਦਾ ਜਾਂਦਾ। ਚਲੋ ਇਸ ਤੋਂ ਬਾਅਦ ਪੰਜਵਾਂ ਜੋ ਅੰਗ ਹੈ, ਕਹਿੰਦੇ ਉਹ ਹੈ ਪ੍ਰਤੀਹਾਰ। ਪ੍ਰਤੀਹਾਰ ਹੁੰਦਾ ਹੈ ਬਾਰ ਬਾਰ ਮਨ ਨੂੰ ਰੋਕਣਾ, ਬਾਰ ਬਾਰ ਰੋਕਣਾ, ਮਨ ਦੌੜਦਾ ਫਿਰ ਰੋਕਣਾ। ਸੋ ਅੰਗ ਸੀ ਕਿ ਜੁਗਲ ਵਿਚਾਰ, ਇਹਦੇ ਦੋ ਵਿਚਾਰ ਨੇ। ਪ੍ਰਥਮ ਗਿਆਨ ਰੱਖੀ ਸੁਧਾਰੋ, ਅਗਿਆਨ ਇੰਦਰੀਆਂ ਨੇ, ਅੱਖਾਂ ਨੱਕ ਕੰਨ, ਇਹਨਾਂ ਦਾ ਸੁਧਾਰ ਕਰਨਾ। ਬਾਹਰ ਮੁਖ ਤੇ ਅੰਤਰ ਲਿਆਵਨ, ਨਿਜਾਨੰਦ ਮੁਖ ਕਰੇ ਟਿਕਾਵਨ। ਨਿਜਾਨੰਦ ਭਜਨ ਦਾ ਜਿਹੜਾ ਆਨੰਦ ਹੈ, ਉਹਦੇ ਚ ਬਾਹਰੋਂ ਘੇਰ ਘੇਰ ਕੇ ਲਿਆ ਕੇ ਇਹਨੂੰ ਟਿਕਾਉਣਾ। ਦੁਤੀਆ ਅੰਗ ਸੁਣੋ ਚਿੱਤ ਲਾਏ, ਅਸਲ ਜੋ ਰਜ ਤਮ ਜੁਗਲ ਤਜਾਏ। ਨਾਏ ਤਾਂ ਰਜੋਗੁਣ ਨੂੰ ਛੱਡ ਦੋ, ਨਾਏ ਤਮੋ ਗੁਣ ਨੂੰ ਛੱਡ ਦੋ। ਸਤੋ ਗੁਣੀ ਲੈ ਅਲ ਕੋ ਹਾਰਨ, ਥੋੜਾ ਹਾਰ ਕਰਕੇ ਸਤੋ ਗੁਣੀ ਰਹਿਣਾ। ਪ੍ਰਤਿਹਾਰ ਸੋ ਨੀਕ ਬਚਾ, ਇਹਦੇ ਨਾਲ ਜਿਹੜਾ ਪ੍ਰਤਿਹਾਰ ਦਾ ਅੰਗ ਹੈ ਇਹ ਪੂਰਾ ਹੋ ਜਾਂਦਾ। ਵਾਰ ਵਾਰ ਮਨ ਨੂੰ ਬਾਣੀ ਦੇ ਆਸਰੇ ਨਾਲ ਰੋਗ ਰੋਗ ਕੇ ਅੰਦਰ ਲਾਉਣ। ਸੋ ਇਹਦੇ ਬਾਅਦ ਅਗਲਾ ਅੰਗ ਜਿਹੜਾ ਹੈ ਉਹ ਕਹਿਣ ਲੱਗੇ ਵੀ ਛੇਵਾਂ ਅੰਗ ਹੁੰਦਾ ਧਾਰਨਾ। ਧਾਰਨਾ ਹੁੰਦਾ ਹੈ ਬਈ ਸੰਕਲਪ ਉੱਠਦਾ ਫਿਰ ਰੋਕ ਦੇਣਾ, ਫਿਰ ਸੰਕਲਪ ਉੱਠਦਾ ਫਿਰ ਰੋਕ ਦੇਣਾ। ਮਨ ਨਾਲ ਝਗੜਾ, ਮਨ ਨਾਲ ਝਗੜਾ, ਮਨ ਹੀ ਨਾਲ ਸੱਥ, ਇਹਦਾ ਖਬਰਦਾਰੀ ਰੱਖਣੀ ਵੀ ਸੰਕਲਪ ਉੱਠਣ ਨਹੀਂ ਦੇਣਾ। ਤੇ ਪ੍ਰਤੀਬਿੰਬ ਸੰਕਲਪ ਜਾਨੋ, ਤੇ ਪੁਨ ਪੁਨ ਕਰੇ ਹਟਾਵਨ, ਜੋ ਹੈ ਧਿਆਨ ਵਿਖੇ ਮਨ ਪੁਲਾਵਨ। ਫਿਰ ਕਹਿੰਦੇ ਧਿਆਨ ਵਿੱਚ ਮਨ ਲਾਵੇ, ਸਭ ਤੋਂ ਮੰਗ ਜੋਗ ਕੋ ਧਿਆਨ, ਦੁਆਏ ਪ੍ਰਕਾਰ ਕਾ ਲਹੂ ਸੁਜਨ। ਦੋ ਪ੍ਰਕਾਰ ਦਾ ਧਿਆਨ ਹੋਇਆ ਕਰਦਾ, ਗੁਰਮੁਖਤ ਕਾ ਕਰਾਏ ਧਿਆਨ, ਸੋ ਬਾਰ ਮੁਖ ਧਿਆਨ ਮੁਖਾ। ਦੋ ਕਿਸਮ ਦਾ ਧਿਆਨ ਹੈ, ਲੇਕਿਨ ਮਹਾਂਪੁਰਸ਼ ਤਿੰਨ ਕਿਸਮ ਦਾ ਕਹਿੰਦੇ ਨੇ। ਪਹਿਲਾ ਧਿਆਨ ਹੋਇਆ ਕਰਦਾ ਉਹਨੂੰ ਪ੍ਰਤੀਕ ਧਿਆਨ ਕਹਿੰਦੇ ਨੇ। ਪ੍ਰਤੀਕ ਧਿਆਨ ਹੁੰਦਾ ਹੈ ਵੀ ਕਿਸੇ ਪਵਿੱਤਰ ਹਸਤੀ ਚ ਭਾਵਨਾ ਕਰ ਲੈਣੀ ਵੀ ਇਹ ਪਰਮੇਸ਼ਰ ਹੈ, ਤੇ ਉਹਦਾ ਧਿਆਨ ਧਰਨਾ। ਜਦੋਂ ਅਜਾਮਲ ਨੂੰ ਉਪਦੇਸ਼ ਦਿੱਤਾ ਮਹਾਤਮਾ ਨੇ, ਤੇ ਇਹ ਕਿਹਾ ਵੀ ਅਜਾਮਲ ਤੂੰ ਆਪਣੇ ਪੁੱਤਰ ਦੇ ਵਿੱਚ ਨਾਰਾਇਣ ਭਾਵਨਾ ਰੱਖੀ, ਅਸੀਂ ਨਾਂ ਵੀ ਨਾਰਾਇਣ ਰੱਖ ਦਿੰਦੇ ਹਾਂ। ਭਾਵਨਾ ਬਣਦੀ ਨਹੀਂ ਸੀ, ਪੁੱਤਰ ਕਹਿੰਦਾ ਸੀ, ਜ਼ੋਰ ਲਾਉਂਦਾ ਸੀ ਮੇਰੀ ਭਾਵਨਾ ਬਣ ਜਾਏ, ਭਾਵਨਾ ਬਣਨੀ ਖੇਡ ਨਹੀਂ ਹੋਇਆ ਕਰਦੀ, ਬਹੁਤ ਔਖੀ ਆ ਭਾਵਨਾ ਬਣਨੀ। ਲੇਕਿਨ ਜਦ ਅੰਤ ਸਮਾਂ ਆ ਗਿਆ, ਅੰਤ ਕਾਲ ਜਮਦੂਤ ਵੇਖ, ਪੁੱਤਰ ਨਾਰਾਇਣ ਬੋਲੇ ਛਾਇ, ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਮੁੱਖ ਕਰ ਨਾਰਾਇਣ ਬੁਲਾਰੀ। ਨਾਰਾਇਣ ਨੂੰ ਹਾਤ ਮਾਰੀ ਤੇ ਭਾਵਨਾ ਕਿਉਂਕਿ ਨਾਰਾਇਣ ਵਿੱਚ ਹੋਈ ਹੋਈ ਸੀ, ਤੇ ਨਾਰਾਇਣ ਕਹਿ ਕੇ ਹਾਤ ਮਾਰ ਦਿੱਤੀ, ਮੇਰੇ ਠਾਕਰ ਕੇ ਮਨ ਭਈ ਪਾਵਨੀ, ਜਮ ਕੰਕਰ ਮਾਰ ਦਿੱਤਾ। ਇਹਨੂੰ ਪ੍ਰਤੀਕ ਧਿਆਨ ਕਹਿੰਦੇ। ਬਈ ਕਿਸੇ ਮਹਾਂਪੁਰਸ਼ ਗੁਰੂ ਦੇ ਅੰਦਰ ਇਹ ਭਾਵਨਾ ਕਰਨੀ ਵੀ ਇਹ ਪਰਮੇਸ਼ਰ। ਦੂਸਰਾ ਹੋਇਆ ਕਰਦਾ ਹੈ ਸੰਪਤ ਧਿਆਨ, ਉਹ ਹੋਇਆ ਕਰਦਾ ਗੁਰੂ ਨੂੰ ਪਰਮੇਸ਼ਰ ਦਾ ਸਰੂਪ ਸਮਝਣਾ ਵੀ ਇਹ ਤਾਂ ਆਪ ਹੀ ਗੁਰੂ ਹੈ, ਬਾਣੀ ਵੀ ਐਸਾ ਫਰਮਾਨ ਕਰਦੀ ਹੈ। ਰੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਸੋ ਗੁਰੂ ਨੂੰ ਤੇ ਗੋਬਿੰਦ ਨੂੰ ਇੱਕੋ ਹੀ ਕਰਕੇ ਜਾਣਨਾ, ਇਹ ਧਿਆਨ ਹੋਇਆ ਕਰਦਾ। ਇਹਨੂੰ ਕਹਿੰਦੇ ਨੇ ਸੰਪਤ ਧਿਆਨ। ਤੀਸਰਾ ਹੋਇਆ ਕਰਦਾ ਅੰਗਰਹਿ, ਅੰਗਰਹਿ ਧਿਆਨ ਹੋਇਆ ਕਰਦਾ। ਇਹਦੇ ਅੰਦਰ ਧਿਆਨ ਵਿੱਚ ਫਰਕ ਹੈ, ਪਹਿਲਾਂ ਸਾਕਾਰ ਦਾ ਧਿਆਨ ਹੁੰਦਾ। ਕਈ ਪ੍ਰੇਮੀ ਇੱਥੇ ਤਰਕ ਕਰਦੇ ਨੇ ਵੀ ਸਾਕਾਰ ਦਾ ਧਿਆਨ ਤਾਂ ਬੁੱਤ ਪ੍ਰਸਤੀ ਹੋ ਗਿਆ। ਬੁੱਤ ਤਾਂ ਅਸੀਂ ਪੂਜਦੇ ਹਾਂ, ਸਾਡਾ ਸਰੀਰ ਵੀ ਬੁੱਤ ਹੈ, ਕੋਠੀਆਂ ਵੀ ਬੁੱਤ ਨੇ, ਪੈਸੇ ਟਕੇ ਵੀ ਬੁੱਤ ਨੇ, ਪੁੱਤਰ ਵੀ ਬੁੱਤ ਨੇ, ਇਸਤਰੀ ਵੀ ਬੁੱਤ ਹੈ। ਹੁਣ ਸਾਰਿਆਂ ਚੋਂ ਸ੍ਰੇਸ਼ਟ ਜੇ ਕੋਈ ਬੁੱਤ ਵਜੂਦ ਹੈ ਤਾਂ ਉਹ ਗੁਰੂ ਦਾ ਵਜੂਦ ਹੈ। ਸੋ ਗੁਰੂ ਨੂੰ ਜਦ ਅਸੀਂ ਧਿਆਨ ਚ ਲਿਆਉਂਦੇ ਹਾਂ ਤਾਂ ਪਰਮ ਪਵਿੱਤਰ ਵਜੂਦ ਸਾਡੇ ਅੰਦਰ ਆ ਕੇ ਨਿਵਾਸ ਕਰ ਲੈਂਦਾ। ਸੋ ਇਹ ਪਹਿਲਾ ਧਿਆਨ ਹੋਇਆ ਕਰਦਾ ਗੁਰ ਕੀ ਮੂਰਤ ਕਾ ਤਰਹਿ ਧਿਆਨ। ਸੋ ਬਾਹਰ ਮੁਖ ਧਿਆਨ ਬਖਾਨ, ਇਹ ਬਾਹਰ ਮੁਖੀ ਧਿਆਨ ਹੁੰਦਾ। ਇਹਦੇ ਬਾਅਦ ਅੰਤਰਮੁਖ ਧਿਆਨ ਹੁੰਦਾ, ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦੇ ਸ਼ਬਦ ਦੀ ਧੁਨ ਦਾ ਧਿਆਨ ਕਰਨਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਤ ਕਹਾਣੀ। ਸੋ ਫਿਰ ਇਹ ਜਦੋਂ ਸ਼ਬਦ ਦਾ ਧਿਆਨ ਕਰਦੇ ਹਾਂ, ਇਹ ਅਹੰਗ੍ਰਹਿ ਧਿਆਨ ਹੋਇਆ ਕਰਦਾ। ਇਹਦੇ ਪਿਛਲੇ ਪਾਸੇ ਵਾਹਿਗੁਰੂ ਪੂਰੀ ਸ਼ਕਤੀ ਦੇ ਨਾਲ, ਜਦ ਅਸੀਂ ਵਾਹਿਗੁਰੂ ਕਹਿੰਦੇ ਹਾਂ, ਅੱਖਰਾਂ ਦੇ ਪਿੱਛੇ ਦੇਖੋ ਕੌਣ ਹੈ ਜਿਹਨੂੰ ਅਸੀਂ ਕਹਿ ਰਹੇ। ਜਦ ਉਹ ਸਾਡੇ ਨੇਚਰ ਦੇ ਅੰਦਰ ਆ ਜਾਵੇ ਫਿਰ ਕੀ ਹੁੰਦਾ, ਉਹ ਧਿਆਨ ਅਹੰਗ੍ਰਹਿ ਧਿਆਨ ਹੁੰਦਾ। ਤਿੰਨ ਫੁੱਲ ਉਹਦੀ ਭੇਟਾ ਕਰਨੇ ਪੈਂਦੇ ਨੇ। ਪਹਿਲਾ ਫੁੱਲ ਹੁੰਦਾ ਬੋਧ ਗਿਆਨ, ਦੂਸਰਾ ਹੋਇਆ ਕਰਦਾ ਸਮ ਵੀ ਸਾਰਿਆਂ ਚ ਉਹ ਵਰਤਦਾ, ਤੀਸਰਾ ਹੋਇਆ ਕਰਦਾ ਸਮ ਨਾਮ ਵੀ ਉਹ ਸਾਰੇ ਹੀ ਪਰਿਪੂਰਨ ਹੀ ਹੈ, ਦੂਸਰਾ ਹੋਰ ਕੋਈ ਨਹੀਂ। ਸ਼ਰਧਾ ਦੇ ਨਾਲ ਪਿਆਰ ਦੇ ਨਾਲ ਉਹਦੀ ਪੂਜਾ ਕਰ। ਸੋ ਤਿੰਨ ਫੁੱਲਾਂ ਦੇ ਨਾਲ ਪੂਜਾ ਹੋਇਆ ਕਰਦੀ ਹੈ ਨਿਰਗੁਣ ਦੀ। ਨਿਰਗੁਣ ਦਾ ਧਿਆਨ ਨਹੀਂ ਹੋਇਆ ਕਰਦਾ, ਨਿਰਗੁਣ ਦਾ ਗਿਆਨ ਹੋਇਆ ਕਰਦਾ, ਚੌਥਾ ਗਿਆਨ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਜਦ ਅਸੀਂ ਸ਼ਬਦ ਦਾ ਧਿਆਨ ਧਰਦੇ ਹਾਂ, ਸ਼ਬਦ ਸਾਡੇ ਅੰਦਰ ਰਮ ਜਾਂਦਾ। ਗੁਰ ਕੇ ਚਰਨ ਰਿਦੇ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਮਤ ਕੋ ਭਰਮ ਪੂਲਾ ਸੰਸਾਰ, ਗੁਰਬਿਨ ਕੋਏ ਨੋ ਤਰਸਪਾਰ। ਸੋ ਗੁਰੂ ਨੂੰ ਧਿਆਨ ਧਰਦੇ ਧਰਦੇ ਅਵਸਥਾ ਕੀ ਆਏਗੀ ਕਿ ਧਿਆਤਾ ਧਿਆਨ ਤੇ ਤਿੰਨਾਂ ਦੀ ਤ੍ਰਿਪਟੀ ਖਤਮ ਹੋ ਕੇ ਗਾਇਬ ਹੋ ਜਾਏਗੀ। ਇਹਦੇ ਬਾਅਦ ਵਿਵੇਕ ਮੰਡਲ ਚ ਬਿਰਤੀ ਆਪਣੇ ਆਪ ਦਾਖਲ ਹੋ ਜਾਇਆ ਕਰਦੀ। ਸੋ ਇਹ ਗਿਆਨ ਦਾ ਮੰਡਲ ਖੁੱਲ ਜਾਇਆ ਕਰਦਾ, ਦਸਵੇਂ ਦੁਆਰ ਦਾ ਮੰਡਲ। ਸੋ ਉੱਥੇ ਸ਼ਬਦ ਦਾ ਧਿਆਨ ਹੁੰਦਾ, ਧੁਨ ਵੱਜਦੀ ਹੈ ਹਰੇਕ ਦੇ ਅੰਦਰ। ਨਾਉ ਨੇ ਦਮਰਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਤ ਨਾਥ, ਕਹਿ ਨਾ ਜਾਈ ਅਚਾਰਜ ਵਿਸਮਾਧ। ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ ਹਾਂ ਗੁਰਮੁਖ ਕਤ ਕਹਾਣੀ। ਜਦੋਂ ਇਹ ਅਵਸਥਾ ਹੋ ਜਾਇਆ ਕਰਦੀ ਹੈ ਫੇਰ ਸਮਾਧੀ ਲੱਗ ਜਾਇਆ ਕਰਦੀ। ਜਮਾ ਅਨਾਹਦ ਧੁਨ ਖੁੱਲ ਜਾਵੇ, ਕਿਦੋ ਜੋਤ ਕੋ ਧਿਆਨ ਲਗਾਵੇ। ਕਿੰਨੀ ਕਿਸਮ ਦੀਆਂ ਜੋਤੀਆਂ ਨੇ, ਬੇਅੰਤ ਕਿਸਮ ਦੀਆਂ ਜੋਤੀਆਂ ਮਹਾਰਾਜ ਨੇ ਲਿਖੀ। ਇਹ ਅੰਤਰਿਕ ਮਨ ਮੈਂ ਪਹਿਚਾਨੋ, ਅਸ਼ਟਮੀ ਅੰਗ ਸਮਾਧ ਪਖਾਨੋ, ਸੱਤਵਾਂ ਧਿਆਨ ਆ ਗਿਆ, ਅੱਠਵਾਂ ਫਿਰ ਸਮਾਧੀ ਲੱਗ ਗਈ। ਜਬ ਮਨ ਠਹਿਰੇ ਹੋਏ ਅਡੋਲਾ, ਤੇ ਕੋ ਨਾਦ ਸਮਾਧ ਮੋਲਾ, ਸੋ ਸਮਾਧ ਹੈ ਉਹ ਮੈਂ ਪ੍ਰਕਾਰੀ। ਦੋ ਕਿਸਮ ਦੀ ਸਮਾਧ ਹੁੰਦੀ, ਇੱਕ ਦਾ ਨਾਂ ਨਿਰਵਿਕਲਪ ਹੈ, ਇੱਕ ਨਾਂ ਸਾਰ ਵਿਕਲਪ ਹੈ। ਸਾਰ ਵਿਕਲਪ ਦੇ ਵਿੱਚ ਆਪਣਾ ਗਿਆਨ ਰਹਿੰਦਾ, ਨਿਰਭ ਵਿਕਲਪ ਸਮਾਧ ਦੇ ਅੰਦਰ ਤ੍ਰਿਪਟੀ ਗਿਆਤਾ ਗਿਆਨ ਗੇੜੀ ਟੁੱਟ ਕੇ ਨਿਰਵਿਕਲਪ ਸਮਾਧ ਹੋ ਕੇ ਇਹ ਤੋਂ ਉੱਪਰ ਲੰਘ ਜਾਂਦਾ, ਉਹਨੂੰ ਸਹਿ ਸਮਾਧ ਕਹਿੰਦੇ। ਸੋ ਜਨ ਵਿਕਲਪ ਕਹਿਤ ਹੈ ਜੋਗੀ ਪੁਰਖ ਸੁਜਾਨ, ਆਪ ਪਿੰਨ ਮੈਂ ਪਿੰਨ ਧਿਆਨ, ਨਾ ਆਪ ਪਾ ਰਿਹਾ ਨਾ ਧਿਆਨ ਪਿੰਨ ਰਿਹਾ, ਰੱਬ ਦਾ ਹੀ ਰੂਪ ਬਣ ਗਿਆ। ਇੱਥੇ ਹੁਣ ਸੁਣਦਾ ਕੀ ਹੈ, ਜਿੰਨਾ ਸੁਣਦਾ ਸਾਰਾ ਹੀ ਨਾਮ ਸੁਣਦਾ, ਜਿੰਨਾ ਵੇਖਦਾ ਸਾਰਾ ਹੀ ਗਿਆਨ ਹੈ, ਬ੍ਰਹਮ ਦ੍ਰਿਸ਼ਟੀ ਹੋ ਜਾਇਆ ਕਰਦੀ ਹੈ ਇਸ ਤਰ੍ਹਾਂ। ਨਿਰਵਿਕਲਪ ਜਾਂ ਸਮਾਨ ਲੱਗ ਜਾਂਦੀ ਹੈ, ਆਪਣਾ ਆਪ ਲੀਨ ਹੋ ਜਾਂਦਾ ਫਿਰ। ਸੋ ਮਹਾਰਾਜ ਕਹਿਣ ਲੱਗੇ ਰਾਜਾ ਸ਼ਿਵਨਾਥ, ਇਹ ਅਸ਼ਟੰਗ ਤੈਨੂੰ ਯੋਗ ਦੇ ਦੱਸੇ ਨੇ, ਇਹਨੂੰ ਕਸ਼ਟ ਯੋਗ ਕਹਿੰਦੇ ਨੇ। ਇਹ ਜੇ ਕੋਈ ਕਰਦਾ ਇਹਦੇ ਅੰਦਰ ਨਤੀਜੇ ਆਉਂਦੇ ਨੇ, ਅੰਦਰਲੀਆਂ ਖੇਲਾਂ ਆਉਂਦੀਆਂ, ਰੋਸ਼ਨੀਆਂ ਆਉਂਦੀਆਂ, ਇਹਨਾਂ ਦੇ ਸ਼ਬਦ ਆਉਂਦੇ ਆ। ਦੂਸਰਾ ਜੋ ਹੈ ਉਹ ਇਹ ਤੋਂ ਬਹੁਤ ਸਿਖਾਲਾ, ਉਹਨੂੰ ਗ੍ਰਿਸਤੀ ਵੀ ਕਰ ਸਕਦੇ ਨੇ, ਕਾਰੋਬਾਰੀ ਬੰਦੇ ਵੀ ਕਰ ਸਕਦੇ ਨੇ, ਬਿਜਨਸ ਮੈਨ ਨੌਕਰੀਆਂ ਚਾਕਰੀਆਂ ਵਾਲੇ ਸਭ ਕਰ ਸਕਦੇ ਨੇ। ਉਹਦਾ ਨਾਮ ਭਗਤ ਯੋਗ ਹੈ। Thank you.
ਬੰਦਨੀ ਅਨੁਕਵਾਰ ਸਰਬ ਕਲਾ ਸਮਰੱਥ ਬੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਮਥ ਫਿਰਤ ਫਿਰਤ ਪ੍ਰਭ ਆਇਆ ਪੜਿਆ ਤਾ ਸ਼ਰਨਾਇ ਨਾਨਕ ਕੀ ਪ੍ਰਭ ਦੇ ਆਪਣੀ ਬਾਤੀ ਆਪ ਮੁਕਤ ਹੋਏ ਤਾਰੇ ਵੀ ਐਸੇ ਗੁਰਾਂ ਤੋਂ ਮੁਕਤ ਹੋਏ ਤਾਰੇ ਕਵਨ ਕਵਨ ਗੁਣ ਗਈਏ ਅੰਤ ਨਹੀਂ ਕਿਛ ਪਾਰੈ ਲਾਖ 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 ਕਈ ਕੋਰੈ ਉਹ ਹੈ ਐਸੋ ਵਿਚਾਰੈ ਬਿਸਮ ਬਿਸਮ ਬਿਸਮਹੀ ਪਈਐ ਲਾਲ ਬੁਲਾਰ ਨਾਰੈ ਕੌ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਗੁੰਦਾ ਉਸ ਕਾਰੈ ਮੁਕਤ ਹੋਏ ਤਾਰੇ ਐਸੇ ਗੁਰਾਂ ਤੋਂ ਮਨਮਨ Thank you.
ਸੰਗ ਸਰਵਣ ਕਰ ਰਹੇ ਸੀ। ਸਾਰਾ ਸੰਸਾਰ ਸ਼ਾਂਤੀ ਵਾਸਤੇ ਅਨੇਕਾਂ ਕਿਸਮ ਦੇ ਯਤਨ ਕਰਦਾ, ਕੋਈ ਮਾਇਆ ਦੇ ਵਿੱਚ ਸੁੱਖ ਪਾਲਦਾ, ਕੋਈ ਪੁੱਤਰਾਂ ਦੀ ਪ੍ਰਾਪਤੀ ਵਿੱਚ ਸੁੱਖ ਪਾਲਦਾ, ਕੋਈ ਬਹੁਤ ਵੱਡੀਆਂ ਬਿਲਡਿੰਗਾਂ ਬਣਾ ਕੇ ਸੁੱਖ ਪਾਲਦਾ, ਕੋਈ ਰਾਜਸੀ ਅਹੁਦੇ ਪ੍ਰਾਪਤ ਕਰਕੇ ਸੁੱਖ ਪਾਲਦਾ। ਅਨੇਕਾਂ ਸੰਸਾਰ ਦੀਆਂ ਧਾਰਨਾਵਾਂ ਹਨ, ਮਨੌਤਾਂ ਹਨ, ਬੜੀਆਂ ਠੋਸ ਦਲੀਲਾਂ ਨੇ ਉਹਨਾਂ ਦੇ ਪਿੱਛੇ ਕਿ ਜੇ ਪੈਸਾ ਨਾ ਹੋਵੇ ਤਾਂ ਆਦਮੀ ਕਿਵੇਂ ਸੁਖੀ ਹੋ ਸਕਦਾ, ਚੰਗੀ ਕੋਠੀ ਚ ਰਹਿਣ ਵਾਸਤੇ ਥਾਂ ਨਾ ਮਿਲਦਾ ਹੋਵੇ, ਸਵਾਰੀ ਕੋਲ ਨਾ ਹੋਵੇ ਤੇ ਹੋਰ ਚਾਰ ਬੰਦਿਆਂ ਦੇ ਵਿੱਚ ਇੱਜ਼ਤ ਨਾ ਹੋਵੇ, ਰਾਜਸੀ ਸ਼ਕਤੀ ਹੱਥ ਵਿੱਚ ਨਾ ਹੋਵੇ, ਕਿਵੇਂ ਆਦਮੀ ਸੁਖੀ ਹੋ ਜਾਏਗਾ? ਇਹਨੇ ਸੁੱਖ ਦੇ ਵਾਸਤੇ ਯਤਨ ਕਰਨ ਵਾਸਤੇ, ਇਹਨਾਂ ਚੀਜ਼ਾਂ ਦੀ ਪ੍ਰਾਪਤੀ ਵਾਸਤੇ ਆਦਮੀ ਦਿਨ ਰਾਤ ਇੱਕ ਕਰ ਦਿੰਦਾ ਕਿ ਮੈਂ ਸੁਖੀ ਹੋ ਜਾਵਾਂ। ਪਰ ਕੋਈ ਸੁਖੀ ਹੋਇਆ ਜਿਉਂ ਜਿਉਂ ਪ੍ਰਕਿਰਤੀ ਦਾ ਪਸਾਰਾ ਹੁੰਦਾ ਹੈ, ਪ੍ਰਵਿਰਤੀ ਦਾ, ਉਨਾ ਹੀ ਉਹਦੇ ਵਿੱਚ ਦੁੱਖ ਨਿਕਲਦਾ ਤੋਂ ਰਹਿ ਜਾਂਦਾ ਹੈ। ਜੇ ਇੱਕ ਸ਼ੇਰ ਸੁੱਖ ਨਿਕਲਦਾ, ਇੱਕ ਮਨ ਉਹਦੇ ਪਿੱਛੇ ਦੁੱਖ ਛੁਪਿਆ ਪਿਆ। ਸੁੱਖ ਮੰਗ ਦੁੱਖ ਅੱਗੇ ਆਵੇ, ਸੋ ਸੁਖਾਵੋ ਨਾ ਮੰਗਿਆ ਪਾਵੇ। ਕਹਿੰਦੇ ਅਜੇ ਸੁੱਖ ਦੀ ਕੋਈ ਲੋੜ ਨਹੀਂ ਹੈ ਜੇ ਸੁੱਖ ਨੂੰ ਮੰਗਣ ਤੋਂ ਬਾਅਦ ਦੁੱਖ ਅੱਗੇ ਆ ਜਾਵੇ। ਵਿਚਾਰ ਕੇ ਦੇਖ ਲਓ, ਪੁੱਤਰ ਦੀ ਪ੍ਰਾਪਤੀ ਨਹੀਂ ਹੋਈ, ਮਾਰਿਆ ਮਾਰਿਆ ਫਿਰਦਾ, ਬਹੁਤ ਇਹੋ ਜਿਹੇ ਕਰਮ ਕਰਦਾ, ਥਾਂ ਥਾਂ ਤੇ ਜਾ ਕੇ ਨੀਵਾਂ ਹੁੰਦਾ, ਜਿੱਥੇ ਨਹੀਂ ਵੀ ਸਿਰ ਚੁਕਾਉਣਾ ਉੱਥੇ ਜਾ ਕੇ ਵੀ ਚੁਕਾਉਂਦਾ। ਪੁੱਤਰ ਪ੍ਰਾਪਤ ਹੋ ਜਾਂਦਾ ਅਖੀਰ, ਉਹੀ ਪੁੱਤਰ ਪੈਦਾ ਹੋ ਕੇ ਬਿਮਾਰ ਹੋ ਜਾਂਦਾ। ਉਹ ਜਿਹੜਾ ਸੁੱਖ ਥੋੜੀ ਦੇਰ ਵਾਸਤੇ ਪ੍ਰਾਪਤ ਹੋਇਆ ਸੀ, ਉਹ ਕਿੰਨੇ ਦੁੱਖ ਚ ਬਦਲ ਗਿਆ। ਦੌੜਿਆ ਫਿਰਦਾ ਵੀ ਕਿਤੇ ਇਹਨੂੰ ਆਹ ਗੱਲ ਨਾ ਹੋ ਜਾਵੇ, ਆਹ ਗੱਲ ਨਾ ਹੋ ਜਾਵੇ, ਉਹੀ ਨਲਾਇਕ ਨਿਕਲ ਜਾਵੇ, ਗਲਤ ਸੰਗਤ ਚ ਪੈ ਜਾਵੇ, ਸ਼ਰਾਬੀ ਬਣ ਜਾਵੇ, ਜੂਏਬਾਜ ਬਣ ਜਾਵੇ, ਹੋਰ ਚੋਰ ਚਕਾਰ ਬਣ ਜਾਵੇ, ਕਿੰਨਾ ਦੁੱਖ ਖੜਾ ਹੋ ਜਾਂਦਾ। ਸੁੱਖ ਤਾਂ ਥੋੜੀ ਦੇਰ ਵਾਸਤੇ ਮਹਿਸੂਸ ਹੋਇਆ ਸੀ, ਬਾਅਦ ਚ ਕਿੰਨਾ ਦੁੱਖ ਪ੍ਰਾਪਤ ਹੋਇਆ। ਇਸੇ ਤਰ੍ਹਾਂ ਕੋਈ ਵੀ ਸੁੱਖ, ਮਹਾਰਾਜ ਕਹਿੰਦੇ ਸੰਸਾਰ ਦੀਆਂ ਜਿੰਨੀਆਂ ਵੱਡੀਆਂ ਵਡਿਆਈਆਂ ਨੇ, ਸੁੰਦਰ ਸੇਜ, ਅਨੇਕ ਸੁੱਖ ਰਸ ਭੋਗਣ, ਪੂਰੇ ਸੁੱਖਾਂ ਦੀ ਗਿਣਤੀ ਕੋਈ ਨਹੀਂ ਹੈ, ਤੇ ਰਸਾਂ ਦੇ ਭੋਗਾਂ ਦੇ ਵਿੱਚ ਕੋਈ ਰੁਕਾਵਟ ਨਹੀਂ। ਕਿਉਂਕਿ ਸਰੀਰ ਜੇ ਸਵਸਥ ਨਾ ਹੋਵੇ, ਮਿੱਠਾ ਖਾਣ ਨੂੰ ਜੀ ਕਰਦਾ ਹੋਵੇ, ਡਾਕਟਰ ਬੰਦ ਕਰ ਦਿੰਦੇ ਨੇ ਕਿ ਤੈਨੂੰ ਬਲੱਡ ਸ਼ੂਗਰ ਹੈ, ਮਿੱਠਾ ਨਾ ਖਾਈ। ਉਹਦਾ ਜੀ ਕਰਦਾ ਵੀ ਫਲ ਖਾ ਲਾ, ਖਾ ਨਹੀਂ ਸਕਦਾ। ਕੋਈ ਰਸ ਭੋਗਣ ਨੂੰ ਜੀ ਕਰਦਾ, ਨਹੀਂ ਭੋਗ ਸਕਦਾ, ਕਿਉਂਕਿ ਅੱਗੇ ਬਿਮਾਰੀ ਦਾ ਪਰਛਾਵਾਂ ਖੜਾ। ਲੇਕਿਨ ਮਹਾਰਾਜ ਕਹਿੰਦੇ ਇੰਨੇ ਸੁੱਖ ਹੋਣ, ਇੰਨੇ ਰਸ ਹੋਣ ਵੀ ਉਹਨੂੰ ਕੋਈ ਇਫੈਕਟ ਨਾ ਹੁੰਦਾ ਹੋਵੇ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮੋਤੀ ਦੇ ਹੀਰੇ ਲਾ ਕੇ ਡੈਕੋਰੇਸ਼ਨ ਕੀਤੀ ਹੋਵੇ ਕੋਠੀਆਂ ਦੀ। ਮਨ ਇੱਛੇ ਸੁੱਖ ਮਾਣ ਦਾ ਕਿਛ ਨਾਏ ਵਸੂਰੇ, ਜਿੰਨੇ ਮਨ ਦੇ ਅੰਦਰ ਖਿਆਲ ਆਉਂਦੇ ਨੇ ਓਨੇ ਹੀ ਸੁੱਖ ਉਸ ਨੂੰ ਪ੍ਰਾਪਤ ਹੋ ਜਾਂਦੇ ਨੇ, ਤੇ ਕਿਸੇ ਸੁੱਖ ਦਾ ਕੋਈ ਬਾਅਦ ਵਿੱਚ ਦੁੱਖ ਨਾ ਨਿਕਲਦਾ ਹੋਵੇ। ਜੇ ਵਾਹਿਗੁਰੂ ਚਿੱਤ ਨਹੀਂ ਆਉਂਦਾ, ਚਿੱਤ ਵਿੱਚ ਨਹੀਂ ਵਸਦਾ, ਅਸੀਂ ਜ਼ਬਾਨ ਦੇ ਨਾਲ ਵਾਹਿਗੁਰੂ ਨੂੰ ਯਾਦ ਕਰ ਲੈਂਦੇ ਹਾਂ, ਚਿੱਤ ਚ ਨਹੀਂ ਵਸਿਆ ਜੀ। ਸਵਾਸ ਦੇ ਨਾਲ ਨਾਮ ਜਪਦੇ ਹਾਂ, ਚਿੱਤ ਵਿੱਚ ਨਹੀਂ ਵਸਿਆ। ਕਹਿੰਦੇ ਜੇ ਚਿੱਤ ਚ ਨਹੀਂ ਵਸਿਆ ਤਾਂ ਵਿਸ਼ਟਾ ਦੇ ਕੀੜੇ ਵਰਗਾ ਹਾਲ ਹੋਇਆ ਕਰਦਾ, ਕੁਰਬਲ ਕੁਰਬਲ ਕਰਦਾ ਫਿਰਦਾ ਸੰਸਾਰ, ਹਾਏ ਹਾਏ ਹੋ ਰਹੀ ਹੈ ਚਾਰੇ ਪਾਸੇ, ਕੋਈ ਸੁਖੀ ਨਹੀਂ। ਮਹਾਰਾਜ ਕਹਿੰਦੇ ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਸਾਰੀ। ਨਾਮ ਨੂੰ ਭੁੱਲ ਕੇ ਸੰਸਾਰ ਸੁੱਖ ਚਾਹੁੰਦਾ, ਕਹਿੰਦੇ ਐਡਾ ਜੂਏਬਾਜ ਕਿ ਇਹਨੂੰ ਪਤਾ ਹੀ ਨਹੀਂ ਦੌ ਗਲਤ ਦੌ ਦੇ ਉੱਤੇ ਦੌ ਲਾਈ ਜਾਂਦਾ, ਨਾਮ ਵੱਲ ਨਹੀਂ ਆਉਂਦਾ। ਫਿਰ ਦੂਸਰੇ ਪਾਸੇ ਮਹਾਰਾਜ ਕਹਿੰਦੇ ਵੀ ਜੇ ਇਹ ਚੀਜ਼ਾਂ ਦੀ ਨਾਮ ਪ੍ਰਾਪਤੀ ਹੋਵੇ, ਚੰਗੀ ਕੋਠੀ ਕੋਲ ਨਾ ਹੋਵੇ, ਚੰਗੀ ਸਵਾਰੀ ਨਾ ਹੋਵੇ, ਚੰਗੇ ਚਾਰ ਬੰਦਿਆਂ ਚ ਇੱਜ਼ਤ ਨਾ ਹੋਵੇ, ਕੋਈ ਜਾਇਦਾਦ ਨਾ ਹੋਵੇ, ਫੇਰ ਆਦਮੀ ਦਾ ਮਨ ਕਿਹਾ ਜਿਹਾ ਹੁੰਦਾ? ਮਹਾਰਾਜ ਕਹਿੰਦੇ ਜੇ ਬੰਦਗੀ ਵਾਲਾ ਹੈ ਤਾਂ ਉਹਦਾ ਮਨ ਪਰਮ ਸ਼ਾਂਤ ਹੋਇਆ ਕਰਦਾ, ਸਭ ਹਾਲਾਤ ਦੇ ਵਿੱਚ ਰਹਿੰਦੇ ਹੋਏ। ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਧਿਆਨ ਪਰਮੰਤਾ, ਮਿੱਤਰ ਨਾ ਇੱਠ ਧਨ ਰੂਪਹੀਨ, ਕੋਈ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਦਾ ਹਰ ਨਾਮ ਮਨ ਪਿੰਨਾ। ਜੇ ਨਾਮ ਦੇ ਵਿਚ ਮਨ ਭਿੱਜਿਆ ਹੋਇਆ ਹੈ ਤਾਂ ਕਹਿੰਦੇ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਭਾਈ, ਜਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਸੋ ਇਸ ਕਰਕੇ ਸੁੱਖ ਨੂੰ ਸੰਸਾਰ ਚਾਹੁੰਦਾ ਹੈ, ਪਰ ਸੁੱਖ ਨਾਮ ਦੀ ਪ੍ਰਾਪਤੀ ਤੋਂ ਬਗੈਰ ਨਹੀਂ ਹੋਇਆ ਕਰਦਾ। ਸੋ ਪਿਛਲਾ ਕਈ ਦੀਵਾਨਾਂ ਚੋਂ ਇਹ ਵਿਚਾਰ ਕਰ ਰਹੇ ਸੀ ਕਿ ਆਦਮੀ ਨਾਮ ਨੂੰ ਕਿਵੇਂ ਪ੍ਰਾਪਤ ਕਰ ਸਕਦਾ, ਕਿਸ ਤਰ੍ਹਾਂ ਉਸ ਅਵਸਥਾ ਨੂੰ ਪਹੁੰਚ ਸਕਦਾ ਜਿੱਥੇ ਗੁਰੂ ਮਹਾਰਾਜ ਵਾਰ ਵਾਰ ਸਾਨੂੰ ਬਚਾਉਣ ਦਾ ਇਸ਼ਾਰਾ ਕਰਦੇ ਨੇ। ਸਾਰਾ ਸੰਸਾਰ ਨਾਮ ਜਪਦਾ ਹੈ, ਰਾਮ ਰਾਮ ਸਭ ਕੋ ਕਹੇ, ਕਹਿ ਰਾਮ ਨਾ ਹੋਏ। ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਕਹਿੰਦੇ ਜਿੰਨੀ ਦੇਰ ਤੱਕ ਚਿੱਤ ਚ ਨਹੀਂ ਵਸਦਾ, ਮਨ ਚ ਨਹੀਂ ਵਸਦਾ, ਉਨਾ ਚਿਰ ਸਾਰਾ ਸੰਸਾਰ ਕਹੀ ਜਾਂਦਾ, ਕਹੇ ਨਾਲ ਤਾਂ ਗੱਲ ਬਣਦੀ ਨਹੀਂ ਹੈ। ਜ਼ਰੂਰ ਇਸ ਗੱਲ ਵਿਚ ਭੇਤ ਆ ਗਿਆ ਕੋਈ, ਜਿਹੜਾ ਸਮਝਣ ਦੀ ਲੋੜ ਹੈ, ਇਸ਼ਾਰਾ ਹੈ ਕੋਈ ਮਹਾਰਾਜ ਦਾ ਬਹੁਤ ਗਹਿਰਾ, ਜਿਸ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਵੀ ਨਾਮ ਸੱਚ ਜਪਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ, ਨਿਤਨੇਮ ਕਰਦੇ ਹਾਂ, ਪਰ ਇਹ ਸਭ ਕੁਛ ਕਰਦੇ ਹੋਏ ਫੇਰ ਕੀ ਵਜ੍ਹਾ ਹੈ? ਸਾਡੇ ਅੰਦਰ ਉਹੀ ਚੀਜ਼ਾਂ ਨੇ, ਉਹੀ ਗੁੱਸਾ ਹੈ, ਉਹੀ ਨਿੰਦਿਆ ਹੈ, ਉਹੀ ਨਫ਼ਰਤ ਹੈ, ਉਹੀ ਬੇਰਸੀ ਹੈ, ਰਸ ਵਿਚ ਅਸੀਂ ਆਉਂਦੇ ਨਹੀਂ ਹਾਂ, ਉਹੀ ਫਰਸਟ੍ਰੇਸ਼ਨ ਹੈ, ਉਸੇ ਤਰ੍ਹਾਂ ਮਨ ਦੇ ਅੰਦਰ ਬਹਾਅ ਚੱਲਦੇ ਨੇ। ਵਜ੍ਹਾ ਕੀ ਹੈ? ਫੇਰ ਨਾਮ ਵਿਚ ਅਸਰ ਨਹੀਂ ਹੈ ਕੋਈ, ਜਾਂ ਸਾਡੀ ਅਪਰੋਚ ਕੋਈ ਫਰਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਸਾਹ ਸਿੰਘ ਜੀ, ਕੇਵਲ ਇੱਕੋ ਇੱਕ ਸਾਰੇ ਸੰਸਾਰ ਦੇ ਧਾਰਮਿਕ ਇਤਿਹਾਸ ਦੇ ਅੰਦਰ ਇੱਕੋ ਇੱਕ ਚੀਜ਼ ਹੈ ਜਿਸ ਨੂੰ ਮੌਲਿਕ ਕਿਹਾ ਜਾ ਸਕਦਾ, ਜੋ ਓਰਿਜਨੈਲਿਟੀ ਦੇ ਵਿਚ ਪੂਰੀ ਤਰ੍ਹਾਂ ਕਾਇਮ ਹੈ, ਜਿਹਦੀ ਅਥੈਂਟੀਸਿਟੀ ਪੂਰੀ ਤਰ੍ਹਾਂ ਮੰਨੀ ਜਾਂਦੀ ਹੈ। ਬਾਕੀਆਂ ਦੀ ਕੀ ਗੜਬੜ ਹੈ? ਬਾਕੀਆਂ ਦਾ ਇਹ ਹੈ ਕਿ ਜਿੰਨੇ ਧਰਮ ਗ੍ਰੰਥ ਨੇ ਉਹ ਜਿਨ੍ਹਾਂ ਨੇ ਉਚਾਰਨ ਕਰੇ ਨੇ ਉਨ੍ਹਾਂ ਨੇ ਲਿਖੇ ਨਹੀਂ ਹੈਗੇ, ਲਿਖਣ ਵਾਲੇ ਬਾਅਦ ਚ ਆਏ। ਬਾਈਬਲ ਈਸਾ ਜੀ ਦੇ ਵਚਨ ਨੇ, ਬੜੀ ਦੇਰ ਤੋਂ ਬਾਅਦ ਇਹ ਲਿਖਤੀ ਵਜੂਦ ਵਿਚ ਆਈ, ਉਨੀ ਦੇਰ ਤੱਕ ਇਹ ਯਾਦ ਉੱਤੇ ਕਾਇਮ ਰਹੀ। ਯਾਦ ਦਾ ਕੋਈ ਭਰੋਸਾ ਨਹੀਂ ਹੋਇਆ ਕਰਦਾ, ਯਾਦ ਆਦਮੀ ਦੀ ਬਦਲ ਜਾਇਆ ਕਰ, ਅੱਜ ਯਾਦ ਹੈ, ਕੱਲ ਨੂੰ ਅਸੀਂ ਹੈਰਾਨ ਹੁੰਦੇ ਹਾਂ ਵੀ ਇਹ ਬੰਦੇ ਦਾ ਮੈਨੂੰ ਨਾਂ ਨਹੀਂ ਆਉਂਦਾ, ਦੇਖਿਆ ਮੈਂ ਕਿੰਨੀ ਕੁ ਯਾਦਦਾਸ਼ਤ ਹੈ ਸਾਡੀ, ਰੋਜ਼ 2-4 ਹਜ਼ਾਰ ਬੰਦਿਆਂ ਨਾਲ ਵਾਹ ਪੈਂਦਾ ਹੋਵੇ, ਕਿੰਨੀ ਕੁ ਯਾਦਦਾਸ਼ਤ ਅਸੀਂ ਰੱਖ ਲਾਂਗੇ। ਸੋ ਉਹ ਯਾਦਦਾਸ਼ਤ ਤੋਂ ਲਿਖਿਆ ਗਿਆ, ਜੇ ਗੀਤਾ ਜੀ ਉਚਾਰੀ ਗਈ ਹੈ ਤਾਂ ਉਹ ਕਨਵੇ ਕੀਤੀ ਗਈ ਹੈ, ਜਿਹਨੂੰ ਬਾਅਦ ਵਿਚ ਜਾ ਕੇ ਵਿਆਸ ਜੀ ਨੇ ਲਿਖਤੀ ਸ਼ਕਲ ਲਿਆਂਦੀ। ਵੇਦ ਰਿਸ਼ੀਆਂ ਮੁਨੀਆਂ ਦੇ ਅਨੁਭਵ ਚੋਂ ਆਏ, ਬਹੁਤ ਦੇਰ ਤੋਂ ਬਾਅਦ ਯਾਦਦਾਸ਼ਤ ਦੇ ਬਲ ਦੇ ਉੱਤੇ ਲਿਖੇ ਗਏ। ਕੁਰਾਨ ਸ਼ਰੀਫ ਮੁਹੰਮਦ ਸਾਹਿਬ ਬੋਲਦੇ ਗਏ, ਲੇਕਿਨ ਬਾਅਦ ਵਿਚ ਜਾ ਕੇ ਇਹਨੂੰ ਸਾਰੇ ਨੂੰ ਲਿਖਿਆ ਪੜਿਆ ਗਿਆ, ਤੇ ਬਹੁਤ ਸਾਰੇ ਐਸੀਆਂ ਆਇਤਾਂ ਸੀ ਜਿਹੜੀਆਂ ਕੱਟਣੀਆਂ ਪਈਆਂ ਨੇ, ਵਿਚ ਗਿਣੀਆਂ ਨਹੀਂ। ਇਹ ਕੇਵਲ ਗੁਰਬਾਣੀ ਹੈ ਜੋ ਲਿਖਤੀ ਰੂਪ ਚ ਚੱਲੀ ਆ ਰਹੀ ਸੀ। ਬਾਬਾ ਮੋਹਨ ਜੀ ਪਾਸ ਪੋਥੀਆਂ ਸਨ, ਗੁਰੂ ਮਹਾਰਾਜ ਜੀ ਨੇ, ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਰੂਪ ਦਿੱਤਾ ਲਿਖਤੀ, ਗੁਰੂ ਗ੍ਰੰਥ ਸਾਹਿਬ ਦੀ ਜੋ ਸਾਡੇ ਸਾਹਮਣੇ ਪ੍ਰਕਾਸ਼ ਹੈ, ਇਹ ਉਨ੍ਹਾਂ ਦੀ ਕਿਰਪਾ ਹੈ। ਇਸ ਤੋਂ ਬਾਅਦ ਦੂਜੀ ਵਾਰੀ ਟੈਸਟ ਹੋਇਆ ਕਿ ਕੀ ਗੁਰੂ ਸਮਰੱਥ ਗੁਰੂ ਜੋ ਹੈ ਉਹਦਾ ਕਨੈਕਸ਼ਨ ਦਰਗਾਹ ਦੇ ਵਿਚ ਹੈ, ਕਿਉਂਕਿ ਇਹ ਬਾਣੀ ਸਾਰੀ ਰਲੇ ਹੋਈ ਹੋਈ ਹੈ, ਆਪਣੀ ਉਚਾਰੀ ਹੋਈ ਨੀ, ਉਹ ਆਪੋ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀ, ਅੰਦਰੋਂ ਚੀਜ਼ ਆਉਂਦੀ ਸੀ ਉਹ ਲਿਖਤੀ ਰੂਪ ਵਿਚ ਆਈ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਦਮਦਮਾ ਸਾਹਿਬ ਵਿਚ ਇਹ ਕਿਹਾ ਕਿ ਭਾਈ ਹੁਣ ਸਾਨੂੰ ਕੁਛ ਫੁਰਸਤ ਹੈ, ਤੁਹਾਡੇ ਨਾਲ ਅਸੀਂ ਵਚਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਅਰਥ ਤੁਹਾਨੂੰ ਸਾਰਿਆਂ ਨੂੰ ਸੁਣਾਵਾਂਗੇ, ਜਾਓ ਤੀਰਮਲ ਤੋਂ ਵੀਰ ਲੈ ਕੇ ਆਓ, ਨਾਲੇ ਉਤਾਰੇ ਕਰ ਲਾਂਗੇ, ਨਾਲ ਦੀ ਨਾਲ ਅਰਥ ਕਰੀ ਜਾਵਾਂਗੇ। ਉਸ ਵੇਲੇ ਉਸਨੇ ਜਵਾਬ ਦੇ ਕੇ ਤਰਕ ਮਾਰੀ, ਕਹਿਣ ਲੱਗਿਆ ਜੇ ਸੱਚਮੁੱਚ ਗੁਰੂ ਨਾਨਕ ਦਾ ਰੂਪ ਹੈ ਤਾਂ ਫਿਰ ਇਹਨਾਂ ਨੂੰ ਕੀ ਔਖੀ ਆਪਣੇ ਅਨੁਭਵ ਤੋਂ ਬਾਣੀ ਉਚਾਰਨ ਕਰ ਲੈ। ਉਸ ਵੇਲੇ ਮਹਾਰਾਜ ਨੇ, ਕਿਉਂਕਿ ਬਹੁਤ ਸਾਰੇ ਯੁੱਧ ਹੋ ਚੁੱਕੇ ਸੀ ਤੇ ਆਖਰੀ ਯੁੱਧ ਦੇ ਅੰਦਰ ਆਨੰਦਪੁਰ ਸਾਹਿਬ ਛੱਡਣਾ ਪਿਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਛੋਟੇ ਸਾਹਿਬਜ਼ਾਦਿਆਂ ਨੂੰ ਨਿਆਂ ਚਿਣਿਆ ਗਿਆ ਤੇ ਉਸ ਵੇਲੇ ਇਕੱਲੇ ਦੋ ਸਿੰਘ ਨਾਲ ਨੇ ਤਾਂ ਆਪ ਮਾਲਵੇ ਵਿੱਚ ਪਹੁੰਚਦੇ ਨੇ। ਬਹੁਤ ਸਾਰੀ ਸੰਗਤ ਪਿਛਲੀ ਸੀ, ਬਹੁਤ ਸਾਰੀ ਨਵੀਂ ਸੀ, ਕਿੰਨਿਆਂ ਦੇ ਮਨਾਂ ਚ ਇਹ ਸ਼ੰਕੇ ਗੁਜ਼ਰਦੇ ਸੀ ਵੀ ਗੁਰੂ ਮਹਾਰਾਜ ਨੇ ਸ਼ਕਤੀ ਕਿਉਂ ਨਾ ਵਰਤੀ। ਜਦੋਂ ਇਹ ਸਮਰੱਥ ਨੇ ਤਾਂ ਇਹ ਸ਼ਕਤੀ ਵਰਤ ਲੈਂਦੇ ਤਾਂ ਇਹ ਸਾਰੇ ਸ਼ੰਕਿਆਂ ਦਾ ਉੱਤਰ ਦੇਣ ਵਾਸਤੇ ਜ਼ਰੂਰੀ ਸੀਗਾ। ਸੋ ਮਹਾਰਾਜ ਕਹਿਣ ਲੱਗੇ ਭਾਈ ਤੰਬੂ ਲਾ ਲਓ ਤੇ ਭਾਈ ਮਨੀ ਸਿੰਘ ਦਿਖਿਆ ਕਰਨਗੇ। 14 ਸਾਲ ਦੀ ਉਮਰ ਸੀ ਉਹਨਾਂ ਦੀ। ਸੱਚੇ ਪਾਤਸ਼ਾਹ ਮੈਂ 14 ਸਾਲ ਦਾ ਬੱਚਾ, ਮੈਨੂੰ ਕੀ ਪਤਾ ਬਾਣੀ ਦੇ ਅਨੁਭਵ ਦਾ, ਇਹਦੇ ਵਿੱਚ ਕਿਵੇਂ ਔਂਕੜ ਲੱਗਦੇ ਨੇ, ਕਿਵੇਂ ਸਿਆਰੀਆਂ, ਕਿਵੇਂ ਬਿਹਾਰੀਆਂ, ਕਿਵੇਂ ਲਾਵਾਂ, ਕਿਵੇਂ ਦਲਾਈਆਂ। ਪਾਤਸ਼ਾਹ ਮੈਨੂੰ ਵਿਆਹ ਕਰਨ ਦੀ ਸੋਝੀ ਨਹੀਂ ਹੈ, ਮੈਨੂੰ ਗੁਰਬਾਣੀ ਦੀ ਗੁਰ ਭਾਵ ਦਾ ਕੋਈ ਪਤਾ ਨਹੀਂ। ਮਹਾਰਾਜ ਕਹਿੰਦੇ ਭਾਈ ਮਨੀਸ਼ਾ ਕੱਲ ਨੂੰ ਰੱਖੀ ਜਾਈ, ਅਕਾਲ ਪੁਰਖ ਨੇ ਚਲਾਉਣੀ ਹੈ। ਸਮਾਧੀ ਸਥਿਤ ਹੋ ਕੇ ਬਹਿ ਜਾਂਦੇ ਸੀ ਤੇ ਆਪ ਕੋਈ ਤਕਰੀਬਨ 2-3 ਪੱਤਰੇ ਰੋਜ਼ ਉਚਾਰਿਆ ਕਰਦੇ ਸੀ ਤੇ ਰੋਜ਼ ਦੀ ਰੋਜ਼ ਉਹਦੀ ਕਥਾ ਕਰਿਆ ਕਰਦੇ ਸੀ। ਸਾਰੀ ਗੁਰਬਾਣੀ ਇਸੇ ਤਰ੍ਹਾਂ ਅਨੁਭਵ ਦੇ ਵਿੱਚੋਂ ਆਪ ਨੇ ਉਚਾਰਨ ਕੀਤੀ। ਸੋ ਇਹ ਅਥੈਂਟੀਸਿਟੀ ਹੈ, ਪਹਿਲੀ ਬੀੜ ਮਿਲਾ ਲਓ, ਇਹ ਮਿਲਾ ਲਓ, ਇੱਕ ਅੱਖਰ ਦਾ ਫਰਕ ਹੈ। ਕਹੋ ਕਬੀਰ ਹਮ ਪਏ ਖਲਾਸੇ, ਇਹਦੇ ਚਾਹੇ ਕਹੋ ਕਬੀਰ ਹਮ ਪਏ ਖਾਲਸੇ, ਜਾਣ ਕੇ ਇਹ ਫਰਕ ਪਾਇਆ ਗਿਆ ਸੀ। ਸੋ ਗੁਰੂ ਗ੍ਰੰਥ ਸਾਹਿਬ ਇੱਕ ਐਸਾ ਸਾਡੇ ਉੱਪਰ ਐਸੀ ਕਿਰਪਾ ਕੀਤੀ ਹੈ ਕਿ ਸਾਨੂੰ ਬਿਲਕੁਲ ਸਹੀ ਬਾਣੀ ਮਿਲਗੀ ਤੇ ਇਹਦੇ ਅੰਦਰ ਜੋ ਵੀ ਆਉਂਦਾ ਹੈ ਉਹ ਕੱਲੀ ਕੱਲੀ ਗੱਲ ਦਾ ਸਾਨੂੰ ਵਿਚਾਰ ਕਰਨਾ ਚਾਹੀਦਾ। ਸੋ ਆਪ ਦਾ ਫਰਮਾਨ ਹੈ ਕਿ ਰਾਮ ਰਾਮ ਸਭ ਕੋ ਕਹੇ ਕਿਹਾ ਰਾਮ ਨਾਮ। ਵੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਸਾਰੇ ਕਰਦੇ ਨੇ ਵੀ, ਪਰ ਹੁੰਦਾ ਤਾਂ ਹੈ ਨਹੀਂ, ਹੈ ਮਨ ਵਿੱਚ ਨਹੀਂ ਵਸਦਾ, ਚਿੱਤ ਵਿੱਚ ਨਹੀਂ ਵਸਦਾ, ਫਿਰ ਜ਼ਰੂਰ ਇਸ ਗੱਲ ਵਿੱਚ ਕੋਈ ਭੇਤ ਹੈ। ਸੋ ਇਸੇ ਭੇਤ ਨੂੰ ਪੁੱਛਣ ਵਾਸਤੇ ਰਾਜਾ ਸ਼ਿਵਨਾਭ ਗੁਰੂ ਨਾਨਕ ਪਾਸ ਬੇਨਤੀ ਕਰਦਾ, ਲੰਕਾ ਦਾ ਰਾਜਾ, ਹੇ ਸਤਿਗੁਰੂ ਕਿਰਪਾ ਕਰਕੇ ਉਹ ਮਾਰਗ ਦੱਸੋ ਜਿਸ ਦੇ ਨਾਲ ਪ੍ਰਭੂ ਤੱਕ ਪਹੁੰਚੀ ਦੇ। ਤੇ ਮੈਂ ਸੁਣਿਆ ਕਿ ਅੰਦਰੇ ਆਇਆ ਆਦਮੀ ਦੇ ਰਸਤਾ, ਉਹ ਕਿਰਪਾ ਕਰਕੇ ਉਹ ਰਸਤੇ ਦੀ ਸੋਝੀ ਪਾਓ। ਇਸੇ ਤਰ੍ਹਾਂ ਮਾਤਾ ਜੀਤੋ ਜੀ ਨੇ ਆ ਕੇ ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਜੋ ਅੰਦਰਲੀ ਅਵਸਥਾ ਹੈ, ਅੰਦਰਲੀਆਂ ਅਵਸਥਾਵਾਂ ਹਨ, ਆਪ ਕਿਰਪਾ ਕਰਕੇ ਉਹਨਾਂ ਨੂੰ ਪ੍ਰਗਟ ਕਰਨ ਦਾ ਯਤਨ ਕਰੋ ਤਾਂ ਕਿ ਇਹ ਉਸ ਰਸਤੇ ਤੇ ਤੁਰ ਕੇ ਉਸ ਥਾਂ ਤੇ ਜਿਸ ਨੂੰ ਪਰਮ ਪਦ ਕਹਿੰਦੇ ਨੇ ਉੱਥੇ ਪਹੁੰਚਿਆ ਜਾ ਸਕੇ, ਪਰਮ ਅਵਸਥਾ ਵਿੱਚ ਨਿਵਾਸ ਕੀਤਾ ਜਾ ਸਕੇ। ਸੋ ਦੋਵੇਂ ਬਾਤਾਂ ਇੱਕੋ ਹੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਰਾਜਾ ਸ਼ਿਵਨਾਭ ਨੂੰ ਕਹਿਣ ਲੱਗੇ, ਰਾਜਨ ਦੋ ਰਸਤੇ ਨੇ, ਇੱਕ ਰਸਤੇ ਨੂੰ ਕਸ਼ਟ ਮਾਰਗ ਕਹਿੰਦੇ ਨੇ, ਇੱਕ ਨੂੰ ਸਹਿਜ ਮਾਰਗ ਕਹਿੰਦੇ ਨੇ। ਰਸਤੇ ਤਾਂ ਬੇਅੰਤ ਨੇ ਪਰ ਦੋ ਰਸਤੇ ਨੇ ਜਿਹੜੇ ਗੁਰਮਤਿ ਵਿੱਚ ਪ੍ਰਵਾਨ ਨੇ। ਕਹਿਣ ਲੱਗਿਆ, ਮਹਾਰਾਜ ਮੈਨੂੰ ਦੋਹਾਂ ਦੀ ਸੋਝੀ ਕਰਾ ਦਿਓ। ਤਾਂ ਮਹਾਰਾਜ ਪਹਿਲਾਂ ਇਹ ਦੱਸ ਰਹੇ ਨੇ ਕਿ ਜੋ ਥੋੜਾ ਔਖਾ ਰਸਤਾ ਹੈ, ਬੇਲ ਵਾਲੇ ਜਿਹੜੇ ਕਰ ਸਕਦੇ ਨੇ, ਲਗਨ ਵਾਲੇ ਕਰ ਸਕਦੇ ਨੇ, ਉਹ ਰਸਤਾ ਇਸ ਤਰ੍ਹਾਂ ਦੇ ਨਾਲ ਹੈ। ਉਹਦੀਆਂ ਪਿਛਲੇ 4 ਦੁਕਾਨਾਂ ਚ ਵਿਚਾਰ ਹੋ ਚੁੱਕੀ ਹੈ ਕਿ ਉਹਦੀਆਂ ਕੁਛ ਰਹਿਤਾਂ ਹੁੰਦੀਆਂ। ਜਦ ਤੱਕ ਆਦਮੀ ਰਹਿਤ ਨਹੀਂ ਰੱਖਦਾ ਉਨੀ ਦੇਰ ਤੱਕ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਜਿਸ ਤਰ੍ਹਾਂ ਦੇ ਨਾਲ ਇੱਕ ਜਹਾਜ਼ ਹੈ, ਉਹਦੇ ਚ 50-60 ਗਲੀਆਂ ਹੋ ਜਾਣ, ਕੀ ਹੋਏਗਾ, ਸਮੁੰਦਰ ਦਾ ਪਾਣੀ ਪੈਣਾ ਸ਼ੁਰੂ ਹੋ ਜਾਏਗਾ। ਜਦ ਤੱਕ ਉਹ ਗਲੀਆਂ ਪਲੱਗ ਨਹੀਂ ਕਰਦੇ, ਅਸੀਂ ਹੋਲ ਪਲੱਗ ਨਹੀਂ ਕਰਦੇ, ਸਮੁੰਦਰ ਪਾਰ ਨਹੀਂ ਹੋ ਸਕਦਾ। ਜਹਾਜ਼ ਡੁੱਬ ਜਾਏਗਾ ਪਾਣੀ ਭਰ ਕੇ। ਇਸੇ ਤਰ੍ਹਾਂ ਸਾਡੇ ਅੰਤਸ਼ਕਰਨ ਦੇ ਅੰਦਰ ਕੁਛ ਹੋਲ ਨੇ, ਗਲੀਆਂ ਨੇ, ਐ ਸਮਝ ਲਓ ਕੁਛ ਗਿਰਾਵਟਾਂ ਨੇ। ਜਦ ਤੱਕ ਅਸੀਂ ਉਹਨਾਂ ਨੂੰ ਪਲੱਗ ਨਹੀਂ ਕਰਦੇ ਉਨੀ ਦੇਰ ਤੱਕ ਨਹੀਂ ਹੁੰਦਾ। ਜਾਂ ਐ ਸਮਝ ਲਓ ਕੁਛ ਤਾਰਾਂ ਨੇ, ਜਿੰਨਾ ਚਿਰ ਉਹ ਡਿਸਕਨੈਕਟਡ ਨੇ ਉਨੀ ਦੇਰ ਤੱਕ ਉਡਾਰੀ ਨਹੀਂ ਮਾਰੀ ਜਾ ਸਕਦੀ। ਸੋ ਉਹਨਾਂ ਦੇ ਬਾਰੇ ਪਿੱਛੇ ਬੜੇ ਵਿਸਥਾਰ ਦੇ ਨਾਲ ਵਿਚਾਰ ਕੀਤੀ ਗਈ ਸੀ ਕਿ ਸਭ ਤੋਂ ਪਹਿਲਾਂ ਆਦਮੀ ਦੇ ਮਨ ਦੇ ਅੰਦਰ ਅਹਿੰਸਾ ਦੀ ਲੋੜ ਹੈ। ਕਿਸੇ ਜੀ ਨੂੰ ਦੁੱਖ ਨਾ ਦੇਣਾ, ਦੁੱਖ ਨਾ ਦੇ ਕਿਸੇ ਜੀ, ਪਤ ਸਿਉ ਕਰ ਜਾਓ, ਇੱਜ਼ਤ ਦੇ ਨਾਲ ਆਪਣੇ ਘਰ ਜਾਵਾਂਗੇ ਜੇ ਅਸੀਂ ਕਿਸੇ ਜੀਵ ਨੂੰ ਦੁੱਖ ਨਾ ਦਿੱਤਾ, ਨਾ ਸਰੀਰਕ ਤੌਰ ਤੇ, ਨਾ ਵਚਨ ਦੇ ਤੌਰ ਤੇ, ਨਾ ਮਾਨਸਿਕ ਤੌਰ ਤੇ, ਨਾ ਬੁੱਧੀ ਦੇ ਤੌਰ ਤੇ, ਨਾ ਆਪਣੇ ਆਤਮਿਕ ਬਲ ਨਾਲ। ਪੰਜ ਕਿਸਮ ਦੀ ਹਿੰਸਾ ਹੁੰਦੀ ਹੈ। ਪੰਜੇ ਕਿਸਮ ਦੀ ਹਿੰਸਾ ਛੱਡ ਕੇ ਜਦ ਅਸੀਂ ਪਹਿਰਾ ਦਿੰਦੇ ਹਾਂ ਕਿ ਜਵਾਨ ਤੋਂ ਮਰੁੱਖਾ ਨਹੀਂ ਬੋਲਣਾ, ਸਰੀਰ ਨਾਲ ਕਿਸੇ ਦਾ ਨੁਕਸਾਨ ਨਹੀਂ ਕਰਨਾ, ਮਨ ਨਾਲ ਕਿਸੇ ਦਾ ਬੁਰਾ ਨਹੀਂ ਕਿਤਵਣਾ, ਰੋਜ਼ ਇਹ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਰਹੱਦ ਦਿਨੋਂ ਕਹਿਣਾ, ਦੁਸ਼ਮਣਾਂ ਦਾ ਵੀ ਭਲਾ, ਪਾਤਸ਼ਾਹ ਜਿਹੜੇ ਮੇਰੇ ਨਾਲ ਬੁਰਾਈਆਂ ਕਰਦੇ ਆ ਉਹਨਾਂ ਦਾ ਵੀ ਭਲਾ ਕਰ, ਉਹ ਭੁੱਲੇ ਹੋਏ ਨੇ ਉਹਨਾਂ ਨੂੰ ਸੋਝੀ ਦੇ। ਪਿਛਲੀ ਵਾਰੀ ਮੈਂ ਦੱਸਿਆ ਸੀ ਕਿ ਇੱਕ ਮਹਾਤਮਾ ਸੀ, ਬਾਬਾ ਫਰੀਦ ਜੀ ਨੂੰ ਇਹ ਕਹਿੰਦੇ ਨੇ ਕਿ ਉਹ ਜਾਂਦੇ ਨੇ ਤਾਂ ਰਸਤੇ ਦੇ ਅੰਦਰ ਕੋਈ ਬਹੁਤ ਗਲਤ ਬੰਦਾ ਮਿਲ ਗਿਆ, ਉਹਨੇ ਆ ਕੇ ਇਹਨਾਂ ਨੂੰ ਨਾ ਤਾਂ ਸਮਾਨ ਖੋਲਿਆ ਜਿਹੜਾ ਮਾੜੇ ਮੋਟੇ ਇੱਕ ਦੋ ਕੱਪੜੇ ਸੀ, ਤੇ ਨਾਲੇ ਧੱਕੇ ਧੁੱਕੇ ਬਹੁਤ ਮਾਰੇ। ਮਰੀਜ਼ ਕਹਿਣ ਲੱਗੇ ਬਾਬਾ ਜੀ ਅਸੀਂ ਕੁਛ ਦੇਖ ਨਹੀਂ ਸਕਦੇ, ਕਹਿੰਦੇ ਨਹੀਂ ਸ਼ਾਂਤ ਰਹੋ। ਅਖੀਰ ਜਦ ਉਹ ਚਲਿਆ ਗਿਆ ਇਹਨਾਂ ਦੇ ਨੇਤਰਾਂ ਚੋਂ ਜਲ ਜਾਣ ਲੱਗ ਗਿਆ, ਤਾਂ ਮਰੀਜ਼ਾਂ ਨੇ ਕਿਹਾ ਕਹਿੰਦੇ ਮੁਰਸ਼ਦ ਜਦੋਂ ਉਹ ਹਾਜ਼ਰ ਸੀ ਧੱਕੇ ਮਾਰਦਾ ਸੀ ਉਸ ਵੇਲੇ ਅਸੀਂ ਕਹਿੰਦੇ ਸੀ ਵੀ ਇਹਨੂੰ ਫੜ ਲਈਏ, ਹੁਣ ਤੁਸੀਂ ਕਿਉਂ ਰੋਂਦੇ ਹੋ? ਕਹਿੰਦੇ ਮੈਂ ਨਹੀਂ ਰੋਂਦਾ, ਮੈਂ ਤਾਂ ਅੱਲਾਹ ਤਾਲਾ ਨੂੰ ਕਹਿੰਦਾ ਹੇ ਅੱਲਾਹ ਤਾਲਾ, ਤਾਂ ਇਹ ਬੰਦਾ ਕਿੰਨਾ ਭੁੱਲ ਚ ਪਾਇਆ ਹੋਇਆ, ਤੂੰ ਇਹਦੇ ਉੱਤੇ ਕਿਰਪਾ ਕਰ, ਇਹਦੇ ਉਗਣਾ ਨੂੰ ਮਾਫ ਕਰ, ਇਹ ਤਾਂ ਗਲਤ ਰਸਤੇ ਜਾ ਰਿਹਾ, ਡੁੱਬਣ ਦੇ ਰਸਤੇ ਜਾ ਰਿਹਾ, ਤੇ ਮੈਂ ਤਾਂ ਬੇਨਤੀ ਕਰ ਰਿਹਾ ਅੱਲਾਹ ਤਾਲਾ ਦੇ ਪਾਸ। ਥੋੜੀ ਦੇਰ ਤੇ ਬਾਅਦ ਕੀ ਦੇਖਦੇ ਹੋ, ਉਹ ਬੰਦਾ ਮੁੜ ਕੇ ਆ ਗਿਆ, ਆ ਕੇ ਨਾਲੇ ਤਾਂ ਚਰਨਾਂ ਤੇ ਟਹਿ ਪਿਆ, ਫਕੀਰ ਸਾਈਂ ਮੈਂ ਬੜਾ ਭੁੱਲਿਆ, ਮੈਨੂੰ ਬੜਾ ਪਛਤਾਵਾ ਹੋਇਆ, ਤੈਨੂੰ ਮੈਂ ਦੁੱਖ ਦਿੱਤਾ। ਸੋ ਕਿੱਡੀ ਬੜੀ ਅਵਸਥਾ ਹੈ ਕਿ ਧੱਕੇ ਮਾਰਨ ਵਾਲੇ ਦਾ ਵੀ ਭਲਾ ਚਾਹੁੰਦੇ। ਸੋ ਇਹ ਅਹਿੰਸਾ ਹੋਇਆ ਕਰਦੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਫਲ, ਤੇ ਨਾ ਬੁੱਧੀ ਨਾ ਕਿਸੇ ਦਾ ਨੁਕਸਾਨ ਕਰਨਾ, ਨਾ ਆਤਮਕ ਬਲ ਨਾਲ ਕਰਨਾ। ਦੂਸਰਾ ਹੋਇਆ ਕਰਦਾ ਹੈ ਸੱਤ, ਸੱਤ ਦਾ ਜੀਵਨ, ਅੰਦਰੋਂ ਵੀ ਹੋ ਜਾਏ ਤੇ ਬਾਹਰੋਂ ਵੀ ਹੋ ਜਾਏ, ਕੋਈ ਲੁਕੋ ਵਾਲਾ ਜੀਵਨ ਨਾ ਹੋਵੇ, ਛੁਪੀ ਹੋਈ ਬਾਤ ਜੀਵਨ ਚ ਨਾ ਹੋਵੇ, ਕੋਈ ਵੀ ਇਹੋ ਜਿਹਾ ਹੀ ਹੋਵੇ ਜਿਹਾ ਜਿਹਾ ਹੈ, ਐਜ਼ ਇਟ ਇਜ਼, ਮਾੜਾ ਹੈ ਤਾਂ ਵੀ ਪਬਲਿਕ ਦੇ ਸਾਹਮਣੇ, ਚੰਗਾ ਹੈ ਤਾਂ ਵੀ ਸਾਹਮਣੇ, ਛੁਪਾ ਨਾ ਕਰੇ। ਬਾਜ ਨੂੰ ਕੋਈ ਬੁਰਾ ਨਹੀਂ ਕਹਿੰਦਾ ਕਿਉਂਕਿ ਉਹਦਾ ਸੁਭਾਅ ਹੈ ਝਪਟਾ ਮਾਰਨਾ, ਬਗਲੇ ਨੂੰ ਸਾਰੇ ਬੁਰਾ ਕਹਿੰਦੇ ਨੇ ਕਿਉਂਕਿ ਉਹ ਧੋਖਾ ਦਿੰਦਾ, ਅੱਖਾਂ ਵਿੱਚ ਕੇ ਇੱਕ ਲੱਤ ਦੇ ਬਾਹਰ ਖੜਾ ਰਹਿੰਦਾ ਹੈ, ਤੇ ਜਦੋਂ ਸ਼ਿਕਾਰ ਨੇੜੇ ਆ ਗਿਆ ਉਸੇ ਵੇਲੇ ਚੁੰਝ ਨਾਲ ਡੱਡੀ ਫੜ ਲੈਂਦਾ, ਉਹਨੂੰ ਬੁਰਾ ਕਹਿੰਦੇ ਨੇ ਕਿਉਂਕਿ ਪੋਜ਼ ਕਰਦਾ, ਦਿਖਦਾ ਹੋਰ ਤਰ੍ਹਾਂ ਦਾ ਲੇਕਿਨ ਹੈ ਅਸਲ ਵਿੱਚ ਹੋਰ ਤਰ੍ਹਾਂ ਦਾ। ਸੋ ਸੱਤ ਦਾ ਜੀਵਨ ਹੋਣਾ ਚਾਹੀਦਾ, ਧੋਖਾ ਨਹੀਂ ਜੀਵਨ ਵਿੱਚ ਚਾਹੀਦਾ, ਪਰਦਾ ਨਹੀਂ ਚਾਹੀਦਾ। ਤੀਸਰਾ ਹੋਇਆ ਕਰਦਾ ਹੈ ਚੋਰੀ, ਨਾ ਸਰੀਰਕ ਚੋਰੀ ਹੋਵੇ ਕਿਸੇ ਦੀ ਵਸਤ ਚੁੱਕਣੀ, ਤੇ ਨਾ ਮਾਨਸਿਕ ਚੋਰੀ ਹੋਵੇ। ਮਾਨਸਿਕ ਚੋਰੀ ਉਹਨੂੰ ਕਹਿੰਦੇ ਨੇ ਕਿ ਪਾਪ ਕਰ ਲਏ, ਛੁਪਾ ਕੇ ਰੱਖੇ ਪਏ ਨੇ ਤੇ ਆਪ ਚੰਗਾ ਬਣਿਆ ਹੋਇਆ, ਲੋਕ ਉਸਤਤ ਕਰਦੇ, ਕਦੇ ਨੀ ਕਹਿੰਦਾ ਵੀ ਮੈਂ ਤਾਂ ਮਾੜਾ, ਮੇਰੀ ਉਸਤਤ ਕਿਉਂ ਕਰੀ ਜਾਂਦੇ, ਤੁਹਾਨੂੰ ਨੀ ਪਤਾ ਮੈਂ ਕਿੰਨਾ ਮਾੜਾ। ਕਈ ਬੰਦੇ ਰਸਮ ਨਾਲ ਕਹਿੰਦੇ ਨੇ ਵੀ ਮੈਂ ਤਾਂ ਬਹੁਤ ਮਾੜਾ, ਲੇਕਿਨ ਅੰਦਰੋਂ ਨੀ, ਜੇ ਦੂਆ ਕਹਿ ਦੇਵੇ ਫਿਰ ਗੱਲ ਪੈ ਜਾਂਦੇ, ਅਰਦਾਸ ਕਰ ਦੇਣਗੇ, ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁਖ ਮੰਦਾ, ਚੋਰ ਜਾਰ ਜੁਹਾਰ, ਪਰ ਕਰ ਜੋ ਅੰਦਰ, ਲੇਕਿਨ ਅੰਦਰੋਂ ਨੀ ਮੰਨਦੇ। ਅੰਦਰੋਂ ਦਾ ਮਾੜਾ ਜਿਹਾ ਕੋਈ ਕਹਿ ਦੇਵੇ ਉਸੇ ਵੇਲੇ ਗੱਲ ਪੈਣ ਨੂੰ ਤਿਆਰ ਹੋ ਜਾਣਗੇ। ਇਹਦਾ ਮਤਲਬ ਹੈ ਕਿ ਮਨ ਤੇ ਜੀਵ ਦਾ ਆਪਸ ਵਿੱਚ ਸਾਥ ਨਹੀਂ ਹੈ, ਉਹ ਕੁਛ ਹੋਰ ਸਮਝਦਾ, ਜਵਾਨ ਕੁਛ ਹੋਰ ਬੋਲ ਰਹੀ ਹੈ, ਚਿੱਤ ਨਾਲ ਨਹੀਂ ਸਾਥ ਦੇ ਰਿਹਾ। ਮੰਮਾ ਮਨਸੋਂ ਕਾਜ ਹੈ ਮਨ ਸਾਧੇ ਸਿੱਧ ਹੋਏ, ਮਨ ਹੀ ਮਨਸੋਂ ਕਹੇ ਕਿ ਵੀਰਾ ਮਨ ਸਾ ਮਿਲਿਆ ਨਾ ਕੋਈ। ਸੋ ਇਹ ਚੀਜ਼ ਜੀਵਨ ਚੋਂ ਕੱਢ ਦੇਣੀ ਚਾਹੀਦੀ ਹੈ, ਤਿੰਨ ਚੀਜ਼ਾਂ। ਚੌਥਾ ਵਿਚਾਰ ਕਰਿਆ ਸੀ ਕਿ ਆਦਮੀ ਦੇ ਅੰਦਰ ਬ੍ਰਹਮਚਰੀਆ ਚਾਹੀਦਾ, ਏਕਾ ਨਾਰੀ ਸਦਾ ਜਤੀ, ਨਿਜ ਨਾਰੀ ਕੇ ਸਾਥ ਨਿਉਤਮ ਨਿਤ ਵਡਾਈਓ, ਪਰ ਨਾਰੀ ਕੀ ਸਹਿਜ ਪੂਲ ਸੁਪਨੇ ਹੋਣਾ ਚਾਹੀਦਾ। ਸੋ ਬ੍ਰਹਮਚਰੀਆ ਰੱਖਣਾ, ਰਾਖੀ ਕਰਨੀ ਆਪਣੇ ਸਰੀਰ ਦੇ ਔਜ ਦੀ, ਤਾਕਤ ਦੀ। ਸੋ ਪੰਜਵਾਂ ਹੋਇਆ ਕਰਦਾ ਹੈ ਕਿ ਧੀਰਜ ਹੋਣੀ ਚਾਹੀਦੀ। ਧੀਰਜ ਦੇ ਬਾਰੇ ਵਿਚਾਰ ਕਰੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿੰਨਾ ਨਿਰਾਦਰ ਕੀਤਾ ਦਾਤੂ ਜੀ ਨੇ, ਲੇਕਿਨ ਆਪਦੇ ਬਚਨ ਕੀ ਸੀ, ਚਰਨ ਵੀ ਫੜ ਲਏ ਉਹਦੇ, ਘੁੱਟਣ ਲੱਗ ਗਏ, ਕਹਿੰਦੇ ਸਾਹਿਬ ਜੀ ਤੁਸੀਂ ਗੁਰੂ ਦੇ ਸਾਹਿਬਜ਼ਾਦੇ ਤੇ ਮੈਂ ਨਫ਼ਰ, ਤੇ ਮੇਰੇ ਹੱਡ ਬੜੇ ਕਰੜੇ ਨੇ, ਤੁਹਾਡੇ ਕੋਮਲ ਚਰਨਾਂ ਨੂੰ ਕੋਈ ਸੱਟ ਤਾਂ ਨਹੀਂ ਲੱਗੀ ਹੈ, ਹੱਦ ਤੋਂ ਜ਼ਿਆਦਾ ਧੀਰਜ ਹੈ ਸਾਧ ਸਿੰਘ ਜੀ, ਹੱਦ ਹੋ ਜਾਂਦੀ ਹੈ ਅਖੀਰਲੇ ਦਰਜੇ ਤੱਕ, ਫੇਰ ਦਿਆ ਉਸ ਤੇ ਅਗਲਾ ਹੈ ਤੇ ਖਿਮਾ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਿਵੇਂ ਖਿਮਾ ਕੀਤੀ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੇ ਮਹਾਰਾਜ ਨੂੰ ਗੋਇੰਦਵਾਲ ਸਾਹਿਬ ਚੋਂ ਕੱਢਿਆ, ਤੇ ਗੁਰੂ ਅਮਰਦਾਸ ਬਾਬਾ ਅਮਰਦਾਸ ਜੀ ਨੇ ਜਦ ਤਪੇ ਨਾਲ ਉਹਦੇ ਸਲੂਕ ਦਾ ਉਹਨੂੰ ਫਲ ਚਖਾਇਆ ਤਾਂ ਮਹਾਰਾਜ ਨੇ ਪਸੰਦ ਨਾ ਕੀਤਾ, ਨਹੀਂ ਉਹ ਭੁੱਲਿਆ ਹੋਇਆ ਜੀ ਸੀ, ਇਹ ਨਹੀਂ ਸੀ ਕਰਨਾ ਚਾਹੀਦਾ, ਖਿਮਾ ਹੋਣੀ ਚਾਹੀਦੀ ਹੈ ਮਨ ਦੇ ਅੰਦਰ। ਉਸ ਤੋਂ ਬਾਅਦ ਹੋਇਆ ਕਰਦੀ ਹੈ ਦਿਆ, ਇਹ ਸੱਤਵੀਂ ਚੀਜ਼ ਹੈ। ਸੋ ਜਦ ਤੱਕ ਦਿਆ ਨਹੀਂ ਮਨ ਵਿੱਚ ਆਉਂਦੀ, ਦਿਆ ਬਿਨਾਂ ਸਿੱਧ ਕਸਾਈ ਕਰਨਾ ਬਹੁਤ ਵੱਡੀ ਚੀਜ਼ ਹੈ। ਜਿੱਥੇ ਦਿਆ ਹੈ ਉੱਥੇ ਧਰਮ ਹੈ, ਤੌਲ ਧਰਮ ਦਇਆ ਕਾ ਪੂਤ, ਜੇ ਦਇਆ ਹੀ ਨਹੀਂ ਆਈ ਹਿਰਦੇ ਦੇ ਅੰਦਰ ਤਾਂ ਧਰਮ ਪੈਦਾ ਨਹੀਂ ਹੋਇਆ ਕਰਦਾ। ਸੋ ਉਸ ਵੇਲੇ ਮਹਾਰਾਜ ਦੱਸਦੇ ਨੇ ਕਿ ਸਪਤਮ ਦੁਖੀ ਨਾ ਦੇਖੈ ਕਾਹੀ, ਕਹਿੰਦੇ ਸੱਤਵਾਂ ਜਿਹੜਾ ਨਿਯਮ ਹੈ ਉਹ ਇਹ ਹੈ ਕਿ ਕਿਸੇ ਨੂੰ ਦੁਖੀ ਦੇਖ ਕੇ ਹੱਸੋ ਨਾ, ਜੈਸਾ ਬਿੱਤ ਤੈਸਾ ਉਹ ਵਰਤੇ, ਆਪਣਾ ਬਲ ਨਹੀਂ ਹਾਰੇ, ਜਿੰਨੀ ਕੁ ਤਾਕਤ ਗੁਰੂ ਨੇ ਦਿੱਤੀ ਹੈ ਉਨੀ ਤਾਕਤ ਆਪਣੀ ਵਰਤ ਕੇ ਦੂਸਰੇ ਦੇ ਦੁੱਖ ਨੂੰ ਨਿਰਵਿਰਤ ਕਰਨ ਦਾ ਕੋਈ ਯਤਨ ਕਰਨਾ ਚਾਹੀਦਾ। ਸੋ ਉਹ ਤਾਂ ਕਰ ਸਕਦਾ ਜੇ ਦਇਆ ਹੋਵੇ, ਦਇਆ ਕਰੇ ਸਭ ਕੋ ਨਿਰਵਾਹੀ। ਸੋ ਦਇਆ ਜਿਸਨੇ ਵੀ ਕੀਤੀ ਹੈ ਉਹ ਬਹੁਤ ਉੱਚੀ ਪਦਵੀ ਤੇ ਪਹੁੰਚੇ ਹੋਏ ਨੇ, ਇੱਕ ਰਾਵੀਆ ਸੂਫੀ ਫਕੀਰ ਹੋਈ ਹੈ ਬੀਬੀ, ਮਾਮਾ ਸਾਹਿਬ ਦੇ ਜਿਹੜੇ ਦੁਧੀਆ ਭਰਾ ਸੀ ਉਹਨਾਂ ਤੋਂ ਸੂਫੀ ਮਤ ਚੱਲਿਆ, ਆਪ ਵਾਹਿਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਭਜਨ ਕਰਿਆ ਕਰਦੇ ਸੀ। ਜਦੋਂ ਮਰਕ ਵਿੱਚ ਜਾਂਦੇ ਸੀ ਤਾਂ ਸਰੀਰ ਕੰਬਦਾ ਰਹਿੰਦਾ ਸੀ, ਮਰੀਜ਼ਾਂ ਨੇ ਪੁੱਛਿਆ ਮੁਰਸ਼ਿਦ ਜਦੋਂ ਆਪ ਮਰਕ ਦੇ ਵਿੱਚ ਹੁੰਦੇ ਹੋ, ਸਮਾਧੀ ਵਿੱਚ ਹੁੰਦੇ ਹੋ, ਤੇ ਆਪਦਾ ਸਰੀਰ ਕਿਉਂ ਕੰਬਿਆ ਕਰਦਾ? ਕਹਿਣ ਲੱਗੇ ਪ੍ਰੇਮੀਓ, ਜਦ ਮੈਂ ਵਾਰੇਗਾ ਖੁਦਾ ਵਿੱਚ ਪਹੁੰਚਦਾ, ਵਾਹਿਗੁਰੂ ਦੀ ਦਰਗਾਹ ਚ ਪਹੁੰਚਦਾ, ਉੱਥੇ ਮੈਂ ਦੇਖਦਾ ਕਿ ਬਹੁਤ ਵੱਡੇ ਵੱਡੇ ਜਪੀ ਤਪੀ ਦਾਨੀ ਨਾਮ ਜਪਣ ਵਾਲੇ ਤਪੀਸ਼ਰ ਜਿਹੜੇ ਵੀ ਥਾਂ ਥਾਂ ਤੋਂ ਬੇਅੰਤ ਬ੍ਰਹਮੰਡਾਂ ਚ ਉੱਥੇ ਪਹੁੰਚੇ ਹੋਏ ਨੇ, ਉਹਦੀ ਮਹਿਮਾ ਗਾਇਨ ਕਰਦੇ ਆ, ਉਹ ਐਡਾ ਸਮਰੱਥ ਹੈ ਕਿ ਉੱਥੇ ਮੈਂ ਡਰਦਾ ਰਹਿਣਾ ਵੀ ਕਿਤੇ ਮੈਨੂੰ ਕੋਈ ਫੁਰਨਾ ਨਾ ਆ ਜਾਵੇ, ਦਰਗਾਹ ਚ ਬੈਠ ਕੇ ਮੈਂ ਬੇਅਦਬੀ ਨਾ ਕਰ ਦੇਵਾਂ, ਇਸ ਕਰਕੇ ਮੇਰਾ ਸਰੀਰ ਕੰਬਦਾ ਰਹਿੰਦਾ, ਕਿਉਂਕਿ ਹਜ਼ੂਰੀ ਦਾ ਭਜਨ ਹੁੰਦਾ ਸਾਧ ਸਿੰਘ। ਜਦ ਤੱਕ ਅਸੀਂ ਹਜ਼ੂਰੀ ਦਾ ਭਜਨ ਨਹੀਂ ਕਰਦੇ, ਹਾਜ਼ਰੀ ਵਿਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ, ਉਹ ਸੁਣਨੇ ਸੁਣ ਨੂੰ ਹਾਕਾਂ ਮਾਰਨ ਹੋਇਆ ਕਰਦੀਆਂ ਨੇ। ਜਦ ਤਾਈਂ ਹਾਜ਼ਰੀ ਦੀ ਸਾਹਮਣੇ ਨਹੀਂ ਦੇਖਦੇ, ਕਿਹਦਾ ਜਿਸਦਾ ਨਾਂ ਲੈਂਦੇ ਆ ਉਹ ਸਾਹਮਣੇ ਹੋਣਾ ਚਾਹੀਦਾ। ਇਹੀ ਵਜ੍ਹਾ ਕਿ ਹਾਜ਼ਰੀ ਨਾ ਹੋਣ ਕਰਕੇ, ਸਾਡੇ ਸਾਹਮਣੇ ਧੇ ਨਾ ਹੋਣ ਕਰਕੇ ਅਸੀਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ। ਉਹ ਜੁਗਤੀ ਦੇ ਨਾਲ ਗੱਲ ਛੇਤੀ ਦੇ ਕੇ ਨਿਬੜ ਜਾਇਆ ਕਰਦੀ ਹੈ, ਬਿਨਾਂ ਜੁਗਤੀ ਦੇ ਬੜਾ ਲੰਮਾ ਚੱਕਰ ਹੁੰਦਾ ਹੈ। ਇੱਕ ਬੰਦਾ ਕਹਿੰਦਾ ਮੈਥਮੈਟਿਕਸ ਬਈ ਭਾਈ 11,111 ਨੂੰ 11,111 ਵਾਰੀ ਜਮ੍ਹਾਂ ਕਰ, ਉਹ ਜਮ੍ਹਾਂ ਕਰੂਗਾ ਕਿੰਨਾ ਟਾਈਮ ਲੱਗ ਜੂ? 24 ਘੰਟੇ ਲੱਗ ਜਾਣਗੇ ਉਹਨੂੰ, 11,11 22 ਤੋਂ 11,33 ਐਂ ਕਰੀ ਜਾਊਗਾ। ਕਦ 11,000 ਵਾਰੀ ਕਰਿਆ ਉਹਨੂੰ, ਜਿਹੜਾ ਫਾਰਮੂਲਾ ਜਾਣਦਾ ਹੈ ਉਹ ਇਕਦਮ ਇਹਨੂੰ ਜਰਬ ਦੇ ਦੇਗਾ, ਗੁਣਾ ਕਰ ਦੇਗਾ, ਇਹ ਫਾਰਮੂਲੇ ਦੀ ਬਾਤ ਹੈ ਸਾਰੀ। ਸੋ ਇਸੇ ਤਰ੍ਹਾਂ ਦੇ ਨਾਲ ਜਦ ਅਸੀਂ ਸੋਝੀ ਦੇ ਨਾਲ ਨਾਮ ਜਪਾਂਗੇ ਉਸ ਵੇਲੇ ਬਹੁਤ ਵੱਡਾ ਫਲ ਥੋੜੇ ਜਿਹੇ ਸਮੇਂ ਚ ਸਾਨੂੰ ਪ੍ਰਾਪਤ ਹੋ ਜਾਇਆ ਕਰਦਾ। ਸੋ ਉਹ ਉਸ ਦੀ ਜੋ ਮਰੀਜ਼ ਸੀ, ਇੱਕ ਬੀਬੀ ਸੀ ਰਾਵੀਆ, ਉਹ ਪ੍ਰੈਜੈਂਸ ਆਫ ਗੋਡ ਹਰ ਵਕਤ ਰੱਖਦੀ ਹੁੰਦੀ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੀ ਹੁੰਦੀ, ਤੇ ਸਰਬ ਦੇ ਵਿੱਚ ਪਰਮੇਸ਼ਰ ਨਵੇਂ ਹੋਇਆ ਦੇਖਿਆ ਕਰਦੀ ਸੀ। ਇੱਕ ਵਾਰੀ ਮੱਕੇ ਦੇ ਹਜ ਨੂੰ ਜਾ ਰਹੇ ਸੀ ਤੇ ਜਾਂਦੇ ਜਾਂਦੇ ਜਦੋਂ 60 ਕੋਰੇ ਰਹਿ ਗਈ, ਉਸ ਵੇਲੇ ਨਾਲ ਦਾ ਸੰਗ ਤੁਰ ਗਿਆ, ਕੁਛ ਪਿੱਛੇ ਰਹਿ ਕੇ ਖੂਹ ਵੱਲ ਨਿਗਾਹ ਗਈ, ਕੀ ਦੇਖਦੀ ਆ, ਖੂਹ ਦੇ ਦੁਆਲੇ ਇੱਕ ਕੁੱਤੀ ਕਤੂਰਿਆਂ ਨੂੰ ਲਈ ਘੁੰਮ ਰਹੀ। ਉਹ ਭਾਵ ਵਿੱਚ ਚਲੀ ਗਈ। ਜਦੋਂ ਬਰਮ ਭਾਵ ਚ ਚਲਿਆ ਜਾਵੇ, ਦੂਸਰੇ ਦੀ ਤਕਲੀਫ ਆਪਣੇ ਆਪ ਨੀ ਲੱਗਣ ਲੱਗ ਜਾਇਆ ਕਰਦੀ। ਆਪਣੇ ਆਪ ਨੂੰ ਮਹਿਸੂਸ ਹੋਊ, ਦੁਖੀ ਉਹ ਹੋਏਗਾ ਮਹਿਸੂਸ ਆਪ ਹੋਏਗਾ, ਤੇ ਇਹਨੂੰ ਲੱਗਿਆ ਵੀ ਬਹੁਤ ਪਿਆਸ ਲੱਗੀ ਹੋਈ ਹੈ, ਤੇ ਇਹਨੂੰ ਕਿਵੇਂ ਪਾਣੀ ਪਿਲਾਇਆ ਜਾਵੇ। ਇਹ ਗੋਡੇ ਲਾਉਂਦੀ ਹੈ, ਖੂਹ ਵਿੱਚ ਝਾਕਦੀ ਹੈ, ਲੇਕਿਨ ਖੂਹ ਦਾ ਪਾਣੀ ਕਿੰਨੀ ਦੂਰ। ਖੀਰੇ ਨੇ ਆ ਕੇ ਆਪਣੇ ਵਸਤਰ ਪਾੜ ਪਾੜ ਕੇ ਰੱਸੀਆਂ ਬਟਣੀਆਂ ਸ਼ੁਰੂ ਕਰਤੀਆਂ, ਇੱਥੇ ਤੱਕ ਕਿ ਸਾਰੇ ਵਸਤਰ ਪਾੜ ਗਏ, ਤੇ ਇੱਕ ਵਸਤਰ ਰੱਖ ਕੇ ਉਸਨੇ ਪਾਣੀ ਚ ਭਿਉਂ ਭਿਉਂ ਕੇ ਬਾਹਰ ਕੱਢ ਕੱਢ ਕੇ ਨਿਚੋੜ ਨਿਚੋੜ ਕੇ ਸਾਰਿਆਂ ਨੂੰ ਪਾਣੀ ਪਿਲਾਇਆ। ਤੇ ਉਹ ਕੁੱਤੀ ਨੇ ਇਸ ਤਰ੍ਹਾਂ ਕੀਤਾ, ਉੱਪਰ ਨੂੰ ਦੇਖੀ ਜਿਵੇਂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਦੁਆ ਕਰਦੀ ਹੁੰਦੀ। ਹੁਣ ਬਸਤਰ ਇਹਦੇ ਕੋਲ ਨੀ, ਇਹਨੇ ਟਿੱਬੇ ਚ ਰੇਤੇ ਚ ਟੋਆ ਪਟਿਆ ਤੇ ਗਲ ਗਲ ਤੱਕ ਉਹਦੇ ਚ ਬੈਠ ਗਈ। ਤੇ ਇਧਰ ਹਾਜੀ ਹੱਜ ਕਰਨ ਵਾਸਤੇ ਜਾ ਰਹੇ ਨੇ, ਹੈਰਾਨੀ ਹੋਈ ਕਿ ਕਾਬਾ ਨਜ਼ਰ ਨਹੀਂ ਆ ਰਿਹਾ ਕਿਸੇ ਨੂੰ। ਸਾਰੇ ਅਰਦਾਸ ਕਰਦੇ ਨੇ ਵੀ ਇਹ ਕੀ ਗੱਲ ਹੋ ਗਈ, ਪਹਿਲੀ ਵਾਰੀ ਅੱਜ ਕਾਬਾ ਕਿਉਂ ਨਹੀਂ ਸਾਨੂੰ ਨਜ਼ਰ ਆ ਰਿਹਾ। ਤਾਂ ਆਕਾਸ਼ਬਾਣੀ ਹੋਈ ਕਿ ਕਾਬਾ ਜੋ ਹੈ ਉਹ ਰਾਵੀਆ ਦੀ ਰਾਵੀਆ ਦਾ ਦਰਸ਼ਨ ਕਰਨ ਗਿਆ ਹੋਇਆ ਤੇ 60 ਮੀਲ ਦੇ ਉੱਤੇ ਹੈ, ਉੱਥੇ ਜਾਓ, ਜਾ ਕੇ ਦਰਸ਼ਨ ਕਰੋ। ਸਾਰੇ ਹਾਜੀ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਤੇ ਉੱਥੇ ਆ ਕੇ ਦਰਸ਼ਨ ਹੋਏ ਤਾਂ ਵੱਡੇ ਜਿਹੜੇ ਉਸ ਵੇਲੇ ਦੇ ਮੁਖੀ ਸੀ ਇਬਰਾਹੀਮ, ਉਹਨਾਂ ਨੇ ਦੁਆ ਕਰੀ, ਹੇ ਅੱਲਾਹ ਤਾਲਾ ਇਹ ਕੀ ਭੇਤ ਹੈ। ਇਹ ਕਹਿਣ ਲੱਗੇ ਕੀ ਭੇਤ ਹੈ, ਕਹਿੰਦੇ ਰਾਵੀਆ ਨੇ ਮੈਨੂੰ ਜੀਵਾਂ ਚ ਜਾਣ ਕੇ ਦਿਆ ਕੀਤੀ ਤੇ ਉਹ ਦਿਆ ਦਾ ਫਲ ਹੈ ਕਿ ਕਾਬਾ ਇਹਦੇ ਦਰਸ਼ਨ ਨੂੰ ਆਇਆ ਹੈ। ਸੋ ਜਦੋਂ ਇਹ ਰਾਵੀਆ ਦੇ ਪਾਸ ਪਹੁੰਚਦੇ ਆ, ਹੈਰਾਨ ਹੋ ਗਏ ਕਿ ਜੰਗਲੀ ਜਾਨਵਰ ਇਕੱਠੇ ਹੋਏ ਬੈਠੇ ਨੇ, ਜੇ ਕੋਲ ਬਘਿਆੜ ਬੈਠਾ, ਕੋਲ ਬੱਕਰੀ ਬੈਠੀ ਹੈ। ਹੋਰ ਵੀ ਜ਼ਿਆਦਾ ਹੈਰਾਨੀ ਹੋ ਗਈ ਤੇ ਰਾਵੀਆ ਦੇ ਪਾਸ ਆਏ ਤਾਂ ਜਾਨਵਰ ਆਪਣੇ ਆਪਣੇ ਸਵਾ ਜਾ ਕੇ ਗਾਇਬ ਹੋ ਗਏ। ਤੇ ਉਹਦੇ ਬਾਅਦ ਇਹਨਾਂ ਨੇ ਪੁੱਛਿਆ ਵੀ ਰਾਵੀਆ ਬਾਹਰ ਆਓ, ਕਹਿੰਦੀ ਮੇਰੇ ਕੋਲ ਵਸਤਰ ਨਹੀਂ ਹੈ। ਵਸਤਰ ਦਿੱਤੇ ਗਏ, ਵਿਚਾਰ ਸ਼ੁਰੂ ਹੋਈ, ਕਹਿਣ ਲੱਗੇ ਵੀ ਕੀ ਗੱਲ, ਤੈਂ ਕੀ ਕਰਮ ਕਰਿਆ ਜਿਹਦੇ ਨਾਲ ਕਾਬਾ ਤੇਰਾ ਹੱਜ ਕਰਨ ਵਾਸਤੇ ਆ ਗਿਆ। ਕਹਿਣ ਲੱਗੀ ਮੈਂ ਤਾਂ ਕੋਈ ਕੰਮ ਨਹੀਂ ਕਰਿਆ, ਮੇਰੇ ਦਿਲ ਵਿੱਚ ਦਇਆ ਉਪਜੀ, ਇਹ ਜੀਵਾਂ ਦੀ ਦਇਆ ਕੀਤੀ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਸੋ ਇਸ ਕਰਕੇ ਕਹਿਣ ਲੱਗੇ ਇਹ ਜਾਨਵਰ ਕਿਉਂ ਬੈਠੇ ਨੇ ਵਿਰੋਧੀ ਸੁਭਾਵਾਂ ਦੇ। ਉਹ ਕਹਿਣ ਲੱਗੀ ਹਾਜੀ ਜਨੋ, ਮੇਰੇ ਮਨ ਦੇ ਅੰਦਰ ਕੋਈ ਦਵਾਇਤ ਨਹੀਂ ਹੈ, ਮੈਨੂੰ ਸਭ ਬ੍ਰਹਮ ਦ੍ਰਿਸ਼ਟੀ ਆ ਰਿਹਾ। ਜਿੱਥੇ ਬ੍ਰਹਮ ਦ੍ਰਿਸ਼ਟੀ ਹੋਵੇ ਉੱਥੇ ਸਾਰਿਆਂ ਦਾ ਸੁਭਾਅ ਬਦਲ ਜਾਂਦਾ। ਜੇ ਮਰਦਾਨਾ ਕੀਰਤਨ ਕਰਦਾ ਪਾਤਸ਼ਾਹ, ਆ ਸ਼ੇਰ ਬੈਠੇ ਨੇ, ਆ ਹਰਨ ਬੈਠੇ ਨੇ, ਵਿਰੋਧੀ ਸੁਭਾਵਾਂ ਦੇ ਜਾਨਵਰ ਆ ਕੇ ਬੈਠੇ ਨੇ ਸਾਰੇ ਮਰਦਾਨਿਆਂ। ਸ਼ਬਦ ਦੀ ਤਾਰ ਨੇ ਸਾਰਿਆਂ ਦੀ ਸੁਰਤੀ ਨੂੰ ਉੱਥੇ ਪਹੁੰਚਾ ਦਿੱਤਾ ਜਿੱਥੇ ਅਦਵਾਇਤ ਹੋਇਆ ਕਰਦੀ। ਇੱਕ ਹੋ ਜਾਂਦੇ ਨੇ ਕਿਉਂਕਿ ਅੰਦਰੋਂ ਇੱਕ ਨੇ, ਬਾਹਰੋਂ ਅਸੀਂ ਅੱਡ ਅੱਡ ਹੋਏ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਦਇਆ ਕਰੇ ਸਭ ਕੋ ਨਿਰਵਾਹੀ। ਸੋ ਦਇਆ 7ਵੀਂ ਚੀਜ਼ ਹੈ ਭਜਨ ਵਾਸਤੇ, ਜਿਹੜੀ ਹੱਦ ਤੋਂ ਜ਼ਿਆਦਾ ਜ਼ਰੂਰੀ ਹੁੰਦੀ। ਜੇ ਜਾਨਵਰ ਵੱਢ ਵੱਢ ਕੇ ਖਾਈ ਜਾਂਦਾ, ਦਇਆ ਕਿੱਥੋਂ ਆ ਗਈ ਸਾਰ ਸਿੰਘ? ਕਈ ਕਹਿੰਦੇ ਨੇ ਜੀ ਫੇਰ ਇਹ ਤਾਂ ਜਾਨਵਰ ਵੱਧ ਜਾਣਗੇ, ਤੁਹਾਡੀ ਡਿਊਟੀ ਲੱਗੀ ਹੋਈ ਆ ਵੀ ਤੁਸੀਂ ਮਾਰਨੇ ਆ। ਜਿਹਨੇ ਭਜਨ ਬੰਦਗੀ ਕਰਨਾ ਉਹ ਭਜਨ ਬੰਦਗੀ ਵਾਲੇ ਕੰਮ ਕਰੇ, ਜਿਨ੍ਹਾਂ ਨੇ ਲੇਖੇ ਪੱਤੇ ਲੈਣ ਦੇਣੇ ਆ ਅੱਜ ਉਹ ਇਹਨਾਂ ਨੂੰ ਵੱਢਦੇ ਨੇ, ਕੱਲ ਨੂੰ ਉਹ ਇਹਨਾਂ ਨੂੰ ਵੱਢਣਗੇ। ਕਬੀਰ ਖੂਹ ਖਾਣਾ ਖਿਚੜੀ ਜਾਮਾ ਅੰਮ੍ਰਿਤ ਲਾਉਣ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ, ਅੱਜ ਗਲ ਵੱਢ ਕੇ ਖਾਓ, ਕੱਲ ਨੂੰ ਵਢਾਉਣਾ ਪੈਣਾ ਗਲ। ਸੋ ਇਸ ਤਰ੍ਹਾਂ ਦੇ ਨਾਲ ਦਇਆ ਬੜੀ ਚੀਜ਼ ਹੁੰਦੀ ਹੈ। 8ਵਾਂ ਹੁੰਦਾ ਹੈ ਕੋਮਲ ਹਿਰਦਾ, ਦਿਲ ਬਹੁਤ ਨਰਮ ਰੱਖਣਾ, ਕਰੂਰ ਹਿਰਦਾ ਨਹੀਂ ਰੱਖਣਾ, ਕਪਟ ਭਰਿਆ ਹਿਰਦਾ ਨਹੀਂ ਰੱਖਣਾ, ਖੋਟਾ ਹਿਰਦਾ ਨਹੀਂ ਰੱਖਣਾ, ਕੋਮਲ ਰੱਖਣਾ। ਜਿਹੜਾ ਕੋਮਲ ਹਿਰਦਾ ਹੋਏਗਾ ਉਹਦੇ ਮੁੱਖ ਤੋਂ ਵੀ ਸੋਹਣੀਆਂ ਗੱਲਾਂ ਨਿਕਲਣਗੀਆਂ, ਕਰੂਰ ਬਾਤਾਂ ਨਹੀਂ, ਖੋਟੀਆਂ ਗੱਲਾਂ ਨਹੀਂ, ਤਾਨੇ ਮਿਹਣੇ ਨਹੀਂ ਉਹ ਮਾਰਿਆ ਕਰਦਾ, ਕਿਉਂਕਿ ਹਿਰਦਾ ਕੋਮਲ ਹੈ। ਅਸ਼ਟਮ ਕੋਮਲ ਹਿਰਦਾ ਰੱਖੈ ਸ਼ੁਭ ਉਪਦੇਸ਼ ਸਵਨ ਕੋ ਭਾਖੈ। ਉਹ ਜਦ ਵੀ ਦਏਗਾ ਤਾਂ ਸ਼ੁਭ ਉਪਦੇਸ਼ ਦਏਗਾ, ਕਿਸੇ ਨੂੰ ਮਿਸਗਾਈਡ ਨਹੀਂ ਕਰੇਗਾ। ਸੋ ਇਸ ਤਰ੍ਹਾਂ ਦੇ ਨਾਲ 9ਵਾਂ ਜੋ ਨੇਮ ਹੈ, ਨਿਯਮ ਹੈ, ਉਹ ਹੈ ਜਿਹਨੂੰ ਮਰਜ਼ਾਦਾ ਕਹਿੰਦੇ ਨੇ ਖਾਣ ਦੀ। ਨੌਵੋਂ ਅਮਰਜਾਦ ਹਾਰਾ ਮਰਜ਼ਾਦਾ ਦੇ ਨਾਲ ਖਾਣਾ, ਉਹ ਕੀ ਹੁੰਦਾ? ਅਲਪਹਾਰ ਸੁਲਭ ਸੀ ਨਿੰਦਰਾ ਦਿਆ ਛਿਵਾਂ ਤਨ ਪ੍ਰੀ। ਤਿੰਨ ਕਿਸਮ ਦਾ ਖਾਣਾ ਹੁੰਦਾ, ਇੱਕ ਤਮੋ ਗੁਣੀ ਹੁੰਦਾ, ਇੱਕ ਰਜੋ ਗੁਣੀ ਹੁੰਦਾ, ਇੱਕ ਸਤੋ ਗੁਣੀ ਹੁੰਦਾ। ਤਮੋ ਗੁਣੀ ਖਾਣਾ ਜਿਹੜਾ ਹੁੰਦਾ ਮਾਸ ਮੱਛੀ ਸ਼ਰਾਬ ਆਦਿ ਅੰਡੇ ਛੰਡੇ ਖਾ ਲੈਣੇ, ਗਲੀਆਂ ਸੜੀਆਂ ਚੀਜ਼ਾਂ ਖਾ ਲੈਣੀਆਂ, ਇਹ ਸਾਰਾ ਤਮੋ ਗੁਣ ਹਾਰ ਤਮੋ ਗੁਣ ਬੇਤੀ ਕਰਦਾ ਤੇ ਇਹਦੇ ਵਿਚ ਆਦਮੀ ਚ ਆਲਸ ਵੱਧ ਜਾਂਦੀ ਹੈ, ਵਾਹਿਗੁਰੂ ਤੋਂ ਬੇਮੁੱਖ ਹੋ ਜਾਂਦਾ, ਅੰਦਰੋਂ ਪ੍ਰਤੀਤੀ ਘੱਟ ਜਾਂਦੀ ਹੈ, ਨਾ ਗੁਰੂ ਨਾਲ ਰਹਿੰਦੀ ਹੈ ਪ੍ਰਤੀਤੀ, ਨਾ ਵਾਹਿਗੁਰੂ ਤੇ ਪ੍ਰਤੀਤੀ ਰਹਿੰਦੀ ਹੈ, ਤੇ ਅੰਦਰ ਨੀਂਦ ਛਾ ਜਾਂਦੀ ਹੈ, ਉਹਦੇ ਪਰਮੇਸ਼ਰ ਵੱਲੋਂ ਦੂਰ ਹੋ ਜਾਂਦਾ। ਸੋ ਉਹ ਅਧਿਕਾਰੀ ਨਹੀਂ ਹੋਇਆ ਕਰਦਾ। ਦੂਸਰਾ ਹੋਇਆ ਕਰਦਾ ਰਜੋ ਗੁਣੀ ਖਾਣਾ, ਚਟਪਟੇ ਖਾਣੇ ਖਾਣੇ, ਸਵਾਦ ਲਾ ਲਾ ਕੇ ਖਾਣੇ। ਮਹਾਰਾਜ ਕਹਿੰਦੇ ਬਹੁਤ ਸਾਧੋ ਉਪਜੇ ਰੋਗ, ਖਸਮ ਸਾਰ ਕੀਏ ਰਸ ਭੋਗ, ਤਾਂ ਤਾਂ ਉੱਠ ਖਲੋਏ ਰੋਗ। ਰੋਗੀ ਹੋ ਜਾਏਗਾ ਪ੍ਰੇਮੀਆਂ। ਆਹਾਰ ਸੰਜਮ ਦਾ ਕਰ, ਵਿਚਾਰ ਕਰਕੇ ਕਰ, ਬੁਰਾ ਭਲਾ ਬੁਰਾ ਲਖ ਕਰੈ ਵਿਚਾਰਾ, ਖਾਵਨ ਭੂਖ ਹਾਰ ਹੈ ਜੇਤੋ। ਕਹਿੰਦੇ ਜੇ ਚਾਰ ਫੁਲਕੇ ਖਾਣੇ ਹੋ ਨਾ, ਚੌਥਾ ਭਾਗ ਖਾਏ ਕੰਮ ਤੇ ਹੋ। ਕਹਿੰਦੇ ਇੱਕ ਪ੍ਰਸ਼ਾਦਾ ਛੱਡ ਦੇ, ਤਿੰਨੇ ਖਾ ਲੈ। ਸੋ ਇਹ ਖਾਣ ਦਾ ਜਿਹੜਾ ਹੈ ਤੀਸਰਾ ਹੋਇਆ ਕਰਦਾ ਸਤੋ ਗੁਣੀ ਹਾਰ। ਸਤੋ ਗੁਣੀ ਹਾਰ ਹੁੰਦਾ ਭੁੱਖ ਰੱਖ ਕੇ ਖਾਣਾ, ਤੇ ਇਹ ਦਾਲ ਸਬਜ਼ੀਆਂ ਦੁੱਧ ਦਹੀਂ ਮੱਖਣ ਘੀ ਫਲ ਇਹ ਚੀਜ਼ਾਂ ਸਾਰੀ ਫਲ ਇਹ ਚੀਜ਼ਾਂ ਸਾਰੀਆਂ ਸਤੋ ਗੁਣੀ। ਸਤੋ ਗੁਣ ਮਨ ਬਣਾਉਂਦੇ ਆ, ਜੈਸਾ ਅੰਨ ਤੈਸਾ ਮਨ। ਸਤੋ ਗੁਣੀ ਮਨ ਭਜਨ ਕਰ ਸਕਦਾ, ਨਾ ਰਜੋ ਗੁਣੀ ਕਰ ਸਕਦਾ, ਨਾ ਤਮੋ ਗੁਣੀ ਕਰ ਸਕਦਾ। ਜੇ ਬੈਠੂਗਾ ਵੀ ਬਾਸੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਜੇ ਜ਼ੋਰ ਨਾਲ ਬੈਠੇਗਾ ਮਨ ਨੀ ਲੱਗਣਾ, ਦੌੜੇਗਾ, ਕਿਉਂਕਿ ਖਾਣਾ ਐਸਾ ਖਾਧਾ। ਤਿੰਨ ਗੁਣ ਹਰ ਵਕਤ ਸਾਡੇ ਅੰਦਰ ਚੱਲਦੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਸਾਰੇ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਤਿੰਨਾਂ ਗੁਣਾਂ ਦੇ ਅੰਦਰ ਜਿਹੜਾ ਵੀ ਹੈ ਉਹ ਸੁੱਤਾ ਪਿਆ, ਤੇਈ ਗੁਣੀ ਸੰਸਾਰ ਭਰ ਨੂੰ ਸੁੱਤਾ ਸੁੱਤਿਆ ਰਹਿਣ ਵਿੱਚ। ਸੋ ਦਸਵੀਂ ਰਹਿਤ ਹੋਇਆ ਕਰਦੀ ਹੈ, ਜਿਹਨੂੰ ਪਵਿੱਤਰਤਾ ਕਹਿੰਦੇ ਨੇ, ਸੋਚ ਕਹਿੰਦੇ ਨੇ। ਦਸਵਾਂ ਦਸਵੇਂ ਯਮ ਸੋ ਸੋਚ ਲਿਖੀ ਜੈ। ਕਹਿੰਦੇ ਪਹਿਲਾਂ ਤਾਂ ਸੋਚ ਹੈ ਵਸਤਰਾਂ ਦੀ, ਚਾਹੇ ਪੰਜ ਚਾਰ ਰੁਪਈਏ ਗੱਜ ਦੇ ਪਾਏ ਹੋਏ ਨੇ, ਛੇ ਰੁਪਈਏ ਦੇ, ਜ਼ਰੂਰੀ ਨਹੀਂ ਵੀ ਸੌ ਸੌ ਰੁਪਈਏ ਦੇ ਲੈ ਕੇ ਪਾਓ, ਪਰ ਉਹ ਪਵਿੱਤਰ ਹੋਣੇ ਚਾਹੀਦੇ ਆ, ਮੈਲ ਵਾਲੇ ਨਹੀਂ ਹੋਣੇ ਚਾਹੀਦੇ, ਪਸੀਨੇ ਨਾਲ ਬਦਬੂ ਆਵੇ, ਆਪ ਨੂੰ ਵੀ ਆਉਂਦੀ ਹੈ, ਦੂਜਿਆਂ ਨੂੰ ਵੀ ਆਉਂਦੀ ਹੈ, ਉਹ ਅੰਦਰ ਅਸਰ ਕਰਦੀ ਹੈ, ਐਸਾ ਨਹੀਂ। ਕਹਿੰਦੇ ਸਵੱਛ ਵਸਤਰ ਪਹਿਨੇ, ਚਾਹੇ ਕਿੰਨੇ ਸਸਤੇ ਪਹਿਨ। ਦੂਸਰਾ ਸੋਚ ਹੋਇਆ ਕਰਦੀ ਹੈ ਸਰੀਰ ਦੀ, ਸਰੀਰ ਦਾ ਇਸ਼ਨਾਨ ਕਰਾਉਣਾ, ਗਰਮੀ ਆਉਂਦੀ ਹੈ, ਕਈਆਂ ਦੇ ਸਰੀਰ ਚ ਬਦਬੂ ਹੋਇਆ ਕਰਦੀ ਹੈ, ਦੁਰਗੰਧ ਹੋਇਆ ਕਰਦੀ ਹੈ, ਉਹ ਇਸ਼ਨਾਨ ਜਿਵੇਂ ਨੇਮ ਦੱਸੇ ਗਏ ਨੇ ਉਸੇ ਤਰ੍ਹਾਂ ਇਸ਼ਨਾਨ ਕਰੇ, ਆਪਣੇ ਸਰੀਰ ਨੂੰ ਪਵਿੱਤਰ ਰੱਖੇ। ਤੀਸਰੀ ਪਵਿੱਤਰਤਾ ਹੋਇਆ ਕਰਦੀ ਹੈ ਵਚਨਾਂ ਦੀ, ਵਚਨ ਦੇ ਉੱਤੇ ਕੋਈ ਐਸੀ ਚੀਜ਼ ਨਾ ਆਉਣ ਦੇਵੇ ਜਿਹਦੇ ਨਾਲ ਜ਼ਬਾਨ ਮੈਲੀ ਹੋ ਜਾਵੇ। ਚੌਥੀ ਪਵਿੱਤਰਤਾ ਹੋਇਆ ਕਰਦੀ ਹੈ ਮਨ ਦੀ, ਮਨ ਦੇ ਅੰਦਰ ਵਿਕਾਰ ਨਾ ਆਉਣ ਦੇਣੇ। ਜੇ ਮਨ ਪਵਿੱਤਰ ਨਹੀਂ ਹੈ, ਮਨ ਮੈਲੇ, ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਪੰਜਵੀਂ ਪਵਿੱਤਰਤਾ ਹੋਇਆ ਕਰਦੀ ਹੈ ਬੁੱਧੀ, ਬੁੱਧੀ ਨੂੰ ਗੁਰਬਾਣੀ ਦੀ ਵਿਚਾਰ ਕਰਕੇ ਨਿਰਮਲ ਕਰਨਾ, ਇਹਦੇ ਵਿੱਚੋਂ ਬੁਰਿਆਈਆਂ ਕੱਢਣੀਆਂ, ਇਹਦੀਆਂ ਬਲ ਕੱਢਣੇ, ਤੇ ਇਸ ਤੇ ਅੱਗੇ ਪਵਿੱਤਰਤਾ ਹੋਇਆ ਕਰਦੀ ਹੈ ਅਹਿਮ ਭਾਵ ਦੀ, ਤੇ ਅਹਿਮ ਭਾਵ ਦੇ ਵਿੱਚ ਸਮਝਣਾ ਕਿ ਮੈਂ ਕੋਈ ਵੱਖਰੀ ਚੀਜ਼ ਨਹੀਂ ਹਾਂ। ਕਹੋ ਕਬੀਰ ਹਮ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮੈਂ ਤਾਂ ਵਾਹਿਗੁਰੂ ਦੀ ਅੰਸ਼ ਹਾਂ, ਸਰੀਰ ਨਾਲ ਮੇਰਾ ਸੰਬੰਧ ਕੇਵਲ ਦ੍ਰਿਸ਼ਟਾ ਮਾਤਰ ਹੈ, ਇਹ ਮੈਂ ਸਰੀਰ ਨਹੀਂ ਹਾਂ। ਸੋ ਇਹ ਜੋ ਵਿਚਾਰ ਜੋ ਗੁਰਬਾਣੀ ਦੀ ਹੈ, ਇਹਦੇ ਨਾਲ ਮੈਂ ਭਾਵ ਸ਼ੁੱਧ ਹੋਇਆ ਕਰਦਾ, ਮੈਲ ਲੈਂਦੀ ਹੈ ਜੀ, ਦੂਸਰਾ ਨਾਮ ਨਾਲ ਮੈਲ ਲੈਂਦੀ। ਸੋ ਇਹ ਦਸਵੀਂ ਚੀਜ਼ ਮਹਾਰਾਜ ਫਰਮਾਉਂਦੇ ਨੇ ਕਿ ਦਸਵੇਂ ਅਮ ਸੋਚ ਲਿਖੀ ਜੈ, ਜਲ ਮਿਰਤ ਕਾ ਇਸ਼ਨਾਨ ਕਰੀ ਜੈ, ਰਾਗ ਦੁਆਇਹ ਕੀ ਮਲ ਉਰਮਾਹੀ। ਜਿਹੜੀ ਰਾਗ ਤੇ ਦੁਆਇਹ ਦੀ ਮੈਲ ਲੱਗੀ ਹੋਈ ਹੈ ਹਿਰਦੇ ਚ, ਮੇਰੇ ਤੇਰੇ ਦੀ ਮੈਲ ਲੱਗੀ ਹੋਈ ਹੈ ਹਿਰਦੇ ਦੇ ਅੰਦਰ, ਤਜ ਕਰ ਸੋਚ ਕਰਤ ਹੈ ਤਾਂ ਹੀ ਇਹਨੂੰ ਛੱਡ ਦੇ। ਯਮ ਦੱਸ ਇਸ ਪ੍ਰਕਾਰ ਜਲਾਏ ਨਾ ਨੇਂਬੀ ਅੱਗੇ ਸੁਣਾਏ। ਕਹਿੰਦੇ ਹੁਣ ਦੱਸ ਯਮ ਤਾਂ ਅਸੀਂ ਦੱਸ ਦਿੱਤੇ ਕਿਹੜੇ ਕਿਹੜੇ। ਫਿਰ ਧਿਆਨ ਨਾਲ ਸਰਵਣ ਕਰ ਲਓ, ਪਹਿਲਾਂ ਤਾਂ ਹਿੰਸਾ ਹੁੰਦਾ, ਦੂਸਰਾ ਸੱਤ ਹੁੰਦਾ, ਤੀਸਰਾ ਚੋਰੀ ਹੁੰਦੀ ਹੈ, ਚੌਥਾ ਬ੍ਰਹਮਚਰੀਆ, ਪੰਜਵਾਂ ਧੀਰਜ, ਛੇਵਾਂ ਖੇਵਾਂ, ਸੱਤਵਾਂ ਦਿਆ, ਅੱਠਵਾਂ ਕੋਮਲ ਚਿੱਤ, ਨੌਵਾਂ ਅਲਪਹਾਰ, ਦਸਵਾਂ ਸੌਰ। ਕਹਿੰਦੇ ਇਹ ਤਾਂ ਜ਼ਰੂਰੀ ਨੇ, ਇਹਨਾਂ ਨੂੰ ਯਮ ਕਹਿੰਦੇ। ਦੂਸਰੇ ਹੁੰਦੇ ਆ ਨੇਮ, ਤੇ ਨੇਮ ਦੇ ਅੰਦਰ ਉਹ ਵੀ ਦਸ ਪ੍ਰਕਾਰ ਦੇ ਨੇ। ਪਹਿਲਾਂ ਹੁੰਦਾ ਤਪ, ਗੁਰੂ ਘਰ ਦੇ ਅੰਦਰ ਜੋ ਤਪ ਹੈ ਉਹ ਸਾਧ ਸਿੰਘ ਜੀ ਸੰਗਤਾਂ ਦੀ ਸੇਵਾ ਦਾ ਤਪ ਹੈ। ਜਲ ਪਿਲਾਉਣਾ, ਪੱਖਾ ਝੱਲਣਾ, ਦਰੀਆਂ ਵਿਛਾਉਣੀਆਂ, ਜੋੜੇ ਸਾਫ ਕਰਨੇ, ਹੋਰ ਬਰਤਨਾਂ ਦੀ ਸਫਾਈ, ਲੰਗਰ ਤਿਆਰ ਕਰਨੇ, ਇਹ ਤਪ ਦਾ ਬਹੁਤ ਵੱਡਾ ਫਲ ਹੈ। ਪ੍ਰਥਮੇ ਤਪਸੋ ਤੀਨ ਪ੍ਰਕਾਰਾ, ਤਿੰਨ ਪ੍ਰਕਾਰ ਦਾ ਤਪ ਹੋਇਆ ਕਰਦਾ। ਰਾਜਤਮ ਬਹੁਰ ਸਾਂਤ ਕੀ ਸਾਰਾ, ਇੱਕ ਰਜੋਗੁਣੀ ਤਪ ਹੁੰਦਾ, ਇੱਕ ਸਤੋਗੁਣੀ ਹੁੰਦਾ, ਇੱਕ ਤਮੋਗੁਣੀ ਤਪ ਹੁੰਦਾ। ਸ਼ਬਾ ਅਗਨ ਜਲ ਸੋ ਤਨ ਤਾਪ, ਕਹਿੰਦੇ ਧੂਣੀਆਂ ਤਾਪ ਕੇ ਬੈਠ ਜਾਣੀਆਂ, ਭੁੱਖੇ ਰਹਿਣਾ, ਰੋਟੀ ਨਾ ਖਾਣੀ, ਪਾਣੀ ਨਾ ਪੀਣਾ, ਪੁੱਠੇ ਲੜਕਣਾ, ਜਲ ਲੜਕਣਾ, ਜਲ ਧਾਰੇ ਕਰਨੇ, ਤੇ ਇੱਕ ਲੱਤ ਦੇ ਭਾਰ ਖੜਨਾ, ਕੰਢਿਆਂ ਦੇ ਉੱਤੇ ਸੌਣਾ, ਰੋੜਾਂ ਤੇ ਸੌਣਾ, ਜਾਗਦੇ ਰਹਿਣਾ, ਸੌਣ ਨਾ ਦੇਣਾ, ਸਰੀਰ ਨੂੰ ਦੁਖੀ ਕਰਨਾ, ਇਹ ਤਾਮਸੀ ਫਲ ਦਾ ਗਾਵ ਹੈ। ਕਹਿੰਦੇ ਇਹਨੂੰ ਤਾਮਸੀ ਤਪ ਕਹਿੰਦੇ ਨੇ, ਤੇ ਫਲ ਇਹਦਾ ਬਹੁਤ ਘੱਟ ਹੋਇਆ ਕਰਦਾ। ਹਿਰਦੇ ਗਿਆਨ ਇਸ ਤੇ ਨਾ ਹੋਏ, ਦੇਤ ਨਾ ਫਲ ਕਿਛ ਕਰ ਹੈ ਜੇ। ਕਹਿੰਦੇ ਗਿਆਨ ਨੀ ਇਹ ਤੋਂ ਹੋਇਆ ਕਰਦਾ ਤੇ ਫਲ ਨੀ ਮਿਲਿਆ ਕਰਦਾ। ਇਹਦੇ ਮੁਕਾਬਲੇ ਤੇ ਜਿਹੜਾ ਗੁਰੂ ਦੀ ਸੇਵਾ ਕਰਨੀ ਹੈ, ਸਾਰੇ ਤਪਾਂ ਦਾ ਸਿਰ ਤਪਨ ਸਾਰ ਹੈ, ਤਪਾਂ ਦਾ ਸ਼੍ਰੋਮਣੀ ਤਪ ਹੈ। ਇੱਥੇ ਵੀ ਮਾਣ ਤੇ ਦਰਗਾਹ ਵਿੱਚ ਵੀ ਮਾਣ ਹੈ, ਸਫਰ ਮਾਣ। ਨਾਮ ਜਪੀਏ ਤਾਂ ਦੂਰ ਹੋਣ ਲੁਕਰੇ, ਸੇਵਾ ਕਰਕੇ ਮਾਣ ਪਾਈਏ, ਆਹ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਵੈਸਨ ਪਾਈ ਹੈ ਕਹ ਨਾਨਕ ਵਾਹ ਲੜਾਈ ਹੈ ਇੱਥੇ ਸੇਵਾ ਦਾ ਫਲ ਇੱਥੇ ਵੀ ਵਾਹ ਵਾਹ ਤੇ ਜਦੋਂ ਸੰਸਾਰ ਤੋਂ ਜਾਵਾਂਗੇ ਉੱਥੇ ਮਾਣ ਪ੍ਰਾਪਤ ਹੋਇਆ ਗਾ ਸੋ ਸੇਵਾ ਤੇ ਬਗੈਰ ਜਿਹੜਾ ਸਰੀਰ ਹੈ ਮਹਾਰਾਜ ਕਹਿੰਦੇ ਉਹ ਮੁਰਦਾ ਹੋਇਆ ਕਰਦਾ ਸੇਵਾ ਵਿੱਚ ਭੇਦ ਹੁੰਦਾ ਸੇਵਾ ਕਰਨ ਜੇ ਸੇਵਾ ਕਰਨ ਵਾਲਾ ਇਹ ਕਹੇ ਮੈਂ ਸੇਵਾ ਕਰਦਾ ਉਹ ਸੇਵਾ ਨਾ ਕਰੇ ਈਰਖਾ ਕਰੇ ਤਾਂ ਉਹਦੀ ਸੇਵਾ ਨਿਰਾਰਥ ਹੋ ਜਾਇਆ ਕਰਦੀ ਨਿਊਟਰਲ ਗੇਅਰ ਲੱਗ ਜਾਇਆ ਕਰਦਾ ਸੇਵਾ ਤਾਂ ਕਰਦਾ ਪਰ ਥਾਂ ਨਹੀਂ ਪੈਂਦੀ ਕਿਉਂਕਿ ਹਉਮੈ ਵਿੱਚ ਸੇਵਾ ਕਰਦਾ ਹਉਮੈ ਵਾਲੀ ਦਿਖਾਵੇ ਵਾਲੀ ਸੇਵਾ ਨਹੀਂ ਥਾਂ ਪਿਆ ਕਰਦੀ ਉਹ ਥਕੇਵਾਂ ਪੱਲੇ ਪੈਂਦੇ ਨਿਸ਼ਕਾਮ ਹੋ ਕੇ ਜਿਹੜਾ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੁਭਾਗ ਸਮਝਦਾ ਵੀ ਇਹ ਪਾਤਸ਼ਾਹ ਮੇਰੇ ਵਰਗੇ ਨਿਕੰਮੇ ਬੰਦੇ ਨੂੰ ਵੀ ਤੈਂ ਸੇਵਾ ਤੇ ਲਾ ਲਿਆ ਸ਼ੁਕਰ ਹੈ ਤੇਰਾ ਦੇਖੀ ਕਿਤੇ ਮੈਨੂੰ ਹਟਾ ਨਾ ਦੇਈ ਉਹਦੀ ਸੇਵਾ ਥਾਂ ਪਿਆ ਕਰਦੀ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦਾ ਸਭ ਤੋਂ ਸ੍ਰੇਸ਼ਟ ਤਪ ਜਿਹੜਾ ਹੁੰਦਾ ਉਹ ਸੇਵਾ ਹੈ ਸੋ ਪਹਿਲਾਂ ਮੈਂ ਬੇਨਤੀ ਕਰੀ ਸੀ ਕਿ ਤਾਮਸੀ ਤਪ ਹੁੰਦੇ ਨੇ ਇਹਦੇ ਨਾਲ ਜਿਹਦੇ ਤੇ ਗਿਆਨ ਨਹੀਂ ਹੁੰਦਾ ਤੇ ਕੋਈ ਫਲ ਨਹੀਂ ਇਹ ਤੋਂ ਪ੍ਰਾਪਤ ਹੁੰਦਾ ਫਲ ਕੀ ਪ੍ਰਾਪਤ ਹੁੰਦਾ ਕ੍ਰੋਧ ਪ੍ਰਾਪਤ ਹੁੰਦਾ ਸ਼ਰਾਪ ਦਿੰਦਾ ਫਰਸਟ੍ਰੇਸ਼ਨ ਆ ਜਾਏਗੀ ਜਿਹੜਾ ਵੀ ਹੱਠ ਜੋਗ ਕਰੇਗਾ ਬੰਦ ਖਾਣਿਆਂ ਮੰਗਣ ਦੂਸਰੇ ਨੂੰ ਪਏਗਾ ਫਿੱਕਾ ਬੋਲੇਗਾ ਕਿਉਂਕਿ ਅੰਦਰ ਕੁਛ ਆਇਆ ਨਹੀਂ ਹੈ ਕ੍ਰੋਧ ਆਇਆ ਦੂਸਰਾ ਤਪ ਹੋਇਆ ਕਰਦਾ ਹੈ ਉਸ ਨੂੰ ਰਾਜਸੀ ਤਪ ਕਹਿੰਦੇ ਉਹ ਇਹ ਹੁੰਦਾ ਹੈ ਕਿ ਵਾਰ ਵਾਰ ਮਨ ਨੂੰ ਰੋਕਣਾ ਮਾੜੇ ਕੰਮਾਂ ਤੋਂ ਫੁਰਨਾ ਉੱਠਦਾ ਫੇਰ ਰੋਕ ਦੇਣਾ ਫੁਰਨਾ ਉੱਠਦਾ ਫੇਰ ਅੰਦਰ ਰੋਕਣਾ ਇਹ ਪਹਿਲੇ ਨਾਲੋਂ ਜ਼ਿਆਦਾ ਫਲ ਦਿੰਦਾ ਕਿਉਂਕਿ ਇੰਦਰੀਆਂ ਆਪਣੇ ਸਵਾਦ ਦੇ ਮੁਤਾਬਕ ਵਰਤਦੀਆਂ ਨੇ ਅੱਖਾਂ ਨੇ ਦੇਖਣਾ ਤੇ ਇਹਨੇ ਕਹਿਣਾ ਪਰਕਿਰਿਆ ਰੂਪ ਨਾ ਦੇਖਿਆ ਨੇਤਰ ਕੰਨਾਂ ਨੇ ਸੁਣਨਾ ਤੇ ਇਹਨੇ ਅੰਦਰੋਂ ਕਹਿਣਾ ਵੀ ਨਾ ਕਰਨਾ ਸੁਣੇ ਕਾਹੋਂ ਕੀ ਨਿੰਦਾ ਕਿਸੇ ਦੀ ਨਿੰਦਿਆ ਨਹੀਂ ਸੁਣਨੀ ਇਹ ਤਪੱਸਿਆ ਹੈ ਇੰਦਰੀਆਂ ਦੀ ਰੋਕ ਕਰਮ ਰਖੀਕ ਜੇ ਕਰਨੀ ਰਾਜ ਚ ਹੈ ਸੋ ਕਰਮ ਨੂੰ ਧਰਨੀ ਕਹਿੰਦੇ ਇੰਦਰੀਆਂ ਨੂੰ ਰੋਕ ਕੇ ਵਾਰ ਵਾਰ ਰੋਕ ਕੇ ਜਿਹੜਾ ਤਪ ਕਰਨਾ ਇਹਨੂੰ ਰਾਜਸ ਤਪ ਕਹਿੰਦੇ ਤੇ ਫਿਰ ਸਾਂਤਕੀ ਤਪ ਹੋਇਆ ਕਰਦਾ ਹੈ ਕਿ ਬਿਰਤੀ ਨਾਮ ਵਿਚ ਲੱਗੀ ਹੋਈ ਨਾਮ ਜਪ ਰਹੇ ਹਾਂ ਜਪਜੀ ਸਾਹਿਬ ਪੜ ਰਹੇ ਹਾਂ ਸੁਖਮਨੀ ਸਾਹਿਬ ਪੜ ਰਹੇ ਹਾਂ ਬਿਰਤੀ ਬਾਹਰ ਦੌੜਦੀ ਹੈ ਉਹਨੂੰ ਰੋਕ ਕੇ ਮੋੜ ਕੇ ਲਿਆ ਕੇ ਫਿਰ ਉੱਥੇ ਲਾਉਣਾ ਫਿਰ ਦੌੜਦੀ ਹੈ ਫਿਰ ਲਿਆਉਣਾ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਪਾਠ ਕਰਦਾ ਬਿਰਤੀ ਨਿਕਲ ਗਈ ਅੱਖਰ ਜਵਾਨ ਅੱਖਰ ਪੜੀ ਜਾਂਦੀ ਹੈ ਅੱਖਾਂ ਦੇਖੀ ਜਾਂਦੀਆਂ ਲੇਕਿਨ ਜਿਹਨੇ ਨਾਲ ਸਾਥ ਦੇਣਾ ਸੀ ਉਹ ਦੌੜਿਆ ਫਿਰਦਾ ਉਹ ਫੁਰਨੇ ਕਰ ਰਿਹਾ ਉਹਨੂੰ ਲਿਆ ਲਿਆ ਕੇ ਰੋਕ ਰੋਕ ਕੇ ਵਿੱਚ ਲਾਉਣਾ ਇਹਨੂੰ ਸ਼ਾਂਤ ਕੀ ਤਪ ਕਹਿੰਦੇ ਨੇ ਬਿਰਤੀ ਟਿਕ ਜਾਂਦੀ ਹੈ ਸੋ ਇਹਦਾ ਫਲ ਬਹੁਤ ਵੱਡਾ ਹੋਇਆ ਕਰਦਾ ਸੋ ਦੂਸਰਾ ਜੋ ਨੇਮ ਹੈ ਉਹਨੂੰ ਸੰਤੋਖ ਕਹਿੰਦੇ ਨੇ ਸੰਤੋਖ ਦੋ ਪ੍ਰਕਾਰ ਦਾ ਹੋਇਆ ਕਰਦਾ ਇੱਕ ਤਾਂ ਇਹ ਹੁੰਦਾ ਹੈ ਵੀ ਹੱਥ ਵਿੱਚ ਕੁਛ ਨਹੀਂ ਆਉਂਦਾ ਨਾ ਮਿਹਨਤ ਕਰਦਾ ਇਹਨੂੰ ਕਹਿੰਦੇ ਨਾ ਮਿਹਨਤ ਕਰਦਾ ਕੁਛ ਕਰਦਾ ਨਹੀਂ ਹੈ ਤੇ ਕਹਿੰਦਾ ਮੈਂ ਸੰਤੋਖੀ ਹਾਂ ਇਹ ਸੰਤੋਖ ਨਹੀਂ ਹੋਇਆ ਕਰਦਾ ਸਾਧ ਸਿੰਘ ਹੱਥ ਚ ਤਾਂ ਪਦਾਰਥ ਆਉਂਦਾ ਨਹੀਂ ਤੇ ਆਪਣੇ ਮੂੰਹ ਤੋਂ ਕਹੀ ਜਾਂਦਾ ਅਸੀਂ ਤਾਂ ਸੰਤੋਖੀ ਹਾਂ ਜੀ ਹੱਥ ਪਦਾਰਥ ਆਵਤ ਨਾਹੀ ਹਾਂ ਸੰਤੋਖੀ ਅਸਮੁਖ ਪ੍ਰਾਹੀ ਆਪੇ ਕਹਿਣਾ ਮੈਂ ਤਾਂ ਸੰਤੋਖੀ ਹਾਂ ਦਲਿਦਰੀ ਹੁੰਦਾ ਸੰਤੋਖੀ ਨਹੀਂ ਇਹ ਹੋਇਆ ਕਰਨਾ ਇੱਕ ਉਹ ਹੈ ਕਿ ਮਿਹਨਤ ਕਰਦਾ ਮਿਹਨਤ ਕਰਨ ਤੋਂ ਬਾਅਦ ਯਥਾ ਲਾਭ ਸੰਤੁਸ਼ਟ ਹੈ ਜੋ ਕੁਛ ਹੱਥ ਚ ਆ ਗਿਆ ਉਹਦੇ ਤੇ ਸੰਤੁਸ਼ਟ ਰਹਿਣਾ ਵੀ ਮੈਂ ਪਤਾ ਹੀ ਤਾਂ ਕੋਈ ਕਰੀ ਨਹੀਂ ਹੈ ਜਿੰਨਾ ਮੈਨੂੰ ਪਰਮੇਸ਼ਰ ਨੇ ਬਲ ਦਿੱਤਾ ਜਿੰਨੀ ਬੁੱਧੀ ਦਿੱਤੀ ਹੈ ਉਹਦੇ ਮੁਤਾਬਕ ਮੈਂ ਕੰਮ ਪੂਰਾ ਕਰਦਾ ਠੀਕ ਹੈ ਜੋ ਮੇਰੇ ਹਿੱਸੇ ਆ ਗਿਆ ਉਹ ਮੈਨੂੰ ਠੀਕ ਹੈ ਸੋ ਬਿਨਾਂ ਸੰਤੋਖ ਨਹੀਂ ਕੋਈ ਰਾਜਾ ਜਿੰਨਾ ਚਿਰ ਸੰਤੋਖ ਨਹੀਂ ਆਉਂਦਾ ਉਨੀ ਦੇਰ ਤੱਕ ਜਿਹੜਾ ਮਨ ਹੈ ਇਹ ਭਟਕਣਾ ਚ ਤੁਰਿਆ ਫਿਰਦਾ ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ ਮਹਾਰਾਜ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ ਬਿਰਲਾ ਹੈ ਕੋਈ ਸੰਸਾਰ ਦੇ ਅੰਦਰ ਜਿਹਦੀ ਤ੍ਰਿਸ਼ਨਾ ਬੁਝੀ ਲਾਖ ਜੋੜੇ ਲਾਖ ਕਰੋੜੇ ਮਨ ਹੋਰ ਹੈ ਪਰੇ ਪਰੇ ਹੀ ਕੋ ਦੂਜੀ ਹੈ ਅੱਗੇ ਹੀ ਅੱਗੇ ਤੁਰਿਆ ਜਾਂਦਾ ਕੋਈ ਰੱਜਦਾ ਨਹੀਂ ਹੈ ਇਸ ਤਰ੍ਹਾਂ ਫਰਮਾਨ ਕਰਦੇ ਨੇ ਮਹਾਰਾਜ ਰੱਜਦਾ ਨਾ ਕੋਈ ਹੈ ਬਿਨਾ ਸੰਤੋਖ ਪਿਆਰੇ ਰੱਜਦਾ ਨਾ ਕੋਈ ਹੈ ਬਿਨਾ ਸੰਤੋਖ ਪਿਆਰੇ ਬਿਨਾ ਸੰਤੋਖ ਪਿਆਰੇ ਨਹੀਂ ਰੱਜ ਸਕਦਾ ਜਦ ਤੱਕ ਸੰਤੋਖ ਅੰਦਰ ਨਾ ਹੋਵੇ। ਸ਼ਬਨ ਮਨੋਰਥ ਬਿਰਥੇ ਸਭ ਕਾਜ। ਇੱਕ ਵਾਰੀ ਕੋਈ ਪ੍ਰੇਮੀ ਬਹੁਤ ਗਰੀਬੀ ਦਾ ਮਾਰਿਆ ਹੋਇਆ ਸਤਸੰਗ ਚ ਗਿਆ, ਉਥੇ ਪਤਾ ਲੱਗਿਆ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਦੀ ਸੇਵਾ ਲੱਗ। ਕੋਈ ਮਹਾਤਮਾ ਸੀ ਨੇੜੇ ਚੰਗੇ ਕਰਨੀ ਕਮਾਈ ਵਾਲੇ, ਉਨ੍ਹਾਂ ਦੀ ਸੇਵਾ ਕਰਨ ਲੱਗ ਗਿਆ ਤੇ ਫੇਰ ਚੰਗਾ ਸੀ। ਵਜੇ ਤਾਂ ਪਹਿਲੇ ਦਿਨ ਆ ਕੇ ਕਹਿਣਗੇ ਮਹਾਰਾਜ ਆਹ ਵੀ ਦੇ ਦੋ, ਆਹ ਵੀ ਦੇ ਦੋ, ਆਹ ਵੀ ਦੇ ਦੋ, ਜਿਵੇਂ ਦੁਕਾਨ ਖੁੱਲੀ ਹੁੰਦੀ ਹੈ। ਜਾਣਦਾ ਸੀ ਬਹੁਤ ਦੇਰ ਸੇਵਾ ਕਰਦੇ ਕਰਦੇ ਇੱਕ ਦਿਨ ਮਹਾਤਮਾ ਨੇ ਪੁੱਛਿਆ, ਪ੍ਰੇਮੀਆਂ ਤੂੰ ਵੀ ਬੜੀ ਦੇਰ ਦਾ ਸੇਵਾ ਕਰਦਾ, ਕੀ ਮਨੋਰਥ ਲੈ ਕੇ ਸੇਵਾ ਕਰਦਾ? ਕੋਈ ਰੂਹਾਨੀ ਮਨੋਰਥ ਹੈ ਜਾਂ ਕੋਈ ਦੁਨਿਆਵੀ ਮਨੋਰਥ? ਕਿਉਂਕਿ ਦੋਵੇਂ ਚੀਜ਼ਾਂ ਮਿਲ ਜਾਇਆ ਕਰਦੀਆਂ ਨੇ। ਕਹਿਣ ਲੱਗਿਆ ਮਹਾਰਾਜ ਗਰੀਬੀ ਦਾ ਮਾਰਿਆ ਹੋਇਆ, ਇੱਕ ਡੰਗ ਦੀ ਜੇ ਰੋਟੀ ਮਿਲ ਜਾਵੇ ਦੂਸਰੇ ਦਾ ਕੋਈ ਪਤਾ ਨਹੀਂ ਵੀ ਮਿਲੂ ਕਿ ਨਹੀਂ ਮਿਲੂ। ਆਪਣੀ ਗਰੀਬੀ ਦਾ ਹਾਲ ਚਾਲ ਦੱਸਿਆ, ਮਹਾਤਮਾ ਦਾ ਚਿੱਤ ਦਰਬ ਗਿਆ। ਜਦੋਂ ਚਿੱਤ ਦਰਬ ਜਾਵੇ ਫੇਰ ਮਹਾਤਮਾ ਦੇ ਅੰਦਰ ਲਹਿਰ ਉੱਠਿਆ ਕਰਦੀ ਆ ਕੁਛ ਦੇਣ ਦੀ, ਉਂਝ ਨਹੀਂ ਉੱਠਿਆ ਕਰਦੀ ਉਂਝ ਤਾਂ ਅਜੇ ਕਹੇ ਵੀ ਮੈਨੂੰ ਆਹ ਦਰ ਦੇ ਦੋ, ਆਹ ਦੇ ਦੋ, ਚੁੱਪ ਕਰਕੇ ਕਹੀ ਤਾਂ ਜਾ, ਮੇਰੇ ਵਿੱਚੋਂ ਕਹੀ ਜਾ ਮੈਂ ਕਹਾਈ ਜਾ, ਲੇਕਿਨ ਉਹ ਬਾਤ ਨਹੀਂ ਹੋਇਆ ਕਰਦੀ। ਸੋ ਮਹਾਤਮਾ ਕਹਿਣ ਲੱਗੇ, ਪ੍ਰੇਮੀਆਂ ਤੇਰੀ ਗਰੀਬੀ ਦਾ ਇਲਾਜ ਤਾਂ ਅਸੀਂ ਕਰ ਦਾਂਗੇ ਪਰ ਤੇਰੀ ਭੁੱਖ ਨਹੀਂ ਅਸੀਂ ਹਟਾ ਸਕਣੀ, ਕਿਉਂਕਿ ਭੁੱਖ ਦਾ ਇਲਾਜ ਹੋਰ ਹੈ, ਉਹ ਚੀਜ਼ ਤਾਂ ਮੰਗੀ ਨਹੀਂ, ਉਹਦਾ ਵੀ ਕੋਈ ਇਲਾਜ ਹੈ। ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ, ਕ੍ਰਿਸ਼ਨਾ ਪੁੱਜ ਜਾਂਦੀ ਹੈ ਪ੍ਰਭ ਜੀ ਦਾ ਸਿਰ ਕਰਕੇ, ਕ੍ਰਿਸ਼ਨਾ ਪੁੱਜ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਕੇ, ਸਿਮਰਨ ਕਰਕੇ। ਤ੍ਰਿਸ਼ਨਾ ਨੂੰ ਬਜਾਉਣ ਵਾਲੀ ਗੱਲ ਨੀ ਤਾਂ ਸਾਤੋਂ ਮੰਗੀ ਤੇਰੀ ਭੁੱਖ ਦਾ ਇਲਾਜ ਤਾਂ ਕਰ ਦਾਂਗੇ ਪਰ ਤ੍ਰਿਸ਼ਨਾ ਦਾ ਨੀ ਆਉਣਾ ਜਿੰਨਾ ਚਿਰ ਤ੍ਰਿਸ਼ਨਾ ਹੈ ਉਨੀ ਦੇਰ ਤੱਕ ਰੱਜਿਆ ਹੋਇਆ ਆਦਮੀ ਭੁੱਖ ਹੈ ਭੁੱਖ ਹੈ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਬਾਹਰ ਕਿੰਨਾ ਹੀ ਪਦਾਰਥ ਪ੍ਰਾਪਤ ਹੋ ਜਾਏ ਲੇਕਿਨ ਭੁੱਖ ਮਨ ਦੀ ਨੀ ਉਤਰਿਆ ਕਰਦੀ ਜਿੰਨਾ ਚਿਰ ਮਨ ਭੁੱਖਾ ਹੈ ਉਨੀ ਦੇਰ ਤੱਕ ਪਰਮੇਸ਼ੁਰ ਦੇ ਵਿੱਚ ਮਨ ਨੀ ਲੱਗਿਆ ਕਰਦਾ ਕਿਉਂਕਿ ਤ੍ਰਿਸ਼ਨਾ ਦੀਆਂ ਉਡਾਰੀਆਂ ਮਾਰਦਾ ਰਹੇਗਾ ਬੈਠਾ ਨਾਮ ਬੈਠੇਗਾ ਨਾਮ ਜਪਣ ਵਾਸਤੇ ਉਡਾਰੀਆਂ ਤ੍ਰਿਸ਼ਨਾ ਦੇ ਜਹਾਜ਼ ਤੇ ਬੈਠ ਕੇ ਮਾਰੇਗਾ ਸੋ ਬਿਰਤੀ ਨਹੀਂ ਲੱਗਿਆ ਕਰਦੀ ਸੰਤੋਖੀ ਜੋ ਹੈ ਉਹਦਾ ਦਰਜਾ ਬਹੁਤ ਵੱਡਾ ਹੋਇਆ ਕਰਦਾ ਇੱਕ ਰਿਸ਼ੀ ਸੀ ਜਿਸਦਾ ਨਾਮ ਚਾਣਕ ਸੀ ਆਪ ਬਹੁਤ ਸੰਤੋਖੀ ਪਰਿਵਾਰ ਸੀ ਬੰਦਗੀ ਕਰਿਆ ਕਰਦੇ ਸੀ ਇੱਕ ਲੜਕਾ ਸੀ ਇੱਕ ਲੜਕੀ ਸੀ ਘਰਵਾਲੀ ਤੇ ਕਾਫ ਕੋਈ ਦੁਰਭਿੱਖ ਪੈ ਗਿਆ ਕਾਲ ਪੈ ਗਿਆ ਸੱਤ ਦਿਨ ਹੋ ਗਏ ਤੇ ਭੁੱਖੇ ਬੈਠੇ ਨੇ ਕੋਈ ਚੀਜ਼ ਨਹੀਂ ਹੈ ਅਖੀਰ ਇਹਨਾਂ ਨੇ ਦਾਣਾ ਦਾਣਾ ਚੁਗਣਾ ਸ਼ੁਰੂ ਕਰਿਆ ਕੋਈ ਪਖੜਾ ਚੁਗਿਆ ਕੋਈ ਹੋਰ ਚੀਜ਼ਾਂ ਨਾਲ ਲਾਈਆਂ ਪ੍ਰਸ਼ਾਦਾ ਤਿਆਰ ਕਰ ਲਿਆ ਚਾਰ ਪ੍ਰਸ਼ਾਦੇ ਜਦ ਖਾਣ ਲੱਗੇ ਉਸੇ ਵੇਲੇ ਇੱਕ ਥਿੱਤੀ ਆ ਗਿਆ ਕਹਿਣ ਲੱਗਿਆ ਮਹਾਰਾਜ ਮੈਂ ਬੜਾ ਭੁੱਖਾ ਮੇਰੀ ਭੁੱਖ ਨਿਵਰਤ ਕਰੋ ਤਾਂ ਰਿਸ਼ੀ ਨੇ ਆਪਣਾ ਪ੍ਰਸ਼ਾਦਾ ਉਹਨੂੰ ਦੇ ਤਾ ਉਹ ਕਹਿਣ ਲੱਗਿਆ ਦੇਖੋ ਮੈਂ ਰੱਜਿਆ ਨਹੀਂ ਹਾਂ ਤੇ ਪ੍ਰਸ਼ਾਦਾ ਕਹਿ ਕੇ ਫੇਰ ਭੁੱਖਾ ਤੋੜ ਦੇਣਾ ਇਹਦੇ ਵਰਗਾ ਦੋਸ਼ ਕੋਈ ਨਹੀਂ ਹੁੰਦਾ ਜਦ ਇੱਕ ਵਾਰੀ ਕਹਿੰਦਾ ਪ੍ਰਸ਼ਾਦਾ ਛਕਲਾ ਫੇਰ ਉਹਨੂੰ ਭੁੱਖਾ ਰੱਖ ਦੇਣਾ ਇਹ ਦੋਸ਼ ਹੋਇਆ ਕਰਦਾ ਕਹਿੰਦਾ ਮੈਂ ਭੁੱਖਾ ਘਰਵਾਲੀ ਕਹਿਣ ਲੱਗੀ ਮੇਰਾ ਹਿੱਸਾ ਦੇ ਉਹ ਵੀ ਖਾ ਲਿਆ ਇਹਨਾਂ ਨੂੰ ਲੜਕੇ ਹੀ ਫੇਰ ਲੜਕੇ ਨੇ ਦੇਤਾ ਲੜਕੀ ਨੇ ਦੇਤਾ ਖਾ ਕੇ ਤੁਰੇ ਦੂਸਰਾ ਦਿਨ ਹੋਇਆ ਫੇਰ ਤਿਆਰ ਕਰਿਆ ਐਨ ਸਮੇਂ ਸਿਰ ਜਦ ਪ੍ਰਸ਼ਾਦਾ ਛੱਕ ਕੇ ਮੂੰਹ ਵਿਚ ਪਾਉਣ ਲੱਗੇ ਉਸੇ ਵੇਲੇ ਆ ਗਿਆ ਯਾਨੀ ਤਿੰਨ ਦਿਨ ਇਸੇ ਤਰ੍ਹਾਂ ਕਰਦਾ ਰਿਹਾ ਨਾਲ ਇਹ ਦੇਖਦਾ ਰਿਹਾ ਵੀ ਇਹਨਾਂ ਦੇ ਮਨ ਵਿਚ ਕੋਈ ਤਰਕ ਤਾਂ ਨਹੀਂ ਆ ਰਹੀ ਕੀ ਖੁਸ਼ੀ ਖੁਸ਼ੀ ਦੇ ਰਹੇ ਨੇ ਖਿਜਕੇ ਦੇ ਰਹੇ ਜਦ ਉਹਨੇ ਦੇਖਿਆ ਵੀ ਇਹ ਤਾਂ ਖੁਸ਼ੀ ਖੁਸ਼ੀ ਦੇ ਰਹੇ ਨੇ ਤਾਂ ਉਸ ਵੇਲੇ ਦਰਸ਼ਨ ਦੇਤੇ ਭਗਵਾਨ ਨੇ ਕਹਿੰਦੇ ਸੰਤੋਖ ਤੇਰਾ ਪਰਖਿਆ ਸੰਤੋਖ ਦੇ ਵਿਚ ਤੂੰ ਪੂਰਾ ਸੋ ਸੰਤੋਖ ਬਹੁਤ ਉੱਚੀ ਚੀਜ਼ ਹੈ ਸੋ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ ਕਿ ਸੰਤੋਖ ਜਿੰਨਾ ਚਿਰ ਮਨ ਚ ਨਹੀਂ ਆਉਂਦਾ ਉਨੀ ਦੇਰ ਤੱਕ ਭਜਨ ਬੰਦਗੀ ਨਹੀਂ ਹੋਇਆ ਕਰਦੀ ਉਹ ਹੋਇਆ ਕਰਦਾ ਪਹਿਲਾਂ ਤਾਂ ਹੱਥ ਚ ਨਹੀਂ ਆਉਂਦਾ ਸੰਤੋਖੀ ਕਹਾਉਂਦਾ ਉਹ ਨਹੀਂ ਹੋਇਆ ਕਰਦਾ ਤਿਸ ਤੇ ਰਿਹਦੇ ਹਰਖ ਨਾ ਹੋਏ ਨਿਜ ਕੀਰਤ ਕੋਲ ਚਾਹਤ ਸੋਏ ਕਹਿੰਦੇ ਉਹ ਦਿੰਦਾ ਹੈ ਉਹ ਕੀਰਤੀ ਚਾਹੁੰਦਾ ਤੇ ਦਿਲ ਵਿਚ ਖੁਸ਼ੀ ਨਹੀਂ ਉਸਦੇ ਪ੍ਰਾਪਤ ਹੁੰਦੀ ਦੂਜਾ ਯਥਾ ਲਾਭ ਸੰਤੋਖ ਧਾਰਤ ਹੈ ਯੋਗੀ ਬਿੰਦੋ ਦੂਜਾ ਹੁੰਦਾ ਵੀ ਜੋ ਕੁਛ ਮਿਲ ਗਿਆ ਪਰ ਲੱਭ ਦੇ ਅਨੁਸਾਰ ਉਹਦੇ ਤੇ ਸੰਤੁਸ਼ਟ ਰਹਿਣਾ ਵਸਤਨਾ ਪ੍ਰਾਪਤ ਤੋ ਹਰ ਖਾਈ ਜੇ ਨਹੀਂ ਮਿਲੀ ਤਾਂ ਵੀ ਖੁਸ਼ ਹੈ ਮਿਲ ਗਈ ਤਾਂ ਵੀ ਖੁਸ਼ ਹੈ ਜੇ ਪ੍ਰਾਪਤ ਹੈ ਤੋ ਸੁਖ ਪਾਈ ਜੇ ਪ੍ਰਾਪਤ ਹੋ ਗਈ ਤਾਂ ਵੀ ਸੁਖ ਪਾਇਆ ਸੋ ਮਹਾਤਮਾ ਕਹਿਣ ਲੱਗੇ ਪ੍ਰੇਮੀਆਂ ਤੈ ਪਦਾਰਥ ਤਾਂ ਮੰਗ ਲਿਆ ਪਰ ਮਨ ਦੀ ਭੁੱਖ ਦਾ ਇਲਾਜ ਜਿਹੜਾ ਹੈ ਉਹ ਤਾਂ ਸਾਤੇ ਮੰਗਿਆ ਨਹੀਂ ਉਹ ਸੰਤੋਖ ਹੋਇਆ ਕਰਦਾ ਸੰਤੋਖ ਨਾਮ ਨਾਲ ਦੋਹਾਂ ਦਾ ਇਕੱਠਾ ਸੰਬੰਧ ਹੈ ਘਰ ਆ ਗਿਆ ਚਾਰ ਬੱਤੀਆਂ ਦੇ ਤੀਆਂ ਕਹਿੰਦੇ ਆਹ ਬੱਤੀ ਜਗਾ ਕੇ ਅੱਧੀ ਰਾਤ ਚ ਲੈ ਜਾਈ ਜਿੱਥੇ ਗੁਜੂਗੀ ਉੱਥੋਂ ਪੜ ਲਈ ਉੱਥੇ ਖਜ਼ਾਨਾ ਹੋਏਗਾ ਪਹਿਲੇ ਨੰਬਰ ਦੀ ਬੱਤੀ ਇਹ ਤੇ ਤੂੰ ਮੁੱਕਣਾ ਨਹੀਂ ਉਮਰ ਭਰ ਜੇ ਭਲਾ ਮੁੱਕ ਗਿਆ ਤਾਂ ਦੋ ਨੰਬਰ ਦੀ ਜਗਾ ਲਈ ਉੱਤਰ ਵੱਲ ਨੂੰ ਚਲੇ ਗਏ ਜੇ ਇਹ ਵੀ ਖਤਮ ਹੋ ਗਿਆ ਤਾਂ ਤਿੰਨ ਨੰਬਰ ਦੀ ਜਲਾ ਕੇ ਪੁੱਛ ਨੂੰ ਚਲੇ ਜਾਈ ਜੇ ਇਹ ਵੀ ਖਤਮ ਹੋ ਗਿਆ ਫੇਰ ਤੂੰ ਭਾਈ ਆਪਣੇ ਭਾਗਾਂ ਤੇ ਸਾਕਰ ਰਹੀ ਆ ਚੌਥੀ ਬੱਤੀ ਨਾ ਜਗਾਈ ਜੇ ਇਹ ਜਗਾਈ ਇਹ ਕਰੂਰ ਦਿਸ਼ਾ ਹੈ ਦੱਖਣ ਦਿਸ਼ਾ ਇਧਰ ਨਾ ਜਾਈ ਭੁੱਲ ਘਰ ਆ ਗਿਆ, ਬੜਾ ਖੁਸ਼ ਹੋਇਆ। ਰਾਤ ਨੂੰ ਨੀਂਦ ਨਹੀਂ ਆਉਂਦੀ, ਜਦੋਂ ਅੱਧੀ ਰਾਤ ਹੋਈ ਉਸੇ ਵੇਲੇ ਬੱਤੀ ਜਗਾਈ, ਤੁਰ ਪਿਆ। ਕੁਛ ਦੂਰ ਜਾ ਕੇ ਜਿੱਥੇ ਜਾ ਕੇ ਬੁਝੀ ਉੱਥੇ ਪੱਟਿਆ ਤਾਂ ਤਾਂਬੇ ਦਾ ਪੈਸਿਆਂ ਦਾ ਖਜ਼ਾਨਾ ਨਿਕਲਿਆ। ਬੜਾ ਖੁਸ਼ ਹੋਇਆ ਵੀ ਬੜਾ ਪੈਸਾ ਆ, ਤਾਂ ਪੈਸੇ ਦੀ ਬਰਕਤ ਵੀ ਬਹੁਤ ਸੀ। ਘਰ ਆ ਗਿਆ, ਖੁਸ਼ ਹੋਇਆ ਪਿਆ। ਅੱਧੇ ਦਿਨ ਤਾਂ ਖੁਸ਼ ਰਿਹਾ, ਜਦ ਅੱਧੇ ਦਿਨ ਤੋਂ ਬਾਅਦ ਹੋਇਆ ਕਹਿਣ ਲੱਗਿਆ ਵੀ ਚਲੋ ਦੋ ਨੰਬਰ ਵੀ ਦੇਖ ਲੈਂਦੇ ਹਾਂ, ਕੀ ਹਰਜ ਹੈ। ਅੱਧੀ ਰਾਤ ਨੂੰ ਫੇਰ ਬੱਤੀਆਂ ਜਗਾ ਕੇ ਚਲਿਆ ਗਿਆ ਤੇ ਜਦੋਂ ਉੱਤਰ ਦਿਸ਼ਾ ਗਿਆ ਪਹਾੜ ਦਿਸ਼ਾ ਤੇ, ਉੱਥੇ ਇੱਕ ਥਾਂ ਤੇ ਜਿੱਥੇ ਬੁਝੀ ਪੱਟਿਆ ਤਾਂ ਚਾਂਦੀ ਦਾ ਖਜ਼ਾਨਾ ਨਿਕਲਿਆ। ਬੜਾ ਖੁਸ਼ ਹੋਇਆ, ਕਹਿੰਦਾ ਲੈ ਐਵੇਂ ਤਾਂਬੇ ਨਾਲ ਮੱਥਾ ਮਾਰਨਾ ਸੀ, ਇਹ ਚਾਂਦੀ ਕਿੰਨੀ ਵਧੀਆ, ਇਹੀ ਆਪਾਂ ਵਰਤਾਂਗੇ, ਤਾਂਬਾ ਕੀ ਕਰਨਾ। ਬੜਾ ਖੁਸ਼ ਰਿਹਾ ਅੱਧੇ ਦਿਨ ਥਾਈ, ਅਗਲੇ ਦਿਨ ਥਾਈ ਫੇਰ ਮਨ ਚ ਆਇਆ ਵੀ ਅਗਲਾ ਪਾਸਾ ਵੀ ਦੇਖ ਲਈਏ, ਕਮ ਸੇ ਕਮ ਪਤਾ ਤਾਂ ਲੱਗ ਜੂ ਵੀ ਕਿੱਧਰ ਹੈ, ਫੇਰ ਚੰਗਾ ਚੰਗਾ ਮਾਲ ਪਹਿਲਾਂ ਖਾ ਲਾਂਗੇ, ਮਾੜਾ ਪਿੱਛੋਂ ਸਹੀ। ਸੋ ਉਧਰ ਗਿਆ, ਜਦੋਂ ਪੱਛਮ ਦਿਸ਼ਾ ਵੱਲ ਜਾ ਕੇ ਬੱਤੀ ਬੁਝੀ, ਉੱਥੇ ਕੀ ਦੇਖਦਾ, ਪਟਿਆ ਤਾਂ ਸੋਨੇ ਦਾ ਮੋਹਰਾਂ ਦਾ ਖਜ਼ਾਨਾ ਨਿਕਲਿਆ। ਕਹਿੰਦਾ ਸੰਤਾਂ ਨੇ ਮੈਨੂੰ ਲੰਮੇ ਚੱਕਰ ਚ ਪਾ ਤਾ ਸੀ, ਬਈ ਪਹਿਲਾਂ ਤਾਂਬੇ ਨੂੰ ਮੁਕਾ, ਫੇਰ ਤੂੰ ਚਾਂਦੀ ਨੂੰ, ਫੇਰ ਮੋਹਰਾਂ ਨੂੰ, ਮੋਹਰਾਂ ਹੀ ਕਿਉਂ ਨਾ ਕਰਾਂ, ਲੈ ਕੇ ਜਾਇਆ ਕਰ। ਸੋ ਮਿੱਟੀ ਪਾ ਤੀ, ਘਰ ਆ ਗਿਆ, ਨਾਲ ਸੋਚੀ ਜਾਂਦਾ ਤੇ ਉਹਨਾਂ ਨੇ ਕਿਹਾ ਵੀ ਚੌਥੇ ਪਾਸੇ ਨਾ ਜਾਈ, ਭੁੱਲ ਕੇ ਨਾ ਜਾਈ। ਮਨ ਦੇ ਅੰਦਰ ਖਿਆਲ ਆਉਣ ਲੱਗ ਗਿਆ ਵੀ ਇੱਧਰ ਹੀਰੇ ਹੋਣੇ ਨੇ, ਲਾਲ ਹੋਣੇ ਨੇ, ਕਿਸੇ ਹੋਰ ਨੂੰ ਸੰਤਾਂ ਨੇ ਦੇਣੇ ਹੋਣੇ ਨੇ, ਵੀ ਕਿਉਂ ਨਾ ਮੈਂ ਵਹੀ ਲੈ ਲਾਂ। ਸੋ ਅੱਧੀ ਰਾਤ ਤੇ ਬਾਅਦ ਜਦ ਪੱਛਮ ਦੱਖਣ ਨੂੰ ਗਿਆ, ਉੱਥੇ ਪਟਿਆ ਤਾਂ ਇੱਕ ਦਰਵਾਜ਼ਾ ਆ ਗਿਆ, ਦਰਵਾਜ਼ੇ ਚ ਵੜ ਗਿਆ ਤੇ ਅੱਗੇ ਅੱਗੇ ਹੀ ਅੱਗੇ ਤੁਰਿਆ ਜਾਂਦਾ। ਅੱਗੇ ਜਾ ਕੇ ਕੀ ਦੇਖਦਾ, ਇੱਕ ਕੋਈ ਬੰਦਾ ਬੈਠਾ, ਉਹ ਚੱਕੀ ਚਲਾ ਰਿਹਾ ਤੇ ਉੱਥੇ ਇੱਕ ਚੱਕਰ ਆ ਕੇ ਉਹਦੇ ਮੱਥੇ ਦੇ ਦੁਆਲੇ ਘੁੰਮਣ ਲੱਗ ਗਿਆ। ਉਹਨੇ ਦੁਹਾਈ ਮਚਾਉਣੀ ਸ਼ੁਰੂ ਕਰਤੀ, ਕਹਿੰਦਾ ਆਹ ਜਿਹੜਾ ਚੱਕਰ ਆਏ ਤਾਂ ਮੈਨੂੰ ਮਾਰ ਦੂ, ਮੈਂ ਕਿਵੇਂ ਬਚ ਸਕਦਾ। ਕਹਿੰਦਾ ਪ੍ਰੇਮੀਆਂ ਚੱਕੀ ਦੇ ਹੱਥੇ ਨੂੰ ਹੱਥ ਪਾ ਲਿਆ, ਛੇਤੀ ਦੇ ਕਹੇ ਬਚਣਾ। ਇਹਨੇ ਜਾ ਕੇ ਚੱਕੀ ਦੇ ਹੱਥੇ ਨੂੰ ਹੱਥ ਪਾ ਲਿਆ, ਇਹਦਾ ਹੱਥ ਜੁੜ ਗਿਆ ਤੇ ਉਹਦਾ ਛੁੱਟ ਗਿਆ। ਕਹਿਣ ਲੱਗਾ ਹੁਣ ਕੀ, ਕਹਿੰਦਾ ਤੂੰ ਹੁਣ ਚੱਕੀ ਪੀ ਜਿਵੇਂ ਮੈਂ ਪੀਂਦਾ ਸੀ, ਕੋਈ ਤੇਰੇ ਨਾਲੋਂ ਵੱਧ ਤ੍ਰਿਸ਼ਨਾਲੂ ਆਏਗਾ ਇੱਥੇ ਫੇਰ ਉਹ ਤੇਰਾ ਪਿੱਛਾ ਛਡਾਏਗਾ। ਸੋ ਤ੍ਰਿਸ਼ਨਾ ਜਿਹੜੀ ਹੈ ਇਹ ਆਦਮੀ ਨੂੰ ਜੰਮਣ ਮਰਨ ਚ ਲਿਆਉਂਦੀ ਹੈ। ਗੁਰੂ ਨੌਵੇਂ ਪਾਤਸ਼ਾਹ ਨੂੰ ਪੁੱਛਿਆ, ਪਾਤਸ਼ਾਹ ਉਪਦੇਸ਼ ਇੰਨੇ ਸੁਣਦੇ ਹਾਂ, ਆਪਦੇ ਸਤਸੰਗ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਫੇਰ ਕੀ ਵਜ੍ਹਾ ਹੈ ਭਜਨ ਵੱਲ ਚਿੱਤ ਕਿਉਂ ਨਹੀਂ ਲੱਗਦਾ, ਕਿਰਪਾ ਕਰਕੇ ਸਾਨੂੰ ਇਹ ਦੱਸੋ ਵੀ ਉਹ ਕਿਹੜਾ ਦੋਖ ਹੈ ਜਿਹਦੇ ਕਰਕੇ ਭਜਨ ਵੱਲ ਚਿੱਤ ਨਹੀਂ ਲੱਗਦਾ। ਮਹਾਰਾਜ ਕਹਿੰਦੇ ਦੇਖੋ ਇਹ ਆਦਮੀ ਤ੍ਰਿਸ਼ਨਾ ਦਾ ਮੋਹਿਆ ਹੋਇਆ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨਾਉਣ ਸਾਰੇ ਇਹ ਰੋਗ ਲੱਗ ਗਿਆ, ਜਿਵੇਂ ਟੀਵੀ ਲੱਗ ਜਾਂਦੀ ਹੈ ਤੇ ਤ੍ਰਿਸ਼ਨਾ ਦਾ ਰੋਗ ਲੱਗਿਆ ਹੋਇਆ ਤੇ ਇਹਨੇ ਮਰਨਾ ਮਨ ਤੋਂ ਭੁੱਲਤਾ, ਮਰਨਾ ਭੁੱਲਿਆ ਤਾਂ ਪਰਮੇਸ਼ਰ ਫਿਰ ਯਾਦ ਨਹੀਂ ਰਹਿੰਦਾ, ਐ ਫਰਮਾਉਂਦੇ ਨੇ। ਨਹੀਂ ਉਹ ਮਰਨ ਪਛਾਣਦਾ, ਨਹੀਂ ਉਹ ਮਰਨ ਪਛਾਣਦਾ, ਆਹ
ਪੁੱਤ ਮੈਂ ਜਿਸ ਦਿਨ ਮੈਂ ਸਾਂਝੇ ਸਿਰ ਦੇ ਆਗ ਪਿਆ
ਲਾਲਚ ਲੱਗ ਗਿਆ। ਇੱਕ ਸੱਚਾ ਲਾਲਚ ਹੁੰਦਾ, ਇੱਕ ਝੂਠਾ ਲਾਲਚ ਹੁੰਦਾ। ਝੂਠਾ ਲਾਲਚ ਉਹ ਹੁੰਦਾ ਹੈ ਜਿਹੜੀਆਂ ਚੀਜ਼ਾਂ ਛੱਡ ਜਾਣੀਆਂ ਨੇ, ਸੱਚਾ ਲਾਲਚ ਉਹ ਹੁੰਦਾ ਹੈ ਜਿਹੜੀਆਂ ਚੀਜ਼ਾਂ ਸਾਡੇ ਸਰੀਰ ਛੱਡਣ ਤੋਂ ਸਾਡੇ ਨਾਲ ਜਾਣੀਆਂ ਨੇ। ਸੋ ਮਹਾਰਾਜ ਕਹਿੰਦੇ ਝੂਠੇ ਲਾਲਚ ਲੱਗ ਕੇ ਮਰਨਾ ਨਹੀਂ ਪਛਾਣਦਾ, ਮਰਨਾ ਭੁੱਲਿਆ ਹੈ ਤੇ ਇਹਨੂੰ ਪਤਾ ਨਹੀਂ ਹੈ ਚੇਤਨਾ ਹੈ ਤੋ ਚੇਤਨਾ ਨਿਸ ਦਿਨ ਮੈਂ ਪੁਰਾਣੀ ਛਿਨ ਛਿਨੇ ਔਰ ਵਿਆਹਤਾ ਫੂਟੇ ਘੱਟ ਜਿਉਂ ਪਾਣ ਹਰਗੁਣ ਕਾਹੇ ਨਾ ਗਾ ਬਈ ਮੂਰਖ ਅਗਿਆਨਾ ਨਹੀਂ ਗਾਉਂਦਾ ਤੂੰ ਮੂਰਖ ਤੇ ਅਗਿਆਨੀ ਹੈ। ਕਹਿੰਦਾ ਮੈਂ ਤਾਂ ਜੀ ਪੜ੍ਹਿਆ ਹੋਇਆ ਯੂਨੀਵਰਸਿਟੀ ਨੇ ਮੈਨੂੰ ਡਿਗਰੀ ਦਿੱਤੀ ਹੋਈ ਹੈ ਪੀ ਐਚ ਡੀ। ਮਹਾਰਾਜ ਕਹਿੰਦੇ ਫਿਰ ਤੇਰੀ ਪੜ੍ਹਾਈ ਪੜ੍ਹਾਈ ਹੋਇਆ ਬੁੱਕ ਬਰਮ ਹੈ ਇਹ ਪੜ੍ਹਾਈ ਨੀ ਸਗੋਂ ਪੜ੍ਹਿਆ ਸੋ ਪੰਡਿਤ ਮੀਨਾ ਜਿਸਰਾ ਰਾਮ ਨਾਮ ਗੱਲ ਹੈ ਇਹ ਪੜ੍ਹਾਈ ਨੀ ਹੈ ਜਿਹੜੀ ਤੈਨੂੰ ਜਮਦੂਤਾਂ ਤੇ ਨਹੀਂ ਛਡਾ ਸਕਦੀ। ਰੋਟੀ ਵਾਸਤੇ ਪੜ੍ਹਦੇ ਰੋਟੀ ਦਾ ਤੇਰੀ ਪਰਾ ਲਫਦ ਚ ਪਰਮੇਸ਼ਰ ਨੇ ਲਿਖ ਕੇ ਨਾਲ ਭੇਜੀ ਹੋਈ ਹੈ ਕਾਹੇ ਰੇ ਮਨ ਚਿਤਵਾਇ ਉਦਮ ਜਾਂ ਆਰ ਹਰ ਜੀ ਭਰਿਆ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕ ਅੱਗੇ ਕਰਦੇ ਨਾ ਕਰ ਚਿੰਤਾ ਚਿੰਤਾ ਹੈ ਕਰਦੇ। ਉਹ ਤਾਂ ਵਾਹਿਗੁਰੂ ਨੂੰ ਹੈ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ। ਉਹ ਤਾਂ ਤੇਰੀ ਪਰਾ ਲਫਦ ਨੇ ਤੈਥੋਂ ਕਿਰਾਏ ਲੈਣਾ ਜਿਹੜਾ ਕੁਛ ਕਰਾਉਣਾ। ਸੋ ਪੜ੍ਹਾਈ ਤਾਂ ਅਸਲੀ ਉਹ ਹੈ ਜਿਹੜੀ ਤੈਨੂੰ ਕਾਮ ਤੋਂ ਕ੍ਰੋਧ ਤੋਂ ਲੋਭ ਤੋਂ ਮੋਹ ਤੋਂ ਹੰਕਾਰ ਤੋਂ ਈਰਖਾ ਨਿੰਦਿਆ ਚੁਗਲੀ ਵਕੀਲੀ ਤੋਂ ਬਰੀ ਕਰਕੇ ਤੇਰੇ ਮਨ ਦੇ ਅੰਦਰ ਸ਼ਾਂਤੀ ਪੈਦਾ ਕਰ ਦੇ। ਜੇ ਇਹ ਪੜ੍ਹਾਈ ਨਹੀਂ ਹੈ ਭਾਈ ਤਾਂ ਰੂਹਾਨੀ ਯੂਨੀਵਰਸਿਟੀ ਦੇ ਅੰਦਰ ਡਿਗਰੀ ਮਿਲਦੀ ਹੈ। ਪੜਿਆ ਮੂਰਖ ਆਖੀਐ ਜਿਸ ਵਿੱਚ ਲਭ ਲੋਭ ਹੰਕਾਰ ਜਿਹਨੇ ਲੱਭ ਤੇ ਲੋਭ ਤੇ ਹੰਕਾਰ ਤੇਰੀ ਮੁਕਤੀ ਪਾਈ ਉਹ ਕਹਿੰਦੇ ਮੂਰਖ ਪੜਿਆ ਹੋਇਆ ਮੂਰਖਾਂ ਦੀ ਡਿਗਰੀ ਮਿਲਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਤੂੰ ਮੂਰਖ ਅਗਿਆਨਾ ਇੰਨਾ ਮੂਰਖ ਤੇ ਅਗਿਆਨੀ ਹੋ ਗਿਆ ਹਰੀ ਦੇ ਗੁਣ ਨੀ ਸਿਮਰਦਾ ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਣ। ਕਹਿੰਦੇ ਤ੍ਰਿਸ਼ਨਾ ਦਾ ਬੰਨਿਆ ਹੋਇਆ ਹੈ ਲਾਲਚ ਵਿੱਚ ਪੈ ਗਿਆ ਤੇ ਹੁਣ ਇਹ ਮਰਨਾ ਨਹੀਂ ਪਛਾਣਦਾ। ਜਦੋਂ ਆਦਮੀ ਲਾਲਚ ਚ ਪੈ ਜਾਂਦਾ ਬੜੇ ਗਲਤ ਕੰਮ ਕਰਦਾ। ਜਿੰਨੇ ਦੁਨੀਆਂ ਦੇ ਅੰਦਰ ਖੂਨ ਹੋ ਰਹੇ ਨੇ ਖੋ ਖਿੰਝ ਹੋ ਰਹੀ ਹੈ ساری لوب دے اندر چل رہی ہے تے نتیجے کی ہوندے نے کوئی ماریا جا رہا ہے کوئی کچھ ہو رہا ہے کوئی کچھ ہو رہا ہے ایک باری کبیر صاحب دے پاس بہت سارے مہاتما بیٹھے سے تے اتھے انہوں نے ایک کوتک دیکھیا مایا دا تے کہن لگے بھگت جی یہ بی بی تواڈے کول آئی ہے تے بڑے سونے کپڑے پائے ہوئے نے تے تھانوں نمسکار کرنا چاہندی سی تسی اینوں دور ہی دبکا مارتا او بی بی آئی ہے تے پاٹے ہوئے کپڑے نے غریب نہیں ہے تے تسی اینوں بڑے پیار دے نال کول بلا کے بچن کیتے یہ سانوں سمجھ نہیں آئی گل کہندے بھگتو او مایا سی کہندے مہاراج وہ کیس پچھلے گچی دے کیوں کسے ہوئے نے تے متھے چوں کیوں کسے ہوئے نے کہندے بلا کے پوچھ لو بلا لیا کہن لگے بھی یہ کی گل ہے کہن لگی آ میرے متھا تگڑا کسیا ہے سنتاں دے چرناں تے آ کے میں مستک رگڑ دیا کہ میتے کم لے لو میتے کم لے لو پر یہ سنت مینوں نیڑے نہیں لگن دیندے مینوں ٹھگنی کہندے نے نیڑے نہیں آن دیندے بھی تو فسا لیں گی سانوں تیری لوڑ ہی نہیں ہے جتھے مایا آئے گی اتھے پرمیشر بھلدا ہے گرو نانک پاتشاہ دے پاس جد مایا آئی انیک روپ دھار کے آئی تے مہاراج کہندے نا موتی دا مندر اسرا ہے رتنی تا ہو جڑاؤ کستور کنگو اگر چندن لی پاوا چو مت دے پولاں وسرا تیرا چتنا آ رہا ہر دن جیو جل بل جاؤ میں اپنا گرپوش دیکھیا ابر نہ کہندے موتیاں دے مندر ਧਰਤੀ ਤਾਂ ਹੀਰੇ ਲਾਲ ਜਲਤੀ ਪਲੰਘ ਲਾਲ ਜਲਾਓ ਮੋਹਣੀਆਂ ਮੁੱਖ ਮਣੀ ਸੋਏ ਕਰੇ ਰੰਗ ਵਸਾਓ ਮੋਹਣੀਆਂ ਹੋਣ ਪਲੰਘ ਹੋਣ ਤੇ ਹੀਰੇ ਜਵਾਹਰਾਤ ਦੇ ਡੈਕੋਰੇਸ਼ਨ ਹੋਵੇ ਧਰਤੀ ਦੇ ਵਿੱਚ ਜਗਮਗ ਜਗਮਗ ਕਰਦੇ ਮਹਾਰਾਜ ਕਹਿੰਦੇ ਭੁੱਲ ਜਾਏਗਾ ਪਰਮੇਸ਼ਰ ਨੂੰ ਇਹ ਦੇਖ ਕੇ ਸਿੱਧ ਹੋਵਾਂ ਸਿੱਧ ਲਾਈ ਰਿੱਧਾ ਖਾਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ ਮਤ ਦੇਖ ਭੁੱਲਾ ਵਿਸਰੈ ਤੇਰਾ ਚਿਤਨਾ ਆਵੈ ਰਿਧੀਆਂ ਸਿੱਧੀਆਂ ਤਾਕਤਾਂ ਆ ਗਈਆਂ ਮੱਖੀਆਂ ਆ ਜਾਣਗੀਆਂ ਬੇਅੰਤ ਆਹ ਦੇ ਦਿਓ ਜੀ ਮੈਨੂੰ ਆਹ ਦੇ ਦਿਓ ਜੀ ਮੇਰਾ ਆਹ ਖਰਾਬ ਹੈ ਜੀ ਮੇਰਾ ਆਹ ਖਰਾਬ ਹੈ ਮੈਨੂੰ ਬਚਨ ਦਓ ਜੀ ਮੈਨੂੰ ਫਲਾਣੀ ਚੀਜ਼ ਕਰੋ ਜੀ ਕਹਿੰਦੇ ਪਰਮੇਸ਼ੁਰ ਭੁੱਲੇਗਾ ਕਿ ਨਹੀਂ ਜਦ ਉਹਨਾਂ ਨਾਲ ਗੱਲ ਕਰੇਗਾ ਸੁਲਤਾਨ ਹੋਵਾਂ ਮੇਰ ਲਸ਼ਕਰ ਤਖ਼ਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ ਪਾਓ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾਲ ਹੈ ਫਿਰ ਚੌਥਾ ਰੂਪ ਧਾਰਿਆ ਮਾਇਆ ਨੇ ਰਾਸ਼ੀ ਸ਼ਕਤੀ ਦਾ ਕਹਿੰਦੇ ਇਹਦੇ ਵਿੱਚ ਵੀ ਵੈਣ ਨੂੰ ਭੁੱਲਿਆ ਰਹਿੰਦਾ ਸੋਏ ਭੁਲਾਉਂਦੀ ਹੈ ਕਹਿੰਦੇ ਸੰਤ ਮੈਨੂੰ ਨੇੜੇ ਨਹੀਂ ਆਉਣ ਦਿੰਦੇ ਕਹਿੰਦੇ ਤੂੰ ਰੱਬ ਨੂੰ ਭੁਲਾਉਂਦੀ ਹੈ ਮੈਂ ਮੱਥੇ ਟੇਕਦੀ ਹਾਂ ਵੀ ਮਹਾਰਾਜ ਮੈਂ ਦਾਸੀ ਹੋ ਕੇ ਕਾਰ ਕਰਾਂ ਕਹਿੰਦੇ ਤੇਰਾ ਭਰੋਸਾ ਨਹੀਂ ਕਿਹੜੇ ਵੇਲੇ ਤੂੰ ਠੱਗ ਲਵੇਂ ਤਾਂ ਮੇਰੇ ਇਹ ਮੂਰਲੇ ਕੇਸ ਦੱਸ ਗਏ ਪਿਛਲੇ ਕਹਿੰਦੇ ਆ ਪਾਮਰ ਲੋਕ ਨੇ ਜਿਹੜੇ ਪਾਪੀ ਤੇ ਵਿਸ਼ਈ ਲੋਕ ਨੇ ਇਹ ਮੈਨੂੰ ਲੈ ਕੇ ਵਿਸ਼ਿਆਂ ਤੇ ਖਰਚ ਕਰਦੇ ਨੇ ਸ਼ਰਾਬਾਂ ਕਬਾਬਾਂ ਮਾਰਿਆਂ ਕੰਮਾਂ ਤੇ ਲਾਉਂਦੇ ਮੈਂ ਇਹਨਾਂ ਤੋਂ ਦੂਰ ਭੱਜਦੀ ਹਾਂ ਇਹ ਪਿਛਲੇ ਵਾਲ ਇਹਨਾਂ ਨੇ ਪੜ ਕੇ ਪੱਟੇ ਹੋਏ ਨੇ ਕਹਿੰਦੇ ਕੋਈ ਕੌਤਕ ਤਾਂ ਦਿਖਾਓ ਕਹਿੰਦੇ ਲੋ ਕੌਤਕ ਮੇਰੇ ਖਤਰਨਾਕ ਹੁੰਦੇ ਜੰਗਲ ਚ ਚੱਲੋ ਕਹਿੰਦੇ ਤੁਹਾਨੂੰ ਲੋਭੀ ਦਾ ਕੌਤਕ ਦਿਖਾਉਣੀ ਮਾਇਆ ਦੀ ਥੈਲੀ ਰਸਤੇ ਸਿੱਟਦੀ ਚਾਰ ਮਿੱਤਰ ਤੁਰੇ ਆਉਂਦੇ ਨੇ ਇਕੱਠੇ ਤੁਰੇ ਨੇ ਇਕੱਠੇ ਕਿੱਥੇ ਜਾਣਾ ਇਕੱਠਿਆਂ ਨੇ ਵਾਪਸ ਆਉਣਾ ਤੇ ਚਾਰੇ ਹੀ ਜਾਂਦੇ ਜਾਂਦੇ ਜਦ ਥੈਲੀ ਦੇਖੀ ਪਈ ਚਮਕ ਮਾਰਦੀ ਹੈ ਮੋਹਰਾਂ ਚਮਕਦੀਆਂ ਕਹਿਣ ਲੱਗੇ ਲੈ ਵੀ ਕੋਈ ਚੀਜ਼ ਹੋਵੇ ਆਪਾਂ ਚਾਰ ਹਿੱਸਿਆਂ ਚ ਕਰਦੇ ਅੱਗੇ ਗਏ ਬੜੇ ਖੁਸ਼ ਹੋਏ ਥੈਲੀ ਉਠਾ ਲਈ ਮੋਹਰਾਂ ਦੀ ਭਰੀ ਪਈ ਹੈ ਇੱਕ ਪਾਸੇ ਹੋ ਗਏ ਵੀ ਕੋਈ ਆ ਨਾ ਜਾਵੇ ਜਿਹਦੀ ਗਿਰੀ ਹੈ ਕਰਾਹੇ ਚੱਲਣ ਲੱਗ ਗਏ ਥੋੜੀ ਦੂਰ ਗਏ ਕਹਿੰਦੇ ਵੀ ਆਪਾਂ ਵੰਡ ਲਈਏ ਕਹਿੰਦੇ ਦੇਖੋ ਟੱਪਦੇ ਨੇ ਛਾਲਾਂ ਮਾਰਦੇ ਆ ਵੀ ਇੰਨਾ ਧੰਨ ਤਾਂ ਕਰੇ ਸਾਨੂੰ ਪ੍ਰਾਪਤ ਹੀ ਨਹੀਂ ਸੀ ਹੋਣਾ ਆਹ ਤਾਂ ਸਾਡੀ ਕਿਸਮਤ ਹੀ ਖੁੱਲ ਗਈ ਕਹਿੰਦੇ ਆਪਾਂ ਐਂ ਕਰੋ ਕੁਛ ਖਾ ਪੀ ਲਈਏ ਫਿਰ ਵੰਡਾਂਗੇ ਦੋ ਬੰਦੇ ਭੇਜਤੇ ਜਾਓ ਰੋਟੀ ਲਿਆਓ ਪਿੰਡ ਚੋਂ ਉਹ ਦੋਏ ਚੁੱਪ ਕਰੇ ਜਾਂਦੇ ਨੇ ਇੱਧਰ ਇਹ ਦੋਏ ਚੁੱਪ ਕਰੇ ਬੈਠੇ ਨੇ ਰਾਤੀ ਉਹ ਕਹਿੰਦਾ ਤੂੰ ਗੱਲ ਨਹੀਂ ਕਰਦਾ ਕਹਿੰਦਾ ਤੂੰ ਕਰ ਕਹਿੰਦਾ ਜੇ ਮੈਂ ਗੱਲ ਕਰਾਂ ਤੂੰ ਬੁਰਾ ਤਾਂ ਨਹੀਂ ਮੰਨੇਗਾ ਕਹਿੰਦਾ ਨਾ ਕਹਿੰਦਾ ਵੀ ਜੇ ਆਪਾਂ ਦੋਏ ਲੈ ਲਈਏ ਕਿਸੇ ਢੰਗ ਦੇ ਨਾਲ ਕਹਿੰਦਾ ਮੈਂ ਵੀ ਆਹੀ ਸੋਚਦਾ ਕਹਿੰਦਾ ਵੀ ਆਪਾਂ ਦੋਵਾਂ ਨੂੰ ਮਿਲੀਏ ਫਿਰ ਤਾਂ ਕਹਿੰਦਾ ਆਪਣੀ ਗੱਲ ਬਣ ਗਈ ਰੋਟੀਆਂ ਆਪਾਂ ਖਾ ਚੱਲਦੇ ਹਾਂ ਤੇ ਉਹਨਾਂ ਦੀਆਂ ਚ ਜ਼ਹਿਰ ਪਾ ਲੈਂਦੇ ਹਾਂ ਖਾਣਗੇ ਮਰ ਜਾਣਗੇ ਆਪਣੀ ਦੋਵਾਂ ਦੀ ਰਹਿ ਗਈ ਕੋਲ ਨਦੀ ਚੱਲਦੀ ਆ ਘਲੀਸ ਕੇ ਵਿਛੜਾਂਗੇ ਇਸੇ ਤਰ੍ਹਾਂ ਕਰਿਆ ਉਧਰੋਂ ਚੁੱਪ ਕਰੇ ਬੈਠੇ ਨੇ ਕਹਿੰਦਾ ਵੀ ਕੋਈ ਗੱਲ ਸੁਣਾ ਇੰਨਾ ਪੈਸਾ ਮਿਲਿਆ ਆਪਾਂ ਤਾਂ ਖੁਸ਼ ਹੋਣੇ ਚਾਹੀਦੇ ਕੀ ਸੋਚਦੇ ਕਹਿੰਦਾ ਤੂੰ ਕੀ ਸੋਚਦਾ? ਕਹਿੰਦਾ ਤੂੰ ਦੱਸ ਪਹਿਲਾਂ। ਕਹਿੰਦਾ ਮੈਂ, ਕਹਿੰਦਾ ਵੀ ਆਪਾਂ ਦਵਾਈ ਲੈ ਲਈਏ। ਕਹਿੰਦਾ ਆਹੀ ਗੱਲ ਮੈਂ ਸੋਚਦਾ। ਕਹਿੰਦੇ ਫੇਰ ਕਿਵੇਂ ਬਣੇ? ਕਹਿੰਦੇ ਉਹ ਰੋਟੀ ਲਿਆ ਕੇ ਰੱਖਣਗੇ, ਇੱਕ ਦਾ ਗੱਲ ਤੂੰ ਵੱਢਦੀ, ਇੱਕ ਦਾ ਮੈਂ ਵੱਢਦਾ, ਆ ਚੱਕ ਕੇ ਨਦੀ ਸੁੱਟ ਦਾਂਗੇ ਤੇ ਆਪਾਂ ਨੂੰ ਅੱਜ ਮਿਲ ਜੂ। ਸੋ ਇਵੇਂ ਜਿਵੇਂ ਕਰਿਆ, ਉਹਨਾਂ ਨੇ ਉਹ ਮਾਰਤੇ, ਉਹਨਾਂ ਨੇ ਉਹ ਮਾਰਤੇ, ਤੇ ਮਾਇਆ ਉੱਥੇ ਦੀ ਉੱਥੇ ਪਈ ਹੈ। ਕਹਿੰਦੇ ਕਿਉਂ ਸੰਤ ਜੀ? ਦੇਖਿਆ ਮੇਰਾ ਤਾਂ ਉੱਥੇ ਇਹ ਲੋਭੀ ਬੰਦਿਆਂ ਨੂੰ ਮੈਂ ਐਂ ਕਾਬੂ ਕਰਦੀ ਹਾਂ ਤੇ ਐਂ ਪਾਪ ਕਰਾਉਣੀ। ਗੁਰੂ ਮਹਾਰਾਜ ਕਹਿੰਦੇ ਪ੍ਰੇਮੀਓ, ਲੋਭੀ ਦਾ ਨਾਮ ਸਾਹ ਕਰਿਓ ਭੁੱਲ ਕੇ। ਇਹ ਕਹਿੰਦੇ ਏਡਾ ਧੋਖੇਬਾਜ ਹੁੰਦਾ, ਇਹੋ ਜਿਹਾ ਥੋੜਾ ਧੋਖਾ ਦਊ ਜਿੱਥੇ ਹੱਥੇ ਨੀ ਕੋਈ ਪੈਂਦਾ। ਲੋਭੀ ਕਾ ਵਿਸਾਹ ਨਾ ਕੀਜਾ ਜੇ ਕਾ ਪਾਰ ਵਿਸਾਏ। ਅੰਤਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਪਾਏ, ਜਿੱਥੇ ਕੁਛ ਵੀ ਨੀ ਬਣ ਸਕਦਾ ਉੱਥੇ ਆ ਕੇ ਇਹਨੇ ਧੋਖਾ ਦੇਣਾ। ਕਰੀ ਨਾ ਵਿਸਾਹ ਜਿੰਦੇ ਭੁੱਲ ਕੇ ਵੀ ਜੀਜਾ ਜੇ ਕਾ ਪਾਰ ਵਸਾਏ। ਅੰਤਕਾਲ ਤਿੱਥੇ ਤੋ ਹੈ ਜਿੱਥੇ ਹੱਥ ਨਾ ਪਾਏ, ਜਿੱਥੇ ਕੁਛ ਵੀ ਨਹੀਂ ਬਣ ਸਕਦਾ ਉੱਥੇ ਲੋਭੀ ਬੰਦਾ ਮਾਰਿਆ ਕਰਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਕਬੀਰ ਇਹ ਤਾਂ ਜਾਏਗਾ, ਸਤੋ ਤੋ ਲਿਓ ਬਹੋ ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋੜ। ਲੱਖ ਕਰੋੜ ਕਹਿੰਦੇ ਨੇ 100 ਖਰਬ ਰੁਪਈਏ ਵਾਲਾ ਵੀ ਜਦੋਂ ਸੰਸਾਰ ਤੋਂ ਜਾਂਦਾ, ਕਿੰਨੇ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ? ਪਹਿਲਾਂ ਤਾਂ ਦੁਨੀ ਚੰਦ ਮਿਲਿਆ, 7 ਕਰੋੜ ਰੁਪਈਆ ਉਹਦੇ ਕੋਲ ਜਮ੍ਹਾਂ ਸੀ। ਮਹਾਰਾਜ ਨੇ ਕੌਤਕ ਵਰਤਾਇਆ, ਪਹਿਲਾਂ ਤਾਂ ਉਹਦੇ ਪਿਤਾ ਦਾ ਸਰਾਜ ਸੀ, ਕਿਹਾ ਕਿ ਤੇਰੇ ਪਿਤਾ ਨੂੰ ਪ੍ਰਸ਼ਾਦਾ ਨਹੀਂ ਪਹੁੰਚਿਆ, ਤੇਰਾ ਪਿਤਾ ਤਾਂ ਬਗਿਆੜ ਬਣਿਆ ਬੈਠਾ, 7 ਦਿਨ ਦਾ ਭੁੱਖ ਹੈ, ਜਾ ਪ੍ਰਸ਼ਾਦ ਲੈ। ਨੇਚਾ ਹੋਇਆ ਉਹਨੂੰ ਜਦ ਆਪਣੇ ਪਿਤਾ ਤੋਂ ਸਾਰੀਆਂ ਗੱਲਾਂ ਸੁਣ। ਕਹਿੰਦਾ ਪੁੱਤਰ ਆਹ ਹਾਲ ਹੁੰਦਾ ਹੈ ਪਰਮੇਸ਼ਰ ਦੇ ਨਾਮ ਤੋਂ ਬਗੈਰ, ਮੈਂ ਤਾਮਸੀ ਜੂਨ ਚ ਪੈ ਗਿਆ, ਬਗਿਆੜ ਬਣਿਆ, ਦੁਖੀ ਹੋਇਆ ਫਿਰਦਾ। ਤੇਰੇ ਘਰ ਪਰਮੇਸ਼ਰ ਆਪ ਆਇਆ ਹੋਇਆ, ਬਚਨ ਮੰਨ ਲੈ, ਆਪਣੀ ਗਤੀ ਕਰਾ ਲੈ, ਤੇਰੇ ਕਰਕੇ ਮੇਰਾ ਆਧਾਰ ਹੋ ਗਿਆ, ਤੈਂ ਦਰਸ਼ਨ ਕਰੇ ਨੇ ਉਹਨਾਂ ਦੇ, ਤੇਰੇ ਦਰਸ਼ਨ ਕਰਕੇ ਮੈਨੂੰ ਦੇਵ ਦੇਹੀ ਪ੍ਰਾਪਤ ਹੋ ਗਈ। ਆ ਕੇ ਚਰਨੀ ਰਹਿ ਪਿਆ, ਮਹਾਰਾਜ ਕਿਰਪਾ ਕਰੋ ਮੈਨੂੰ ਕੋਈ ਸੇਵਾ ਦੱਸੋ। ਮਹਾਰਾਜ ਕਹਿੰਦੇ ਸੇਵਾ ਤਾਂ ਕੋਈ ਨੀ, ਮਰਦਾਨਿਆ ਸੂਈ ਹੈਗੀ ਤੇਰੇ ਕੋਲ? ਕਹਿੰਦੇ ਹੈਗੀ ਮਹਾਰਾਜ। ਲਿਆ ਆ ਫੜੋ ਸੇਠ ਜੀ ਸੂਈ। ਕਹਿੰਦੇ ਮਹਾਰਾਜ ਕੀ ਕਰੇ? ਕਹਿੰਦੇ ਤੱਤੇ ਅਗਲੀ ਦਰਗਾਹ ਚ ਲਵਾਂਗੇ। ਸੋਚਿਆ ਨੀ ਆ ਵੀ ਮਹਾਰਾਜ ਕੀ ਕਹਿ ਗਏ। ਘਰਵਾਲੀ ਨੂੰ ਲਿਜਾ ਕੇ ਸੂਈ ਦੇ ਦਿੱਤੀ ਵੀ ਸੰਤਾਂ ਨੇ ਆਹ ਗੱਲ ਕਹੀ ਆ। ਉਹ ਥੋੜੀ ਸਿਆਣੀ ਸੀ, ਕਹਿਣ ਲੱਗੀ ਸੇਠ ਜੀ اگلی درگاہ چ جے چھاتی تے کراں گے شریر نے جل جانا ہے سواب نہیں جانی نال ہڈیاں بھی نہیں جانی سوئی کتھوں لے جاؤں گے جاؤ سنتاں دا کوئی مطلب ہے پوچھو نہ دوبارہ آ گیا پاتشاہ سوئی تا نال نہیں جانی کہندے جتھے تن جائے گا ست کروڑ اتھے نال نہیں جاؤ پاتشاہ تا نال نہیں جانا کہندے پھر جوڑی بیٹھے کی فائدہ ہے کوئی فائدہ بھی ہے نیتر کھل گئے پاتشاہ نال بھی جا سکتا ہے کہندے دمنا کسی کا جو خرچے اور کھائے دیوے دلاوے رضائے کھدائے ہوتا نہ رکھے اکیلا نہ کھائے کہنے کلا نہ کھائے نو دھرم دے تے دان کر دے سیوا سنسار دکھی ہے چیزاں بنا دے انہاں دے واسطے بے انت چیزاں خرچ دے سارا تن خرچ دا کر مہاراج اے بھی ایسے تن دا ہے کہندے اینو دھرم سالا بنا دے تے ستسنگ کریا کرے اے بھی تیرے نال جائے گا سادھو بنا تھا کاروں دے پاس جاندے نے پتہ لگیا بھی بہت تن جوڑیا ایک پریمی نے پوچھیا بھی آ تھوڑا حال کیوں ہے پاٹے ہوئے کپڑے تو تھوڑے ٹوٹے ہوئے گھر تے بھانڈے مٹی دے وہ بھی ٹوٹے ہوئے کی گل کہندے مہاراج اتنے تن نہیں ہے پیسہ نہیں ہے پیسہ کدھر گیا کہندے سارا سکہ کاروں بادشاہ نے کٹھا کر لیا دروازے دے اگے کھڑے گل کرتے ہیں کاروں دے قلعے دے تے سپاہی دس رہا ہے کہندے کیویں کر لیا کہندے مہاراج کی دسیے ایک باری یہ وزیراں نے رپورٹ کری بھی سارا تن آ گیا کہنا نہیں اجے ہونا ہے کہنا میں کڈھاؤنا ایک لڑکی بازار دے وچ بگی چ بٹھا کے ٹنڈوڑا فرات آ کے لگیا بھی میں مر جوں ماں نوں ماں ایک روپیہ پایا سی وہ کڈ لیا روپیہ لے کے آ گیا جب لے کے جا کے پیش کریا اتھے گرفتار کر لیا کاروں نے پیش کیتا کہ دس روپیہ کتوں آیا کہنا میں اپنے باپ کی قبر چوں کڈیا منہ چوں حکم لے تا بھی سارے قبرستان پڑ کے روپیے کڈ لو اے مہاراج حال کریا مہاراج کہندے بھی جاؤ انہوں کہہ دو تینوں کوئی درویش ملنا چاہتے اس ویلے مہاراج نے ٹھیکریاں کٹھیاں کرنیاں شروع کر دیا جب کاروں آیا خبر لگی تے باہر آ کے درشن کر لگیا تو پربھاوت ہو گیا جدو مہاراج نے درشن کیتے منہ چنگڑی پا لی کہ ایسے درویش دے درشن نہیں کرے اینا شانت دیہ دی سار شانتی آ گئی شانتی نہیں آئی اندر گیان پیدا ہونا شروع ہو گیا لیکن کریا تو حیران ہوندا ہے دو تین آوازاں دتیاں درویش دسو کی کام ہے تے مہاراج چھتی چھتی ٹھیکریاں کٹھیاں کری جانے گھروں وال بھی دیکھتے ہیں اخیر کول آ گیا کہنا اے درویش یہ ٹھیکریاں تھی کٹھیاں کیوں کرتے ہیں کہ سانو چنگیاں لگتی کہندے کی کرو گے کہندے اسی درگاہ چ نال لے کے جانی ہے اگلی ہس پیا کہ تسی مستانے ہو کہندے کیوں مستانے ہاں تیرے جتھے پنتالی گنج جوڑے ہوئے نے اتھے رکھ لیں گے جتھے اتنا پار لے کے جائیں گا ایک نکا جی چوڑا نہیں لگائے گا ٹھیکریاں کا اکھاں کھل گئیں کہنا تو میرے نال نہیں جانے کہنے تیرے پیو نے بھی جوڑے سی وہ کتنے نے کہنا وہ اتنے ہی چھڈ گیا کہنے پھر تو بھی اتنے ہی چھڈ جائے گا کہنا درویش مینوں سمت دو کہنے سمت تو یہ ہے کہ سارا تن ریایا تے خرچ دے تو ریایا بکھی مار دیتی تے پیسے دے کٹھے کرن دی تن وچ تو مست ہے سو مارا کہنا کبیر ہے تن جائے گا سکو تو لیو بھور نانگے پاو تے گئے جن کے لاکھ کرو محمود غزنوی نے 16 حملے کیتے سومناتھ دے مندر چوں 4 ارب اس ویلے دا روپیہ لٹیا بے انت تن لٹیا 50 سال دی عمر چ آ کے انہوں درنگ ہو گیا تے پتا لگ گیا ہوں نہیں میں بچتا من چ لالسا جاگی کہ میں ایک باری دیکھنا چاہنا جنہ تن لیا تیل لا دیتے گئے تے پہیا والی کرسی سے بٹھا کے روڑی جاندے نے روندا جاندا کدے ادھر دیکھدا کدے ادھر دیکھدا اے چ 1000 بندہ مریا 1000 مریا 1000 ماریا اخیر افسوس آ گیا من کہن لگا میں بڑی پاری پٹ کیتی میرے نال تو کچھ بھی نہیں جاندا تے میری اولاد نکمی ہے انہوں تو کھو لینا دوجیا نے تے گجنی دے لوکاں تے وپتا آئے گی تے ہن میں بچنا نہیں ہے تے تسی پند نامہ لکھو اس ویلے پند نامہ ایک تو وصیت ہوندی ہے بھی میرے من تو بعد جائیداد کینوں جا ایک پند نامہ ہوندا ہے انتلا انبھو لکھایا جاندا
ਤੇ ਉਹਦੇ ਵਿੱਚ ਅਨੁਭਵ ਲਿਖਾਉਂਦਾ। ਕਹਿਣ ਲੱਗਿਆ ਵੀ ਮੇਰੇ ਹੱਥ ਕੱਫਣ ਤੋਂ ਬਾਹਰ ਰੱਖਿਓ ਤੇ ਢਿਡੋਰ ਚੀ ਢਿਡੋਰਾ ਪਿੱਟਦਾ ਜਾਵੇ ਵੀ ਆ ਮਹਿਮੂਦ ਗਜ਼ਨਵੀ ਜਾ ਰਿਹਾ ਜਿਹੜਾ ਖਰਬਾਂ ਰੁਪਈਏ ਲੁੱਟ ਕੇ ਲਿਆ ਸੀ। ਤੇ ਕਿਸੇ ਕਵੀ ਨੇ ਇਸ ਤਰ੍ਹਾਂ ਦੇ ਨਾਲ ਲਿਖਿਆ ਕਿ ਮੇਰੇ ਹੱਥ ਇਹ ਕੱਫਣ ਤੋਂ ਬਾਹਰ ਰੱਖਣੇ, ਵੇਖ ਲਏ ਦੁਨੀਆਂ ਜਾਂਦੀ ਵਾਰ ਮੈਨੂੰ ਕੀ ਲੈ ਚੱਲਿਆ ਆਪਣੇ ਨਾਲ ਮੈਂ ਹੁਣ, ਸਿੱਖਿਆ ਲਏ ਮੈਥੋਂ ਪਾਤਰਕਾਰ ਮੈਨੂੰ, ਸਾਰੀ ਉਮਰ ਹੀ ਲਹੂ ਵਿਚ ਰਿਹਾ ਡੁੱਬੇ, ਵੇਲੇ ਅੰਤ ਦੇ ਰਹੇ ਫਟਕਾਰ ਮੈਨੂੰ, ਹਾਏ ਨਫਸ ਸ਼ੈਤਾਨ ਦੇ ਲੱਗ ਆਖੇ ਭੁੱਲ ਗਈ ਸੀ ਮੌਤ ਦੀ ਸਾਰ ਮੈਨੂੰ, ਨਾ ਮੈਂ ਸੋਚਿਆ ਇਸ ਜਹਾਨ ਅੰਦਰ ਮਿਲੀ ਪਾਤਸ਼ਾਹੀ ਇਹ ਦਿਨ ਚਾਰ ਮੈਨੂੰ, ਕਰਾਂ ਕੰਮ ਕੋਈ ਨੇਕ ਮਰਦ ਵਾਰ, ਦੇਣੀ ਖੁਦੀ ਤਕਬਰੀ ਹਾਰ ਮੈਨੂੰ, ਦੇਖ ਨਾਹਾਂ ਦੀ ਖਾਲੋ ਤਾਰਦਾ ਰਿਹਾ, ਆਇਆ ਕਰਸਦਾ ਕਦੇ ਇਕ ਵਾਰ ਮੈਨੂੰ, ਜਾਂਦੀ ਵਾਰੀ ਖਾਲੀ ਹੱਥੀ ਚੱਲਿਆ ਹਾਂ, ਲੱਖ ਲੱਖ ਵਾਰ ਤਰਕਾਰ ਫਟਕਾਰ ਮੈਨੂੰ। ਸਵਾਹ ਕਹਿੰਦੇ ਪ੍ਰੇਮੀਆਂ ਆਹ ਹਾਲ ਹੋਇਆ ਕਰਦਾ, ਸੋ ਇਹ ਤੋਂ ਬਚ, ਤੂੰ ਸੰਤੋਖ ਧਾਰਨ ਕਰ, ਜਦ ਸੰਤੋਖ ਤੇਰੇ ਅੰਦਰ ਆ ਜਾਏਗਾ ਉਸ ਵੇਲੇ ਤੇਰਾ ਜਿਹੜਾ ਰੂਹਾਨੀ ਸਫ਼ਰ ਹੈ ਉਹ ਹੋਣਾ ਸ਼ੁਰੂ ਹੋਇਆ। ਜਿੰਨਾ ਚਿਰ ਤੇਰੇ ਅੰਦਰ ਸੰਤੋਖ ਨਹੀਂ ਆਉਂਦਾ ਉਨੀ ਦੇਰ ਤੱਕ ਤੂੰ ਭਜਨ ਨਹੀਂ ਕਰ ਸਕਦਾ, ਤੇਰਾ ਭਜਨ ਵੀ ਰੋਟੀ ਦਾ ਪੈਸਿਆਂ ਦਾ ਹੋਏਗਾ। ਵੇਤੀ ਟਕਾਈ ਬੈਠਾ, ਅੱਖਾਂ ਮੀਚੀ ਬੈਠਾ, ਫਿਰਦਾ ਕਿੱਥੇ ਹੈ ਪੈਸੇ ਇਕੱਠੇ ਕਰਨ ਦੇ ਵਾਸਤੇ। ਸੋ ਇਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਇਹ ਹੋਇਆ ਕਰਦੀਆਂ। ਸੋ ਤੀਸਰਾ ਜੋ ਨੇਮ ਹੈ ਉਹ ਹੋਇਆ ਕਰਦਾ ਜਿਹਨੂੰ ਆਸਤਕ ਬੁੱਧੀ ਕਹਿੰਦੇ ਨੇ। ਪਹਿਲਾਂ ਵਾਹਿਗੁਰੂ ਦੇ ਉੱਤੇ ਪੂਰਾ ਭਰੋਸਾ ਹੋਣਾ ਚਾਹੀਦਾ, ਜੇ ਭਰੋਸਾ ਕੱਚਾ ਹੈ ਫਿਰ ਭਜਨ ਨਹੀਂ ਹੁੰਦਾ। ਇਸ ਤਰ੍ਹਾਂ ਫਰਮਾਨ ਕਰਦਾ ਗੁਰਕੀ ਪ੍ਰਤੀਤ ਦੀ ਮਨ ਕੀ ਪ੍ਰਤੀਤ ਇਸ ਦਾ ਨਾਂ ਹੈ ਹਰ ਪ੍ਰਭ ਜੀ। ਜੇ ਗੁਰੂ ਤੇ ਪ੍ਰਤੀਤ ਹੀ ਨਹੀਂ ਹੈ, ਭਰੋਸਾ ਹੀ ਨਹੀਂ ਹੈ, ਆਪਣੇ ਮਨ ਦੀ ਮਤ ਕਰਦਾ, ਫੇਰ ਨਹੀਂ ਇਸ ਰਸਤੇ ਤੇ ਚੱਲਿਆ ਜਾ ਸਕਦਾ। ਸੋ ਆਸ ਤੱਕ ਬੁੱਧ ਹੋਣੀ ਚਾਹੀਦੀ, ਵਾਹਿਗੁਰੂ ਕੋ ਜਾਪ ਕਰ ਹਰ ਖੈ ਮਨ ਸੁਖ ਪਾਏ। ਸੋ ਆਸ ਤੱਕ ਬੁੱਧ ਧਾਰਨ ਕਰਦਾ, ਨੇਚਾ ਹੀ ਨਹੀਂ ਜੇ ਹੈ ਫਿਰ ਗੱਲ ਕੀ ਬਣਨੀ ਹੈ। ਸ਼ਰਧਾ ਹੀ ਨਾ ਹੋਵੇ ਤਾਂ ਝੋਲੀਓ ਕੋਲ ਨਾ ਹੋਵੇ ਦਾਤ ਕਿੱਥੋਂ ਪ੍ਰਾਪਤ ਹੋਈ। ਸ਼ਰਧਾ ਬਾਰੇ ਇੱਕ ਦੱਸਦੇ ਨੇ ਕਿ ਇੱਕ ਵਾਰੀ ਇੱਕ ਮਹਾਤਮਾ ਕਥਾ ਕਰਦੇ ਸੀ ਕੋਲ ਦੀ ਰਸਤੇ ਦੇ ਉੱਤੇ ਇੱਕ ਘੋੜ ਸਵਾਰ ਲੰਘਿਆ ਜਾ ਰਿਹਾ ਸੀ। ਉਹਨੂੰ ਕਿਸੇ ਪ੍ਰੇਮੀ ਨੇ ਕਿਹਾ ਵੀ ਪ੍ਰੇਮੀਆਂ ਠਹਿਰ ਕੇ ਚੱਲਿਆ ਜਾਈ, ਦੇਖ ਰਹੀ ਜੀ ਕਥਾ ਕਦੇ ਕਦੇ ਹੁੰਦੀ ਹੈ, ਮਹਾਤਮਾ ਨੇ ਕਥਾ ਕਰ ਰਹੇ ਨੇ ਤੇ ਤੂੰ ਵੀ ਸਰਵਣ ਕਰ ਜਾ। ਕਹਿੰਦਾ ਘੋੜਾ, ਕਹਿੰਦੇ ਘੋੜਾ ਇੱਥੇ ਬੰਦ ਹੈ, ਕੋਈ ਨੀ ਜਾਂਦਾ ਤੇਰੇ ਘੋੜੇ। ਸੋ ਬੈਠ ਕੇ ਸਰਵਣ ਕਰਨ ਲੱਗਿਆ। ਮਹਾਤਮਾ ਨੇ ਵਚਨ ਕਰਿਆ ਕਿ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਸਰੰਜਾਮ ਲਾਗ ਭਵ ਜਲ ਤਰਨ ਕਹਿ ਜਨਮ ਬਿਥਾ ਜਾਤ ਰੰਗ। ਗੁਰਸੇਵਾ ਤੇ ਭਗਤ ਕਮਾਈ, ਤਵੇ ਮਾਨਸ ਦੇਈ ਪਾਈ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭੱਜ ਹਰ ਕਿਸੇ। ਇੱਕ ਘੰਟਾ ਕਥਾ ਸੁਣਦਾ ਰਿਹਾ, ਮਨ ਵਿਚ ਨਾਲ ਦੀ ਨਾਲ ਫੈਸਲਾ ਕਰੀ ਗਿਆ ਵੀ ਮਨਾ, ਮੈਨੂੰ ਤਾਂ ਇਹ ਪਤਾ ਹੀ ਨਹੀਂ ਹੈ ਵੀ ਇੰਨੀਆਂ ਜੂਨਾਂ ਤੋਂ ਬਾਅਦ 83,99,999 ਜੂਨਾਂ ਲੰਘਣ ਤੋਂ ਬਾਅਦ ਇਹ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ। ਅਤੇ ਮੈਨੂੰ ਅੱਜ ਪਤਾ ਲੱਗਿਆ, 100% ਵੇਚਾ ਕਰੀ ਗਿਆ। ਉਹਦੇ ਬਾਅਦ ਸੰਗਤ ਚਲੀ ਗਈ, ਆਪ ਬੈਠਾ ਰਿਹਾ, ਮਹਾਤਮਾ ਨੂੰ ਮਿਲਿਆ, ਕਹਿਣ ਲੱਗਿਆ ਮਹਾਂਪੁਰਸ਼ੋ, ਤੁਸੀਂ ਤਾਂ ਬੜੀ ਮੇਰੇ ਤੇ ਕਿਰਪਾ ਕਰੀ, ਮੇਰੇ ਨੇਤਰ ਖੋਲ ਦਿੱਤੇ, ਮੈਂ ਤਾਂ ਅੱਜ ਪਹਿਲੇ ਦਿਨ ਕਥਾ ਸਰਵਣ ਕਰੀ ਆ, ਆਹ ਗੱਲ ਤਾਂ ਮੈਂ ਕਦੇ ਸੋਚੀ ਨਹੀਂ ਸੀ। ਤੇ ਮੈਂ ਤਾਂ ਇਹ ਸਮਝਦਾ ਸੀ ਵੀ ਪੈਦਾ ਹੋਏ ਆ, ਜ਼ਮੀਨ ਜਾਇਦਾਦ ਬਣਾ ਕੇ ਪੈਸਾ ਕਮਾ ਕੇ ਸੰਸਾਰ ਤੋਂ ਚਲੇ ਜਾਂਦੇ ਆ, ਜਾਣਾ ਤਾਂ ਫਿਰ ਯਾਦ ਨਹੀਂ ਹੈ। ਪਰ ਐਂ ਕਦੇ ਕਦੇ ਖਿਆਲ ਆ ਜਾਂਦਾ ਵੀ ਮਾਂ ਪਿਓ ਵੀ ਚਲੇ ਗਏ, ਅਸੀਂ ਵੀ ਜਾਣਾ, ਕਿੱਥੇ ਜਾਣਾ ਇਹ ਤਾਂ ਸਾਨੂੰ ਕੋਈ ਪਤਾ ਨਹੀਂ। ਇਹ ਤਾਂ ਤੁਹਾਤੋਂ ਸੁਣ ਕੇ ਮੇਰੇ ਮਨ ਨੂੰ ਬੜੀ ਸੱਟ ਲੱਗੀ ਹੈ, ਮੈਨੂੰ ਹੁਣ ਰਸਤਾ ਵੀ ਦੱਸੋ ਮੈਂ ਕਿਵੇਂ ਕਰ। ਸੋ ਮਹਾਤਮਾ ਨੇ ਦੱਸਿਆ ਕਿ ਤੂੰ ਕੋਈ ਪੂਰਨ ਮਹਾਤਮਾ ਤਲਾਸ਼ ਕਰ, ਕਿਉਂਕਿ ਜਿੰਨਾ ਚਿਰ ਪੂਰਾ ਨਹੀਂ ਮਿਲਦਾ ਉਨੀ ਦੇਰ ਤੱਕ ਰਸਤਾ ਨਹੀਂ ਮਿਲਿਆ ਕਰ। ਸੋ ਗੁਰੂ ਸ਼ਰਨ ਵਿੱਚ ਜਾ ਤੇ ਗੁਰੂ ਧਾਰਨ ਕਰ, ਉੱਥੇ ਤੈਨੂੰ ਰਸਤਾ ਮਿਲੇਗਾ, ਉਹ ਰਸਤੇ ਦੀ ਕਮਾਈ ਕਰ, ਫਿਰ ਕਮਾਈ ਕਰਕੇ ਤੈਨੂੰ ਪ੍ਰਾਪਤੀ ਹੋ ਜਾਏ। ਕਹਿਣ ਲੱਗਿਆ ਮਹਾਰਾਜ, ਘੋੜਾ ਮੈਂ ਤੁਹਾਡੀ ਭੇਟਾ ਕਰਦਾ, ਤੁਸੀਂ ਇਹਦੇ ਤੇ ਚੜਿਆ ਕਰੋ, ਤੁਸੀਂ ਮੇਰੇ ਨੇਤਰ ਖੋਲਦੇ ਹੋ ਤਾਂ ਮੇਰੇ ਕੋਲ ਦੇਣ ਨੂੰ ਕੁਛ। ਸੋ ਉਸੇ ਵੇਲੇ ਸਾਰੇ ਕੰਮ ਛੱਡ ਕੇ ਤੀਬਰ ਤਰ ਵੈਰਾਗ ਲੱਗ ਗਿਆ, ਦੁਨੀਆ ਛੱਡਤੀ ਤੇ ਜਾ ਕੇ ਮਹਾਂਪੁਰਸ਼ ਕੋਈ ਪੂਰਨ ਸੀ ਉਹਨਾਂ ਦੀ ਸੰਗਤ ਚ ਰਿਹਾ। 14 ਸਾਲ ਦੇ ਅੰਦਰ ਮਿਹਨਤ ਕਰਕੇ ਉਸ ਪਦ ਨੂੰ ਪਹੁੰਚ ਗਿਆ ਜਿਸ ਦੇ ਵਾਸਤੇ ਰਿਸ਼ੀ ਮੁਨੀ ਵੱਡੇ ਵੱਡੇ ਸਾਰਾ ਜ਼ੋਰ ਲਾ ਰਹੇ, ਤਪੱਸਿਆ ਕਰ ਰਹੇ ਨੇ, ਵਣਾਂ ਚ ਰਹਿ ਰਹੇ ਨੇ, ਜੰਗਲਾਂ ਚ ਰਹਿ ਕੇ ਕੰਨ ਮੂਲ ਖਾ ਰਹੇ ਨੇ। ਸੋ 14 ਸਾਲਾਂ ਬਾਅਦ ਅਵਸਥਾ ਪ੍ਰਾਪਤ ਕਰਕੇ ਜਦ ਉੱਥੇ ਦੁਬਾਰਾ ਆਇਆ ਤਾਂ ਉਹ ਜਿਵੇਂ ਕਥਾ ਫੇਰ ਹੋ ਰਹੀ ਹੈ। ਆ ਗਿਆ, ਕੁਛ ਬੰਦੇ ਪਛਾਣੇ ਹੋਏ ਸੀ, ਫੇਰ ਪਛਾਣ ਆ ਗਏ, ਜਦ ਕਾਲੇ ਵਾਲ ਸੀ ਫਿਰ ਚਿੱਟੇ ਹੋ ਗਏ। ਕਹਿਣ ਲੱਗੇ ਪ੍ਰੇਮੀਓ, ਤੁਸੀਂ ਜਦ ਹੀ ਕਥਾ ਸੁਣੀ ਜਾਂਦੇ ਹੋ? ਕਹਿੰਦੇ ਹਾਂ। ਕਹਿੰਦੇ ਰੋਜ਼ ਸੁਣਦੇ ਹੋ? ਕਹਿੰਦੇ ਹਾਂ। ਚੁੱਪ ਕਰ ਗਏ। ਕਹਿੰਦੇ ਕੀ ਗੱਲ ਚੁੱਪ ਕਰ ਗਿਆ? ਕਹਿੰਦਾ ਮੈਂ ਤਾਂ ਇੱਕੋ ਹੀ ਸੁਣੀ ਸੀਗੀ, ਉਹ ਹੀ ਮੇਰੇ ਬਾਣ ਲੱਗਿਆ ਹਿਰਦੇ ਚ, ਮੈਨੂੰ ਬਿੰਨ ਕੇ ਰੱਖ ਦਿੱਤਾ ਤੇ ਸ਼ੁਕਰ ਹੈ ਕਿ ਮੈਂ ਕਥਾ ਸੁਣੀ ਤੇ ਮੈਨੂੰ ਉਹ ਪਦ ਦੀ ਪ੍ਰਾਪਤੀ ਹੋ ਗਈ ਜਿਹਦੇ ਵਾਸਤੇ ਮਹਾਂਪੁਰਸ਼ ਇਸ਼ਾਰੇ ਕਰਿਆ ਕਰਦੇ ਨੇ, ਉਹ ਪਰਮ ਆਨੰਦ ਮੈਨੂੰ ਪ੍ਰਾਪਤ ਹੋ ਗਿਆ, ਆਪਣੇ ਸਰੂਪ ਦਾ ਗਿਆਨ ਹੋ ਗਿਆ। ਸੋ ਮਤਲਬ ਕੀ ਕਿ ਅਸੀਂ ਸੁਣਦੇ ਹਾਂ, ਸੁਣਦੇ ਹੀ ਚਲੇ ਜਾਂਦੇ ਹਾਂ, ਸੁਣਦੇ ਹੀ ਚਲੇ ਜਾਂਦੇ ਹਾਂ, ਕਰਦੇ ਨਹੀਂ ਹੈਗੇ, ਦ੍ਰਿੜਤਾ ਨਹੀਂ ਸਾਡੇ ਮਨ ਦੇ ਅੰਦਰ ਜਾਗਦੀ, ਕਦੇ ਨਹੀਂ ਆਇਆ ਜਾਗਦਾ ਵੀ ਅੱਜ ਤਾਂ ਜਿਹੜਾ ਲੰਘਿਆ ਲੰਘਿਆ, ਹੁਣ ਤਾਂ ਹੁਣ ਨਹੀਂ ਲੰਘਣ ਦੇਣਾ ਵਕਤ, ਹੁਣ ਤਾਂ ਭਜਨ ਕਰਨਾ ਹੀ ਕਰਨਾ, ਇਸ ਰਸਤੇ ਪੈਣਾ। ਸੋ ਇਹ ਤਾਂ ਹੁੰਦਾ ਹੈ ਜੇ ਆਸਤਕ ਬੁੱਧ ਹੋਵੇ। ਸੋ ਆਸਤਕ ਬੁੱਧ ਜਿਹੜੀ ਹੈ, ਤੀਸਰੇ ਆਸਤਕ ਬੁੱਧ ਹੈ, ਗੁਰ ਬਚ ਦ੍ਰਿੜ ਨਿਸ਼ਚਾਏ, ਗੁਰੂ ਦੇ ਬਚਨਾਂ ਨੂੰ ਦ੍ਰਿੜ ਕਰਕੇ ਨਿਸ਼ਚੈ ਕਰਕੇ ਮੰਨੋ। ਚੌਥਾ ਹੋਇਆ ਕਰਦਾ ਦਾਨ, ਨੇਮ ਹੈ ਇਹ। ਸੋ ਚੌਥਾ ਦਾਨ, ਦਾਨ ਦਾ ਨੇਮ ਹੋਇਆ ਕਰਦਾ। ਦਾਨ ਵੀ 3 ਕਿਸਮ ਦਾ ਹੁੰਦਾ, ਇੱਕ ਰਜੋ ਗੁਣੀ ਹੁੰਦਾ, ਇੱਕ ਤਮੋ ਗੁਣੀ ਹੁੰਦਾ, ਇੱਕ ਸਤੋ ਗੁਣੀ ਹੁੰਦਾ। ਇਹਦਾ ਫਲ ਬਹੁਤ ਹੈ, ਇੱਕ ਤਾਂ ਮਾਇਆ ਦੇ ਨਾਲ ਮੋਹ ਟੁੱਟਦਾ, ਦੂਸਰਾ ਆਪਣੀ ਕਮਾਈ ਦੂਸਰੇ ਦੇ ਕੰਮ ਆਉਂਦੀ ਹੈ। ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ, ਮਹਾਰਾਜ ਕਹਿੰਦੇ ਜੇ ਰਾਹ ਪਛਾਣਨਾ ਤਾਂ ਘਰ ਕਰਕੇ ਕੁਛ ਦਿਆ ਕਰ। ਸੋ ਉੱਥੇ ਫਰਮਾਨ ਕਰਦੇ ਆ ਕਿ ਚੌਥੇ ਦਾਨ ਦੇਤ ਜੋ ਦਾਤਾ, ਸੋ ਰਸ ਤਮ ਸਤ ਗੁਣ ਤ੍ਰੈ ਭਾਂਤਾ। ਉਹ ਵੀ 3 ਕਿਸਮ ਦੇ ਨੇ, ਇੱਕ ਰਜੋ ਗੁਣ ਦਾਨ ਹੈ, ਇੱਕ ਤਮੋ ਗੁਣ ਹੈ, ਇੱਕ ਸਤੋ ਗੁਣ ਹੈ। ਕਲਾ ਹੈ ਕ੍ਰੋਧ ਸੇ ਬਿਨ ਸ਼ੁਭ ਕਾਲਾ, ਕਲਾ ਹੋਵੇ ਕ੍ਰੋਧ ਹੋਵੇ ਤੇ ਬਗੈਰ ਸ਼ੁਭ ਥਾਂ ਵਿਚਾਰੇ ਹੋਏ, ਖੇਤ ਪਛਾਣ ਬੀਜਿਆ ਦਾਨ, ਬਗੈਰ ਖੇਤ ਪਛਾਣੇ ਤੇ ਦਾਨ ਕਰਦਾ ਤੇ ਕਲਾ ਕ੍ਰੋਧ ਨਾ ਦਿੰਦਾ। ਉਹ ਕਹਿੰਦੇ ਇੰਨੇ ਲੈਣੇ ਹੀ ਹੈ ਤੇ ਤੋਸ਼ ਤਾਂ ਹਿਲਦੇ ਨੀ,
ਉਹ ਦੁਖੀ ਹੋ ਕੇ ਦਾਨ ਦਿੰਦੇ ਕਹਿੰਦੇ ਇਹਦਾ ਫਲ ਨਹੀਂ ਪ੍ਰਾਪਤ ਹੋਇਆ ਕਰਦਾ ਨਿਸ਼ਫਲ ਹੋਇਆ ਕਰਦਾ ਇਹ ਤਾਂ ਤੇ ਕਲਾ ਤੇ ਕ੍ਰੋਧ ਤੋਂ ਬਗੈਰ ਜਿਹੜਾ ਦਾਨ ਦਿੰਦਾ ਹੈ ਕਲਾ ਕ੍ਰੋਧ ਸੇ ਬਿਨ ਸ਼ੁਭ ਕਾਲਾ ਬਿਨਾ ਸ਼ੁਭ ਕਾਲ ਤੇ ਕਲਾ ਕ੍ਰੋਧ ਦੇ ਬਸ ਹੋ ਕੇ ਦੇਤ ਤਾਮਸੀ ਰੀਤ ਵਸਾਲਾ ਉਹ ਤਾਮਸੀ ਦਾਨ ਹੋਇਆ ਕਰਦਾ ਉਹਦਾ ਫਲ ਨਹੀਂ ਹੋਇਆ ਕਰਦਾ ਫਲ ਦੀ ਥਾਂ ਤੇ ਪਾਪ ਹੋਇਆ ਕਰਦਾ ਦੂਸਰਾ ਦਾਨ ਹੁੰਦਾ ਨਿਸ ਜਸ ਹੇਤ ਦੇਤ ਜੋ ਦਾਨ ਜਸ ਵਾਸਤੇ ਵੀ ਮੈਨੂੰ ਲੋਕ ਚੰਗਾ ਕਹਿਣ ਮੇਰੀ ਅਰਦਾਸ ਹੋਵੇ ਖਾਸ ਲਿਖਾਉਂਦਾ ਵੀ ਮੇਰਾ ਅਰਦਾਸਾ ਕਰਦੀ ਦੱਸਦੀ ਵੀ ਇਹ 1,000 ਰੁਪਇਆ 2,000 ਮੈਂ ਦੇ ਰਹੀ ਜਿਕਾਰੇ ਬੋਲੋ ਮੇਰੇ ਦਾਨ ਦਿੱਤੇ ਤੇ ਦੇਖਣ ਖੜਾ ਕਰੇ ਮੈਨੂੰ ਸੈਕਟਰੀ ਜਿਹੜਾ ਵੀ ਇਹਨਾਂ ਨੇ ਜੀ 5,000 ਦਿੱਤਾ ਅੱਜ ਤੇ ਉਧਰੋਂ ਜਿਕਾਰਾ ਬੁਲਾਉਣ ਮੇਰਾ ਜਸ ਹੋਵੇ ਕਹਿੰਦੇ ਇਹ ਜਿਹੜਾ ਦਾਨ ਹੈ ਨਿਜ ਜਸ ਹੇਤ ਦੇਤ ਜੋ ਦਾਨਾ ਇਹ ਰਾਜਸੀ ਫਲ ਲੱਗ ਜਾਣਾ ਇਹਨੂੰ ਰਾਜਸੀ ਦਾਨ ਕਹਿੰਦੇ ਨੇ ਥੋੜਾ ਫਲ ਹੋਇਆ ਕਰਦਾ ਇਹਦਾ ਕਰਕੇ ਬਿਨਾਂ ਇਸ ਪਾਤਰ ਦੇਖੀ ਬੇਨਤੀ ਦੇ ਨਾਲ ਦਿੰਦਾ ਵੀ ਮਹਾਰਾਜ ਇਹ ਤੁਛ ਜੀ ਮਾਇਆ ਹੈ ਇਹਨੂੰ ਕਿਸੇ ਲੇਖੇ ਚ ਲਾ ਦੋ ਉਹ ਫਿਰ ਸ਼ਾਂਤ ਕੀ ਫਲ ਸੋਭ ਸੇਖੀ ਉਹ ਸ਼ਾਂਤ ਕੀ ਦਾਨ ਹੋਇਆ ਕਰਦਾ ਤੇ ਫਲ ਬਹੁਤਾ ਹੁੰਦਾ ਉਹ ਵੀ ਦਾਨ ਇਹ ਨਹੀਂ ਦੇਣਾ ਵੀ ਮੈਂ ਦੇ ਰਿਹਾ ਉਹ ਇਹ ਸਮਝੇ ਵੀ ਵਾਹਿਗੁਰੂ ਮੈਨੂੰ ਦਿੰਦਾ ਤੇ ਮੈਂ ਉਹਦਾ ਦਿੱਤਾ ਹੋਇਆ ਦੇ ਰਿਹਾ ਵਾਹਿਗੁਰੂ ਕੋ ਜਾਣ ਕੈ ਸਵ ਪਦਾਰਥ ਦੇ ਤਨਕ ਨਾ ਆਪਣਾ ਮਨ ਤਾਹੇ ਅਖੈ ਫਲ ਲੇ ਉਹਦਾ ਫਲ ਅਖੈ ਪ੍ਰਾਪਤ ਹੋਇਆ ਕਰ ਅਖੈ ਫਲ ਉਹ ਹੁੰਦਾ ਹੈ ਜਿਹੜਾ ਫਲ ਨਾਸ਼ ਨਾ ਹੋਵੇ ਬਾਕੀ ਫਲ ਨਾਸ਼ ਹੋ ਜਾਂਦੇ ਨੇ ਤੀਰ ਸਵਰ ਤਰ ਦਾਨ ਕਰ ਮਨ ਮੈਂ ਧਰੈ ਗਵਾਨ ਨਾਨਕ ਨੇ ਫਲ ਜਾਤੇ ਜਿਉਂ ਪੁੰਜ ਰਿਸ਼ਨਾ ਪਰ ਜਿਹੜਾ ਵਾਹਿਗੁਰੂ ਦਾ ਜਾਣ ਕੇ ਦਿੰਦਾ ਹੈ ਕਹਿੰਦੇ ਉਹ ਅਖੈ ਫਲ ਹੁੰਦਾ ਨਾਸ਼ ਨਹੀਂ ਹੁੰਦਾ ਬਹੁਤ ਵੱਡਾ ਫਲ ਹੋਇਆ ਕਰਦਾ ਇੱਕ ਵਾਰੀ ਵਿਕਰਮਾਜੀਤ ਨੇ ਆਪਣੇ ਰਾਜ ਜੋਸ਼ੀ ਨੂੰ ਪੁੱਛਿਆ ਕਹਿੰਦਾ ਮੈਂ ਉਹ ਕਿਹੜਾ ਕਰਮ ਕੀਤਾ ਜਿਹਦੇ ਕਰਕੇ ਮੈਨੂੰ ਤਾਸ਼ਕੰਦ ਤੋਂ ਲੈ ਕੇ ਬਰਮਾ ਤੱਕ ਦਾ ਤੇ ਹੇਠਾਂ ਮੱਧ ਪ੍ਰਦੇਸ਼ ਤੱਕ ਦਾ ਰਾਜ ਪ੍ਰਾਪਤ ਹੋਇਆ ਤੇ ਅਫਗਾਨਿਸਤਾਨ ਵਗੈਰਾ ਸਾਰੇ ਜੋਸ਼ੀ 7 ਦਿਨ ਦੀ ਮੋਹਲਤ ਦੇਤੀ ਕੁਛ ਨਹੀਂ ਸਮਝ ਚ ਆਉਂਦਾ ਨਾਲ ਇਹ ਕਹਿਤਾ ਵੀ ਮੈਂ ਦੰਨ ਦੇਵਾਂਗਾ ਜੇ ਤੂੰ ਦੱਸ ਨਾ ਸਕੇ ਉਦਾਸ ਚਿੱਤ ਦੇਖ ਕੇ 7ਵੇਂ ਦਿਨ ਉਹਦੀ ਲੜਕੀ ਨੇ ਪੁੱਛਿਆ ਵੀ ਪਿਤਾ ਜੀ ਤੁਸੀਂ 6-7 ਦਿਨ ਦੇ ਨਾ ਕੁਛ ਖਾਂਦੇ ਹੋ ਨਾ ਪੀਂਦੇ ਹੋ ਕੀ ਗੱਲ ਜੇ ਚਿੰਤਾ ਹੋਵੇ ਮਨ ਵਿੱਚ ਦੱਸ ਦੇਣੀ ਚਾਹੀਦੀ ਕਹਿੰਦੇ ਕੰਧ ਨਾਲ ਵੀ ਗੱਲ ਕਰ ਲਓ ਹੋ ਸਕਦਾ ਕੰਧ ਕੋਈ ਜਵਾਬ ਦੇ ਦੇਵੇ ਅੰਦਰ ਨਾ ਤਾਂ ਗੱਲ ਰੱਖੋ ਅੰਦਰ ਗੱਲ ਖਾ ਜਾਏਗੀ ਆਦਮੀ ਕਹਿਣ ਲੱਗਿਆ ਬੇਟੀ ਵਿਕਰਮਾਜੀਤ ਨੇ ਬਾਦਸ਼ਾਹ ਨੇ ਸਵਾਲ ਕਰ ਦਿੱਤਾ ਤੇ ਮੇਰੀ ਸਮਝ ਕੁਛ ਨਹੀਂ ਆਉਂਦਾ ਕਹਿੰਦੇ ਪਿਤਾ ਜੀ ਇਹ ਤਾਂ ਕੋਈ ਗੱਲ ਹੀ ਨਹੀਂ ਤੁਸੀਂ ਜਾ ਕੇ ਕਹਿ ਦੋ ਵੀ ਕੱਲ ਨੂੰ ਮੇਰੀ ਲੜਕੀ ਜਵਾਬ ਦੇਵੇਗੀ ਕਹਿੰਦੀ ਦੇ ਦੇਗੀ ਬੇਟੀ ਕਹਿੰਦੀ ਹਾਂ ਜਾ ਕੇ ਕਹਿਦਾ ਕਹਿੰਦੇ ਮਹਾਰਾਜ ਕੱਲ ਨੂੰ ਆਪਦੇ ਦਰਬਾਰ ਵਿੱਚ ਮੇਰੀ ਲੜਕੀ ਜਵਾਬ ਦੇਵੇਗੀ ਦੂਸਰੇ ਦਿਨ ਦਰਬਾਰ ਦੇ ਵਿੱਚ ਲੜਕੀ ਹਾਜ਼ਰ ਹੋਈ ਕਹਿਣ ਲੱਗੀ ਮਹਾਰਾਜ ਦੱਸ ਤਾਂ ਮੈਂ ਦਿੰਦੀ ਹਾਂ ਪਰ ਤੁਹਾਡਾ ਯਕੀਨ ਨਹੀਂ ਆਉਣਾ ਜੇ ਯਕੀਨ ਨਾ ਆਇਆ ਤੁਸੀਂ ਸਬੂਤ ਮੰਗੋਗੇ ਤਾਂ ਸਬੂਤ ਸਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਉਹ ਤੁਸੀਂ ਐਂ ਕਰੋ ਇੱਥੋਂ 35 ਮੀਲ ਦੇ ਇੱਕ ਮਹਾਤਮਾ ਰਹਿੰਦੇ ਨੇ ਉਹ ਸਵਾਹ ਘੋਲ ਕੇ ਪੀਂਦੇ ਨੇ ਉਹ ਤੁਹਾਡਾ ਜਵਾਬ ਦੇਣ ਉੱਥੇ ਚਲੀ ਗਈ ਤੇ ਉੱਥੇ ਗਏ ਗਿਆ ਹੋਇਆ ਬਾਦਸ਼ਾਹ ਬਈ ਸੰਤ ਜੀ ਆਹ ਗੱਲ ਹੈ ਮੈਂ ਪੁੱਛਣੀ ਆ ਉਹ ਕਹਿੰਦੇ ਸਾਨੂੰ ਪਤਾ ਹੈ ਪਰ ਤੈਨੂੰ ਯਕੀਨ ਨਹੀਂ ਆਉਣਾ ਤੈਨੂੰ ਯਕੀਨ ਆਏਗਾ ਇੱਕ ਹੋਰ ਸੰਤ ਇੱਥੋਂ 30 ਮੀਲ ਤੇ ਰਹਿੰਦੇ ਨੇ ਉਹ ਗਰਮ ਗਰਮ ਅੰਗਿਆਰੇ ਮੂੰਹ ਚ ਪਾ ਲੈਂਦੇ ਨੇ ਅੰਗਾਰ ਖਾਂਦੇ ਨੇ ਤੇ ਤੂੰ ਉਹ ਤੇ ਜਾ ਕੇ ਪੁੱਛ ਲੈ ਉੱਥੇ ਚਲਿਆ ਗਿਆ ਉਹਨਾਂ ਨੇ ਵੀ ਜਵਾਬ ਦਿੱਤਾ ਕਹਿਣ ਲੱਗੇ ਬਾਦਸ਼ਾਹ ਸਾਡੇ ਬਚਨ ਤੇ ਤੈਨੂੰ ਯਕੀਨ ਨਹੀਂ ਆਉਣਾ ਤੈਨੂੰ ਯਕੀਨ ਦਬਾਉਣ ਵਾਲਾ ਕੱਲ ਨੂੰ ਪੈਦਾ ਹੋਣਾ ਫਲਾਣੇ ਥਾਂ ਤੇ ਹੈ ਉਹਨੇ ਜੰਮਦੇ ਨਹੀਂ ਮਰ ਜਾਣਾ ਥੋੜੀ ਦੇਰ ਤੇਰੀ ਪ੍ਰਤੀਕਸ਼ਾ ਕਰ ਰਿਹਾ ਤੇ ਤੂੰ ਉਹਨੂੰ ਗੋਦੀ ਚ ਲੈ ਕੇ ਪੁੱਛ ਲਈ ਉਹ ਤੈਨੂੰ ਜਵਾਬ ਦੇ ਉੱਥੇ ਚਲਿਆ ਗਿਆ ਜਾ ਕੇ ਜਿੱਥੇ ਦੱਸਿਆ ਸੀ ਦੂਸਰੇ ਦਿਨ ਬੱਚਾ ਹੋਇਆ ਬੁਲਾ ਲਿਆ ਉਸਨੇ ਗੋਦੀ ਚ ਲਿਆ ਸਵਾਲ ਕਰਿਆ ਕਹਿੰਦਾ ਹੈ ਬੱਚੇ ਮੈਨੂੰ ਦੱਸ ਰਾਜ ਏਡਾ ਕਿਵੇਂ ਪ੍ਰਾਪਤ ਹੋਇਆ ਉਸ ਵੇਲੇ ਉਹ ਬੋਲਿਆ ਕਹਿਣ ਲੱਗਿਆ ਵਿਕਰਮਾਜੀਤ ਤੂੰ ਤੇ ਮੈਂ ਤੇ ਅੰਗਿਆਰ ਖਾਣ ਵਾਲਾ ਤੇ ਉਹ ਜਿਹੜਾ ਸਵਾਹ ਪੀਂਦਾ ਤੇ ਉਹ ਲੜਕੀ ਪਿਛਲੇ ਜਨਮ ਚ ਇਕੱਠੇ ਸੀਗੇ ਤੇ ਆਪਾਂ ਚਾਰੇ ਤਪੱਸਿਆ ਕਰਿਆ ਕਰਦੇ ਸੀ ਉਹ ਲੜਕੀ ਦੋ ਪ੍ਰਸ਼ਾਦੇ ਸਾਨੂੰ ਲਿਆਇਆ ਕਰਦੀ ਸੀ ਹੱਥਾਂ ਪੈਰਾਂ ਬਾਅਦ
ਤੇ ਉਸ ਵੇਲੇ ਇੱਕ ਦਿਨ ਭਗਵਾਨ ਸਾਡੀ ਪ੍ਰੀਸ਼ਾ ਕਰਨ ਵਾਸਤੇ ਆ ਗਏ ਤੇ ਉਹਨਾਂ ਨੇ ਆ ਕੇ ਇਹ ਗੱਲ ਕਹੀ ਕਿ ਮੈਂ ਭੁੱਖਾਂ ਤੇ ਮੈਨੂੰ ਕੁਛ ਖਾਣ ਨੂੰ ਦਿਓ। ਕਹਿੰਦੇ ਪਹਿਲੇ ਸੰਤਾਂ ਤੋਂ ਉਹਨਾਂ ਨੇ ਇੱਕ ਰੋਟੀ ਲੈ ਲਈ। ਕਹਿੰਦੇ ਇਹਦੇ ਨਾਲ ਤਾਂ ਮੈਂ ਰੱਜਣਾ ਨੀ ਭਾਈ, ਅੱਧਾ ਪ੍ਰਸ਼ਾਦਾ ਹੋਰ ਦੇ ਤਾ। ਕਹਿੰਦੇ ਇਹਦੇ ਨਾਲ ਵੀ ਮੈਂ ਰੱਜਣਾ। ਕਹਿੰਦਾ ਹੁਣ ਤਾਂ ਮੇਰੇ ਕੋਲ ਅੱਧਾ ਹੀ ਰਹਿ ਗਿਆ, ਮੈਂ ਸਵਾ ਖਾਊ। ਕਹਿੰਦੇ ਤਥਾਸਤੂ। ਕਹਿੰਦੇ ਉਦੋਂ ਦਾ ਉਹ ਸਵਾ ਹੀ ਖਾਂਦਾ। ਮੇਰੇ ਕੋਲ ਆ ਗਏ, ਕਹਿੰਦੇ ਦੂਜੇ ਕੋਲ ਆ ਗਏ, ਕਹਿੰਦੇ ਉਹਨੇ ਵੀ ਡੇਢ ਪ੍ਰਸ਼ਾਦਾ ਦੇ ਤਾ, ਜਦ ਬਾਕੀ ਦਾ ਅੱਧਾ ਮੰਗਿਆ। ਕਹਿੰਦੇ ਉਹ ਕਹਿਣ ਲੱਗਿਆ ਮੈਂ ਵਿਹਾਰ ਖਾਊ, ਤੈਨੂੰ ਅੱਧਾ ਦੇ ਕੇ ਮੈਂ ਵੀ ਤਾਂ ਕੁਛ ਪਾਉਣਾ ਮੂੰਹ ਚ। ਕਹਿੰਦਾ ਉਹਨੇ ਤੁਸੀਂ ਤਥਾਸਤੂ ਕਹਿਤਾ, ਉਦੋਂ ਦਾ ਵਿਹਾਰ ਖਾਂਦਾ। ਤੇ ਮੇਰੇ ਕੋਲ ਜਦ ਆਇਆ, ਮੈਂ ਜਦ ਡੇਢ ਪ੍ਰਸ਼ਾਦਾ ਦੇ ਕੇ ਅੱਧਾ ਰਹਿ ਗਿਆ, ਉਸ ਵੇਲੇ ਮੈਂ ਕਿਹਾ ਵੀ ਮੈਂ ਮਰੂੰਗਾ, ਤੈਨੂੰ ਸਾਰੀ ਰੋਟੀ ਦੇ ਗਏ। ਕਹਿੰਦੇ ਤਥਾਸ ਤੂੰ, ਉਦੋਂ ਦਾ ਮੈਂ ਜੰਮੀ ਜਾਂਦਾ ਮਰੀ ਜਾਂਦਾ, ਇਹਨੇ ਨੂੰ ਤੇਰੇ ਕੋਲ ਆ ਗਏ। ਤੈ ਕਹਿੰਦਾ ਦੋਏ ਪ੍ਰਸ਼ਾਦੇ ਦੇਤੇ ਤੇ ਉਹਦੇ ਬਾਅਦ ਬੇਨਤੀ ਕਰੀ, ਮਹਾਰਾਜ ਸਾਡਾ ਨੇਮ ਤਾਂ ਨੀ ਹੈ, ਕਦੇ ਅਸੀਂ ਮੰਗਣ ਤਾਂ ਨੀ ਗਏ ਅੱਜ ਤੱਕ, ਕਿਉਂਕਿ ਅਸੀਂ ਪਰਮੇਸ਼ਰ ਦੇ ਭਰੋਸੇ ਤੇ ਰਹਿੰਦੇ ਹਾਂ। ਜੋ ਆ ਜਾਂਦਾ ਉਹ ਛੱਡ ਲੈਂਦੇ ਹਾਂ, ਆਵੇ ਤਾਂ ਛੱਡ ਲੈਂਦੇ ਹਾਂ, ਨਾ ਆਵੇ ਤਾਂ ਅਸੀਂ ਪਰਮੇਸ਼ਰ ਦੇ ਪਾਣੀ ਚ ਰਹਿੰਦੇ ਹਾਂ। ਹੁਕਮ ਕਰੋ ਮੈਂ ਜਾ ਕੇ ਹੋਰ ਲਿਆਵਾਂ। ਕਹਿੰਦੇ ਨਹੀਂ, ਤੈਨੂੰ ਦਰਸ਼ਨ ਦਿੱਤੇ ਅਸੀਂ ਤੇਰੇ ਕੋਲ ਸੀ, ਜਾਂ ਦਰਸ਼ਨ ਹੋਏ ਦਰਸ਼ਨ ਸਾਨੂੰ ਵੀ ਹੋ ਗਏ, ਅਸੀਂ ਕਹੇ ਤਾਂ ਭਗਵਾਨ ਸੀਗੇ। ਤੇ ਉਸ ਵੇਲੇ ਅਸੀਂ ਕਹਿੰਦੇ ਬੇਨਤੀ ਕਰੀ, ਮਹਾਰਾਜ ਸਾਡਾ ਛੁਟਕਾਰਾ ਕਿਵੇਂ ਹੋਏਗਾ? ਕਹਿੰਦੇ ਇਹ ਜਿਹੜਾ ਇਹ ਸਾਧੂ ਹੈ ਇਹ ਅਗਲੀ ਵਾਰੀ ਬਾਦਸ਼ਾਹ ਬਣੇਗਾ, ਤੇ ਦੋ ਪ੍ਰਸ਼ਾਦਿਆਂ ਦਾ ਫਲ ਇਹਨੂੰ ਚੱਕਰਵਰਤੀ ਬਾਦਸ਼ਾਹੀ ਮਿਲੇਗੀ, ਕਿਉਂਕਿ ਇਹਨੇ ਸਰਬੰਸ ਦਾਨ ਕਰ ਦਿੱਤਾ। ਸਰਬੰਸ ਦਾਨ ਦਾ ਬਹੁਤ ਬੜਾ ਫਲ ਹੋਇਆ ਕਰਦਾ। ਮਹਾਰਾਜ ਸਾਡਾ ਛੁਟਕਾਰਾ, ਕਹਿੰਦੇ ਇਹ ਜਦ ਭਰ ਜਵਾਨੀ ਚ ਹੋਏਗਾ ਉਸ ਵੇਲੇ ਅਸੀਂ ਇਹਦੇ ਮਨ ਚ ਫੁਰਨਾ ਪੈਦਾ ਕਰਾਂਗੇ, ਤੇ ਪੁੱਛੇਗਾ ਕਿ ਮੈਨੂੰ ਰਾਜ ਕਿਵੇਂ ਮਿਲਿਆ। ਉਸ ਵੇਲੇ ਇਹ ਲੜਕੀ ਜਿਹੜੀ ਹੈ ਇਹਨੂੰ ਅਸੀਂ ਪਿਛਲੇ ਜਨਮ ਦਾ ਗਿਆਨ ਦੇਵਾਂਗੇ, ਇਹ ਇਸ ਤਰ੍ਹਾਂ ਤੁਹਾਡੇ ਕੋਲ ਭੇਜੇਗੀ, ਤੇ ਜਿੱਦਣ ਤੁਹਾਡੇ ਕੋਲ ਆ ਕੇ ਪੁੱਛੇਗਾ ਇਹ, ਉਸ ਵੇਲੇ ਤੁਹਾਡਾ ਛੁਟਕਾਰਾ ਹੋ ਜਾਏਗਾ ਤਿੰਨਾਂ ਦਾ। ਸੋ ਕਹਿਣ ਲੱਗੇ ਮਹਾਰਾਜ ਤੁਸੀਂ ਆ ਗਏ, ਸਾਤੇ ਪੁੱਛ ਲਿਆ, ਤੇ ਹੁਣ ਮੈਂ ਵੀ ਸਰੀਰ ਛੱਡਦਾ, ਤੇ ਹੁਣ ਤੁਹਾਡੇ ਜਾਂਦਿਆਂ ਨੂੰ ਉਹ ਦੋਏ ਸੰਤ ਤੇ ਲੜਕੀ ਵੀ ਸਰੀਰ ਛੱਡ ਦੇਗੀ, ਤੇ ਹੁਣ ਅਸੀਂ ਆਪਣੇ ਪਰ ਜਾ ਰਹੇ ਹਾਂ ਦਰਗਾਹ ਨੂੰ। ਸੋ ਇਸ ਤਰ੍ਹਾਂ ਇਹਨੂੰ ਖਾਇਆ ਫਲ ਕਹਿੰਦੇ ਨੇ, ਜਿਹਦਾ ਨਾਸ਼ ਨਾ ਹੋਵੇ ਫਲ ਦਾ। ਸੋ ਉਹ ਦਾਨ ਹੁੰਦਾ ਹੈ ਜਿਹੜਾ ਵਾਹਿਗੁਰੂ ਦਾ ਦਿੱਤਾ ਹੋਇਆ ਸਮਝ ਕੇ ਫੇਰ ਨਿਮਰਤਾ ਦੇ ਨਾਲ ਕੱਢਣਾ। ਸੋ ਗੁਰੂ ਘਰ ਦੇ ਅੰਦਰ ਖੇਤ ਹੈ ਗੁਰਸਿੱਖ, ਗੁਰੂ ਘਰ ਦਾ ਸਥਾਨ ਜਿੱਥੇ ਲੰਗਰ ਚੱਲਦੇ ਹੋਣ, ਜਿੱਥੇ ਸੇਵਾ ਹੁੰਦੀ ਹੋਵੇ, ਜਿੱਥੇ ਪੜ੍ਹਾਈ ਹੁੰਦੀ ਹੋਵੇ, ਜਿੱਥੇ ਗਰੀਬ ਦੀ ਸੰਭਾਲ ਹੋਵੇ, ਜਿੱਥੇ ਬਿਮਾਰਾਂ ਦੀ ਸੰਭਾਲ ਹੋਵੇ, ਉਹ ਥਾਂ ਤੇ ਦਾਨ ਦੇਣ ਵਾਸਤੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਸਾਨੂੰ ਤਾਕੀਦ ਕੀਤੀ ਹੈ। ਪਿਆਰੇ ਜੀ ਦਾਨ ਦਿੱਤਾ ਸਿੱਖਾਂ, نے بہت بڑا یگ کریا. اس ویلے سکھاں نوں پرشادا آپ نے بڑے ہی پیار دے نال شکایا. تو جو برہمن ورگ سی وہ ناراض ہو کے رون لگ گیا. انہوں کا بڑا پنڈت کہن لگا مہاراج سانو تو کسی نے پوچھنا نہیں ہے کلیگ دے اندر, تسی سانو رد کر دیتا. کہن لگے پریمیو تین جگان دے اندر تو تہاڈا برتارا رہا, لیکن ہوں جڑے سچے پنڈت نے وہ گرو دے سکھ نے جنہاں دے اندر گیان ہے برم دے گیان والے برہمن ہویا کرتے ہیں. سو ہوں سیو کری ان ہی کی پاوت اور کی سیو سہات نہ جی کو ساڈے چت نوں چنگی نہیں لگتی ہور کسی دی سیوا کری ہوئی دان بھی اوے نہیں کو بولو اور آن کو دان نہ لاگت نہیں کو. باقی دان دیتا ہویا پھل نہیں دیندا, آگے پھلے ہی نہیں کو دیو جگ میں جس اور دیو صافی کو. جگ وچ جس ہوندا انہاں نوں دان دیتا ہویا تے درگاہ وچ جا کے پھل دے موگرے میں من تے تن تے سر لو تن ہو سب ہی انہی کو. میرے گھر وچ تاں میرا شریر میرے بچے میرا جنہ کچھ ہے سارے صاحب صاحب جادے تے میرا تن میرا سر میں تاں سب کچھ انہاں نوں دان دے دیتا ہے. دان کرتا نا چمکار دے اندر دوئے پتر دان کرتے سرندیاں دیواراں وچ دوئے چھوٹے دان کرتے اپنا آپ دان کرتا پتا دا دان کرتا سروانس دانی جگ وچ کوئی کوئی ہویا کرتا. ایک گرو دھمیش ایسی جنہاں نے سروانس دان کر دیتا تے کہندے انہاں دے واسطے میں سب کچھ دان کرے. سو آپ فرمان کرتے ہیں مہاراج کے جگ پوگ نئی وید لکھ گرمک مکھ اک دانا کھائے. تو بھائی گردار جی کہندے نے کہ لکھاں جگہ دے برابر لنگر دے وچ اک دانا پایا ہویا برابری کر دے. وہ دانا برم گیانی دے پاس پہنچ جانا, وہ ہار دا انگ بن جانا پی کے وچ جا کے کنا پھل ہو جانا. گرو ستویں پاتشاہ مہاراج ایک واری یہ وچار دس رہے سی. ایک گرسکھ کھڑا ہو گیا کہن لگا پاتشاہ دھن والے دان کر سکتے ہیں گریب کیویں کر سکتے ہیں, کرپا کر کے یہ بھی دسو بھی اسی گریب ہاں نرتن سڈے کول کچھ ہے نہیں تے اسی دان کیویں کریے سانو کیویں پھل پراپت. مہاراج کہتے پریمیوں ہے گل نہیں ہے دھن والے کول بے انت دھن ہے, گریب کول کھان نوں کچھ نہیں دینا ایک ہو جائے برابر ہویا کرتا. ایک لکھا روپیے دے پروفٹ والا ہزار روپیہ دینا ہے, ایک نوں کچھ بھی پروفٹ نہیں ہویا ایک روپیہ دان کر دینا وہ دان ایک روپیے والے کا لکھ نالوں ودھ ہے. کہتے مہاراج کرپا کر کے سمجھاؤ سانو جی کرتا اسی دان کریے پر ہے ہی نہیں کچھ. مہاراج کہتے کئے پرشاد دے سکتے ہیں, کہتے چار, کہتے تین سکیا کر بھجن کریا کر تے ایک پرشاد دا جڑا آٹا ہے وہ کسی برتن چ پائی جایا کرو. جب سیر ہو گیا لنگر چ پایا ہے تو لنگر چ دینا ہے جتھے پکدا ہے جتھے دانا بکدا ہے اتھے نہیں دینا جتھے بھکھے دی بھکھ نبرت ہوندی ہے. دوسرا کھڑا ہو گیا مہاراج مینوں چار پرشادیاں دی بھکھ ہے تے مینوں دو ملتے نے میرا بھی کوئی حل ہو سکتا ہے. مہاراج کہندے بی اٹھ کے کھڑی ہوگی مہاراج اسی ات دے گریب ہاں ادا پرشادا ملتا ہے اسی ادا بھکھے رہنے. مہاراج کہندے ایں کرا کرو بی ایک چٹکی کڈ لیا کر ہور آٹے چ. وہ چٹکی ایک برتن چ پائی گئی جل برتن بھر گیا جا کے لنگر وچ پایا گرو گھر چ تے شکیا جائے گا دان ترت دان لگ جائے گا ترت دان مہانک لیا. کہنے مہاراج اینا بھی دان لگ جاتا ہے. کہنے ہاں پریمیوں تھانوں ایک اتھے بھی کیرتپور صاحب دی بات دس دیا کہ اتھے ایک گرسکھ بہت غریب سی گا. وہ پیرا ہونج کے گزارا کریا کرتا سی ٹوٹے گئے چھپر چ رہندا سی. کہندے ایک چڑا چڑی کسے سراف بس ماڑے کرم بس اس جونی چ پی گئے, لیکن اندر انہوں دے گیان سی. وہ یہ دانے چنج بھر کے دانا کھا لیں دے سی. ایک دن دوہاں نے وچار کریا بھی یہ تو غریبی دا ماریا پیا ہے تیرے دا بھی کچھ کرنا چاہیے. اپنا یہ مورخ نو پتا نہیں ہے بھائی تن دلدر دا ناش دان ہویا کرنا, دلدری دان کرن لگ جائے تے وہ دلدر تونا شروع ہو جایا کرنا. یہ پتا نہیں ہے بھی چلو توں دو دانے چکیا کر دو میں چکیا کروں. گرو ستویں پاتشاہ مہاراج نے لنگر چھٹیا ہے کری. کہندے اسی طرح کرتے رہے جیوں جیوں دانے لنگر چاؤن لگے تیوں تو انہوں نے کمائی چ برکت پی لگی. اخیر امیر ہو گیا نویں گھر پا لے تو لگیا پرمیشر نو بھئی انہیں دیتا ہے آپ دی عقل دے اتے ہو گیا میں ہی کمایا ہے تے شراباں کباباں جی پہ گیا غلط گلاں ناشتک بدھی ہوگی پہلے غریب سی گا دکھ پیا ہوا سی دکھ دے وچ پرمیشر نو یاد رکھدا بندہ جد پیسہ آ جائے پھر مستیاں آ جاندیاں پھر بھول جانا کوئی ہوئے برلا جڑا پیسہ پا کے بھی پربتا پا کے پھر پرمیشر نو یاد رکھ لے برلے برلے پرشن نہیں تو پیر ہل جاندے کوئی نہیں رب نو یاد کر دکھ پے تو ہی سمردا یاد کر لے سو اس طرح کہندے انہوں نے سوچیا بھی یہ تو ماڑا کام کریا تو پاپ کرن لا تا کہندے پھر کہندے پھر یہ ہے بھی اسے حالت تے لے گئی کہندے اوویں کیویں ہوندا ہے کہندے گرو دے گھر دا دانا جیہڑے کمائی وچ آ کے کھانا شروع ہو جاوے وہ کہندے دلدر آ جاندا تے غریب ہو جاندا اودی کمائی گل جاندی ہے تے ہن دھرمشالا دی چاک ہے ویو کھنڈو پاجے جیویں ویو دے کیپسول کھاندا ہے بندہ کھنڈ نال لبڑے ہوئے ای دھرمشالا دا دان دا پیسہ کھانا ماڑا ہویا کردا لالچ کر دے پاس آ کے کھاندا سو کہندے وی او لیاؤ تے بعد کہندے گرو کے لنگر دے دو دانے سٹنے شروع کرتے مڑ کے اتھے ہی غریب ہو گیا امیری دے کے غریبی چلنی بہت اوکھی ہوندی ہے رویا سٹ پٹایا بھی مہاراج میں بڑا چنگی روٹی کھاندا سی ہن میرا ہاتھ میں سونے نوں پاونا تے مٹی بن جاندی کرپا کرو مہاراج کہندے پریمیا تیری جڑی امیری آئی سی دان دا پھل ملیا سی تینوں چار دانے تیرے لنگر چ پیندے سی تے ہن توں بیکاری ہو گیا تے چار دانے ہن لنگر دے تیرے گھر پیندے نے تیری کمائی گل گئی سو جا کچھ دان کریا کر گرو گھر چ سیوا کریا کر سو اس طرح دے نال کہندے بھائی دو دانیاں والا بھی کہندے پہنچ گیا کسے انہوں بھی پراپتی ہوگی جنی کسے دی شردا ہے انہاں ضرور کڈنا چاہیے گرو دے نویت جے گرو دے نویت نہیں کڈو گے تا چار حصے دار نے ایک تاں بماری ہے ایک آگا ایک چور نے راجدان ہے یہ کہندے بھی جے ساڈے بڑے بھائی دھرم دے نوں نہ دے وے تا کہندے اسی پھر جوڑ نال نالے کھونیاں نالے دکھی کر دیں کڈ اسی لینے بماری پا دیں گے کوئی راشی سنکٹ پیدا ہو جائے گا ٹیکس لگ جائے گا کوئی ہور گل ہو جائے گی جہاں چور آ کے کھو لین گے سو اس طرح دے نال مہاراج کہندے جو دان ہے دان دیو انہی کو بلو آران کو دان نہ لاگت نہیں کو آگے پھلے انہی کو دیو جگ میں جس اور دیو سب پکو باقی سب پک ہے موگ رہے میں منتے تنتے سر لو تن ہو سب ہی کو اسی تک کہندے بھائی اپنا شریر بھی دان کریا ہویا بچے بھی دان کرے ہوئے نے سب کچھ دان کریا ہے سو دان جڑا ہے یہ چوتھا نیم ہوندا یہ ضروری ہوندا ہے سو تین پرکار دی میں بینتی کری سی کہ ایک دا دان تامسی ہوندا ہے کلا کرودھ دے نال دتا ہویا کھج کے دتا ہویا دوسرا اپنے جس واسطے دتا ہویا راسی دان ہوندا ہے یہ پھل تھوڑا ہوندا تیسرا دان ہوندا ہے صحیح تھان دے کے دان دینا کھیت پچھان بیجا دان سو اے جڑا صحیح تھان دے کے کر کے بنا سپاتر دیکھی اے سات کی پھل سو بسیکی والا پھل بہت زیادہ ہوں واحرو کو جان کے سوا پدارتھ دے تنکنا اپنا من ہی تاہیں اخائے پھل لے اپنا من کے نہ دے میں دینا واحرو کا جان کے دے درب کتوں کدو ودیا کو دان کہندے دان پیسے کا بھی دان ہوں کوئی پڑھیا ہوا ہے ودیا کا دان کرو کوئی سیاح بندہ ہے عقل دا دان کرو صحت مند ہے صحت دا دان کرو یہ سارے دیت سانت کی ہے نرمان تے کو پھل ہے امت مسال کہندے بہت زیادہ پھل ہوندا ہے دیت سنت پاکت اس کا دیت بھی تے سنت بھی سارے اس طرح کہندے نے سو یہ چوتھا نیم ہویا کرتا ہے پنجواں نیم ہوندا پوجا گرو دی پوجا کرنی پنچم پوجا من کر کرنی رسم پوجی نہیں کرنی من تو پوجا کرنی ہردے پاونی گرمے ترنی گرو نو یہ سمجھنا ہے بھی یہ پرمیشر ہے سفلی پوجا ہو تا کہ سد پاونی سو من جان گی جی پاونی نال جڑا پوجا کرتا ہے وہ پورا ہوا کر چھواں جڑا ہے وہ ہوا کرتا ہے گرو کی بانی تے نیچا کرنا جے بانی دے اتنے نیچا نہیں ہے تاں دا کچھ پھل پراپت ہوندا ہے جے نیچا نہیں ہے مہاراج کہندے ایویں کوڑ کپٹ کر کے کوڑی کپٹی اکھی میٹ دے تنکا اتر جائے گا جھوٹ گمان ਐਵੇਂ ਹੀ ਅੱਖਾਂ ਮੀਚੀ ਬੈਠਾ ਅੰਦਰ ਨਿਹਚਾਰੀ ਬਾਣੀ ਤੇ ਬਾਣੀ ਕੁਛ ਹੋਰ ਕਹੀ ਜਾਂਦੀ ਆ, ਮਨ ਦੀ ਮਤ ਛੱਡਦਾ ਨੀ। ਸੋ ਇਹ ਨਿਹਚਾ ਹੋਣਾ ਚਾਹੀਦਾ। ਸੋ ਛਟਮ ਨੇਮ ਨਿਰਗੁਰ ਸ਼ਬਦ ਤਾਂ ਕਿ ਜੇ ਅਨੁਸਾਰ ਤੁਸੀਂ ਕੋ ਪੜ੍ਹੇ ਸੁਣੇ ਤਿਸ ਕੋ ਕਰੇ ਵਿਚਾਰ, ਗੁਰ ਸਿਧਾਂਤ ਬਿਨਾਂ ਜੋ ਆਣ ਤਿਸਕੇ ਬਚਨ ਸੁਣਾ ਨਹੀਂ ਕਾ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਬਚਨ ਨਹੀਂ ਰਲਦੇ, ਕਹਿੰਦੇ ਉਹ ਕੰਨ ਨਾਲ ਸੁਣਨਾ ਨਾ ਕਰੇ, ਕਿਤੇ ਸ਼ੰਕਾ ਪੈ ਜਾਏਗਾ ਜੇ ਸੁਣੇ। ਊਤ ਪਟਾਂਗ ਗੱਲਾਂ ਹੁੰਦੀਆਂ ਨੇ ਬਹੁਤ, ਮਨ ਘਰਤ ਬਾਤਾਂ ਬਣਾਈ ਜਾਂਦੇ ਨੇ ਤੇ ਸਿਧਾਂਤ ਨਾਲ ਰਲਦੀਆਂ ਨੀ ਗੁਰੂ ਗ੍ਰੰਥ ਸਾਹਿਬ ਦੇ, ਉਹ ਗੱਲ ਗੁਰੂ ਤੋਂ ਬਹੁਤ ਦੂਰ ਲੈ ਜਾਇਆ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਬਚਨ ਦੇ ਉੱਤੇ ਨਿਹਚਾ ਇਹ ਛੇਵੀਂ ਚੀਜ਼ ਹੋਇਆ ਕਰ। ਸੱਤਵਾਂ ਹੈਗਾ ਪਾਠ ਨੂੰ ਸੁਣਨਾ ਤੇ ਸੁਣਨਾ ਪਿਆਰ ਦੇ ਨਾਲ ਨਿਹਚੇ ਦੇ ਨਾਲ। ਸਭ ਤੋਂ ਪਠੈ ਸੁਣੇ ਜੇ ਰੀਤ, ਵਰਤੈ ਤੈ ਅਨੁਸਾਰੀ ਪ੍ਰੀਤ, ਦਿਨ ਦੰਭ ਗੁਰ ਸ਼ਬਦ ਕਮਾਵਨ, ਕਰੇ ਸਦਾ ਹੋਏ ਤਨ ਮਨ ਪਾਵਨ। ਆਹ ਭੇਸ ਨੀ ਕਰਨਾ, ਦੰਭ ਨੀ ਦਿਖਾਉਣਾ, ਲੋਕਾਂ ਦੇ ਸਾਹਮਣੇ ਅੱਖਾਂ ਵਿੱਚ ਵਿੱਚ ਬੈਠੀ ਜਾਣਾ, ਅੰਦਰੋਂ ਲਗਨ ਨਹੀਂ ਹੈ, ਮਾਲਾ ਲੈ ਲਈ ਅੰਦਰੋਂ ਪ੍ਰਵੇਸ਼ ਨਾਲ ਚਿੱਤ ਨਹੀਂ ਜੁੜਦਾ ਤੇ ਮਾਲਾ ਫੇਰ ਨਮਸਕਰੇ ਟਿੱਕਾ ਲਾਉਣ ਛਪਾਣ, ਅੰਦਰੋਂ ਨਹੀਂ ਬਿਰਤੀ ਜੁੜੀ ਹੋਈ, ਬਾਹਰੋਂ ਹੀ ਦਿਖਾਵਾ ਕਰੇ। ਤੇ ਉਹਦੇ ਬਾਰੇ ਤਾਂ ਮਹਾਰਾਜ ਨੇ ਬਹੁਤ ਸਖ਼ਤ ਤਾੜਨਾ ਕੀਤੀ ਹੈ, ਐਸਾ ਫਰਮਾਨ ਕੀਤਾ ਕਰੋ ਪਿਆਰ ਨਾਲ। ਗੇਰੂ ਕੇ ਵਸਤਾ ਆਪਣਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਹ ਛੋੜ ਪ੍ਰਦੇਸ਼ ਸਦਾਇਆ, ਪੰਚ ਚੰਡਾਲ ਨਾਲੇ ਲੈ। ਉੱਤੋਂ ਭੇਖ ਹੈ ਤੇ ਅੰਦਰਲੇ ਪਾਸੇ ਵਿਸ਼ਿਆਂ ਦੀ ਭਾਵ ਨੇ। ਤੇਗ ਤਕਾਇਓ ਜਗਤ ਕੋ ਲੋਗਨ ਕੋ ਵਸਕੀ ਅਨੰਤ ਕਾਲ ਕਾਤੀ ਗੱਟੋ ਬਾਸ ਨਰਕੋ। ਮਹਾਰਾਜ ਕਹਿੰਦੇ ਦੰਬ ਤੋਂ ਰਹਿਤ ਹੋ, ਪਖੰਡ ਤੋਂ ਰਹਿਤ ਹੋ, ਪਖੰਡ ਤੋਂ ਰਹਿਤ ਹੋ ਕੇ ਬਾਤ ਕਰ ਸਰ। ਸੋ ਦੰਬ ਗੁਰ ਸ਼ਬਦ ਕਮਾਵਨ ਬਿਨਾਂ ਦੰਬ ਬਗੈਰ ਭੇਗ ਤੋਂ, ਬਗੈਰ ਧੋਖਾ ਦੇਣ ਤੋਂ ਸ਼ਬਦ ਦੀ ਕਮਾਈ ਕਰ। ਕਰੇ ਸਦਾ ਹੋਏ ਤਨ ਮਨ ਪਾਵਨ, ਤਨ ਤੇ ਮਨ ਨੂੰ ਪਵਿੱਤਰ ਕਰ ਦਿੰਦਾ ਗੁਰੂ ਦਾ ਸ਼ਬਦ। ਸੋ ਇਹ ਸੱਤਵੀਂ ਚੀਜ਼ ਹੈ। ਅੱਠਵਾਂ ਜੋ ਨੇਮ ਹੈ ਉਹ ਹੈ ਸ਼ਾਂਤ ਕੀ ਵਿਰਤੀ। ਸ਼ਾਂਤ ਕੀ ਵਿਰਤੀ ਚ ਰਹਿਣਾ, ਕ੍ਰੋਧ ਦੀ ਵਿਰਤੀ ਚ ਨਾ ਰਹਿਣਾ, ਰਜੋਗੁਣ ਵਿਰਤੀ ਚ ਨਾ ਰਹਿਣਾ। ਸੋ ਅਸ਼ਟਮ ਬਿਰਤੀ ਸ਼ਾਂਤ ਕੀ ਰੱਖ ਹੈ, ਨਿਭ ਚੱਲਣਾ ਮਧਰੀ ਮੁਖ ਪੱਖ, ਨਿਮਰਤਾ ਦੇ ਵਿੱਚ ਰਹੇ ਤੇ ਮੁਖ ਤੋਂ ਮਿੱਠਾ ਬੋਲੇ, ਕੌੜਾ ਸ਼ਬਦ ਨਾ ਬੋਲੇ। ਦਸਵੇਂ ਬਰਮ ਹੋਮ ਜੋ ਕਮਾਵੇ, ਬਰਮ ਹੋਮ ਕਿਹੜਾ ਹੁੰਦਾ? ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ। ਦੂਸਰਾ ਹੁੰਦਾ ਹੈ ਦੁਤੀ ਹੋਮ ਹੈ ਗਿਆਨ ਕਾ ਰਸ ਲਿਖੀ ਘੇ ਦਰਬ। ਇਹ ਇੰਦਰੀਆਂ ਨੇ ਜਿਹੜੀਆਂ ਇਹਨਾਂ ਨੂੰ ਬਸ ਕਰਨਾ, ਗਿਆਨ ਅਗਨ ਮੈਂ ਹੋਮ ਜੀ ਤਨ ਹੰਗਤਾ ਆਦਿਕ ਸਰਗ, ਇਹਨਾਂ ਸਾਰਿਆਂ ਨੂੰ ਮੈਂ ਮੇਰੀ ਨੂੰ ਦਗਦ ਕਰ ਦੇਣਾ, ਇਹਨੂੰ ਕਹਿੰਦੇ ਹੋਮ ਹੁੰਦਾ। ਤੇ ਇਹ ਹੋਮ ਜਿਹੜਾ ਹੈ ਦਸਵੇਂ ਬਰਮ ਹੋਮ ਜੋ ਕਮਾਵੇ ਕਰਾਵੇ ਭੁੱਖੇ ਸੰਤ ਸਿੱਖ ਮੁੱਖ ਪਾਵੇ। ਸਾਧੂਆਂ ਦੇ ਸਿੱਖਾਂ ਦੇ ਮੁੱਖ ਚ ਅੰਨ ਪਾਉਣਾ ਇਹ ਬਰਮ ਹੋਮ ਹੋਇਆ ਕਰਦਾ ਤੇ ਇਹਦਾ ਫਲ ਬਹੁਤ ਹੋਇਆ ਕਰਦਾ, ਸਮੇਤ ਜਗ ਦਾ ਫਲ ਪ੍ਰਾਪਤ ਹੁੰਦਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਸਮੇਤ ਜਗ ਦਾ ਪ੍ਰਾਪਤ ਫਲ ਲੰਗਰ
ਸਿੱਖ ਕੋ ਪਲਾਏ ਪਾਣੀ ਪਾਓ ਕਰ।
ਕਰ ਕੁਰ ਖੇਤ ਅਸਮੇਤ ਜਗ ਫਲ ਸਿੱਖ ਕੋ ਜਿਵਾਏ। ਬੰਦਗੀ ਕਰਨ ਵਾਲੇ ਮਹਾਂਪੁਰਸ਼ ਨੂੰ ਪ੍ਰਸ਼ਾਦਾ ਛਕਾਉਣ ਦਾ ਫਲ ਕਹਿੰਦੇ, ਸਮੇਤ ਜਗ ਦੇ ਫਲ ਬਰਾਬਰ ਹੁੰਦੇ। ਸੋ ਇਹ ਦਸਵੇਂ ਬਰਮ ਹੋਮ ਜੋ ਕਰਾਰ ਹੈ, ਦਸਵਾਂ ਜੋ ਨੇਮ ਹੈ ਉਹ ਬਰਮ ਹੋਮ ਦਾ ਲੰਗਰ ਛਕਾਉਣ ਦਾ, ਭੁੱਖੇ ਸੰਤ ਸਿੱਖ ਮੁੱਖ ਪਾ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ, ਰਾਜਾ ਸ਼ਿਵਨਾਥ ਇਹ ਤੈਨੂੰ ਦਸ ਅਸੀਂ ਯਮ ਦੱਸੇ ਨੇ, ਦਸ ਨੇਮ ਰੱਖੇ ਨੇ, ਵੀਹ ਰਹਿਤਾਂ ਨੇ ਜਿਹੜੀ ਅੰਦਰਲੀਆਂ ਧਾਰਨ ਕਰਨੀਆਂ ਪੈਂਦੀਆਂ। ਜਦ ਧਾਰਦਾ ਫੇਰ ਨਾਮ ਦੀ ਪੌੜੀ ਆਉਂਦੀ ਹੈ ਜਿਹਦੇ ਤੇ ਚੜ੍ਹਨਾ, ਉਹਦਾ ਫਿਰ ਤੀਸਰਾ ਡੰਡਾ ਹੋਇਆ ਕਰਦਾ ਇਕਾਂਤ ਥਾਂ ਤੇ ਬੈਠਣਾ, ਜਿੱਥੇ ਰੌਲਾ ਰੱਪਾ ਨਾ ਹੋਵੇ, ਜਿੱਥੇ ਆਵਾਜਾਈ ਨਾ ਹੋਵੇ, ਜਿੱਥੇ ਰੌਣ ਨਾਲ ਬੈਠ ਸਕਦਾ ਹੋਵੇ ਤੇ ਜਿੱਥੇ ਕੁਛ ਸੁਣਾਈ ਨਾ ਦਿੰਦਾ। ਇੱਕ ਆਸਣ ਬਣਾ ਲਓ, ਕੋਈ ਚੌਂਕੀ ਬਣਾ ਲਓ ਘਰ ਵਿਚ, ਉੱਥੇ ਰੋਜ਼ ਬੈਠੋ ਉਸ ਥਾਂ ਤੇ। ਉੱਥੇ ਕੀ ਹੁੰਦਾ, ਜਿੱਥੇ ਅਸੀਂ ਰੋਜ਼ ਬੈਠਾਂਗੇ ਉੱਥੇ ਭਜਨ ਦੇ ਜਿਹੜੇ ਜਲਾਲ ਦੇ ਅੰਦਰੋਂ ਜਿਹੜੀਆਂ ਲਹਿਰਾਂ ਨਿਕਲਦੀਆਂ ਨੇ ਉਹਦਾ ਵਾਤਾਵਰਨ ਬਣ ਜਾਂਦਾ। ਉੱਥੇ ਜੋੜਾ ਲੈ ਕੇ ਨਾ ਜਾਓ, ਉਹਨੂੰ ਪਵਿੱਤਰ ਰੱਖੋ, ਜੂਠੇ ਹੱਥੀ ਉੱਥੇ ਨਾ ਜਾਓ, ਇਸ਼ਨਾਨ ਕਰਕੇ ਜਾ ਕੇ ਬੈਠੋ, ਸੁੱਚ ਪਵਿੱਤਰਤਾ ਰੱਖੋ। ਜਦੋਂ ਬੈਠੋਗੇ ਬੈਠਦੀ ਸਵਾਰ ਇਕਦਮ ਤੁਹਾਡਾ ਚਿੱਤ ਵਾਹਿਗੁਰੂ ਵੱਲ ਲੱਗ ਜਾਏਗਾ। ਸੋ ਚੌਥਾ ਜੋ ਹੁੰਦਾ ਤੇ ਉਹਦੇ ਬਾਰੇ ਮਹਾਰਾਜ ਫਰਮਾਨ ਕਰਦੇ ਆ ਕਿ ਉਹਨੂੰ ਪ੍ਰਾਣਾਯਾਮ ਕਹਿੰਦੇ ਨੇ, ਸਾਹ ਆਉਂਦੇ ਨੇ ਸਾਨੂੰ। ਜਦ ਤੱਕ ਇਹ ਮਨ ਜਿਹੜਾ ਸਾਹ ਦੀ ਸਵਾਰੀ ਕਰਦਾ, ਜੇ ਮਨ ਰੁਕਣਾ ਸਾਹ ਨੂੰ ਰੋਕ ਲਓ, ਮਨ ਰੁਕ ਜਾਏਗਾ, ਕਿਉਂਕਿ ਘੋੜਾ ਫੜ ਲਿਆ ਤਾਂ ਸਵਾਰ ਕਿੱਧਰ ਜਾਏਗਾ। ਸੋ ਇਹਦੇ ਬਾਰੇ ਬਹੁਤ ਲੰਮੀ ਚੌੜੀ ਵਿਆਖਿਆ, ਸੂਰ ਸਰ ਸੋਖ ਲੈ, ਸੋਮ ਸਰ ਪੋਖ ਲੈ, ਉੜੈ ਮੈਂ ਹੰਸ ਮੈਂ ਕੰਧ ਚੀਜ਼ੇ। ਸੂਰ ਸਰ ਕਹਿੰਦੇ ਨੇ ਸੂਰਜ ਨਾਰੀ, ਸੋਮ ਸਰ ਚੰਦਰਮਾ ਨਾਰੀ, ਇਹਨਾਂ ਨੂੰ ਸਧਾ ਲੈ, ਇਹਨਾਂ ਨੂੰ ਮਰਿਆਦਾ ਚ ਲੈ ਆ। ਮਰਿਆਦਾ ਚ ਲੈ ਕੇ ਫੇਰ ਪ੍ਰੈਜੈਂਸ ਆਫ ਮਾਇੰਡ ਅੰਦਰ ਆਏਗੀ, ਨਹੀਂ ਆਉਂਦੀ ਨਹੀਂ ਹੈ। ਸੋ ਇਹ ਕਹਿੰਦੇ ਜ਼ਰੂਰੀ ਹੋਇਆ ਕਰਦਾ ਭਜਨ ਕਰਨ ਵਿਚ, ਭਜਨ ਦੇ ਬੇਅੰਤ ਤਰੀਕੇ ਨੇ। ਰਸਨਾ ਨਾਲ ਜਪਦੇ ਹਾਂ, ਮਾਲਾ ਦੀ ਮਦਦ ਨਾਲ ਜਪਦੇ ਹਾਂ, ਮੂਲ ਮੰਤਰ ਜਪਦੇ ਹਾਂ, ਬਾਣੀ ਪੜ੍ਹਦੇ ਹਾਂ। ਬਾਣੀ ਤੋਂ ਸ਼ੁਰੂ ਹੋ ਕੇ ਮੂਲ ਮੰਤਰ, ਫੇਰ ਰਸਨਾ ਨਾਲ ਨਾਮ ਹੁੰਦਾ ਹੈ, ਫੇਰ ਸਵਾਸ ਸਵਾਸ ਨਾਮ ਹੋਇਆ ਕਰਦਾ। ਸੋ ਉਹਦੇ ਬਾਰੇ ਫਰਮਾਨ ਕਰਦੇ ਹਾਂ ਕਿ ਧਿਆਨ ਅੰਦਰ ਰੱਖਣਾ ਪਏਗਾ ਇੱਕ ਪੁਆਇੰਟ ਦਾ। ਚਾਹੇ ਤਾਂ ਕਹਿੰਦੇ ਜਿੱਥੇ ਨੱਕ ਹਵਾ ਆਉਂਦੀ ਹੈ ਇਹਨੂੰ ਚੈੱਕ ਕਰੋ ਵੀ ਹੁਣ ਅੰਦਰ ਨੂੰ ਜਾ ਰਹੀ ਹੈ, ਹੁਣ ਬਾਹਰ ਨੂੰ ਜਾ ਰਹੀ ਹੈ। ਤੇ ਅੰਦਰ ਨੂੰ ਜਾਂਦੀ ਨਾਲ ਵੀ ਨਾਮ ਜਪਣਾ, ਬਾਹਰ ਨੂੰ ਆਉਂਦੀ ਨਾਲ ਵੀ ਨਾਮ ਜਪਣਾ। ਜਿਹੀ ਜੀ ਕਿਸੇ ਦੀ ਬਿਰਤੀ ਹੈ, ਕਿਸੇ ਦੀ ਸਤਨਾਮ ਵਾਹਿਗੁਰੂ ਦੀ ਹੈ, ਕਿਸੇ ਦੀ ਵਾਹਿਗੁਰੂ ਦੀ ਹੈ, ਕਿਸੇ ਵਾਹੇ ਹਰਗੁਰੂ ਦੀ ਹੈ। ਉਹ ਜੈਸਾ ਜੈਸਾ ਕੋਈ ਹੋਇਆ ਕਰਦਾ ਅਧਿਕਾਰੀ, ਉਹ ਅਜਿਹਾ ਹੀ ਮਹਾਤਮਾ ਦੱਸ ਦਿੰਦੇ ਨੇ ਵੀ ਤੂੰ ਆਹ ਫੋਲੋ ਕਰ ਸਕਦਾ। ਆਮ ਬੰਦਿਆਂ ਨੂੰ ਨਹੀਂ ਇਹ ਪਤਾ ਲੱਗਦਾ ਵੀ ਮੈਂ ਕੀ ਕਹਿ ਰਿਹਾ, ਹਰ ਬੰਦਾ ਨਹੀਂ ਜਾਣ ਸਕਦਾ ਕਿਉਂਕਿ ਅੰਦਰਲੀ ਖੇਡ ਦਾ ਪਤਾ ਨਹੀਂ ਹੈ। ਇਸ ਕਰਕੇ ਇਹ ਗੱਲ ਦਾ ਪਤਾ ਨਹੀਂ ਲੱਗਦਾ, ਸਵਾਸ ਕੰਟਰੋਲ ਦਾ ਪਤਾ ਨਹੀਂ ਲੱਗਦਾ। ਤੇ ਗੁਰੂ ਮਹਾਰਾਜ ਕਹਿੰਦੇ ਆ ਵੀ ਸਾਸ ਸਾਸ ਦੇ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਦੇ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰਾ ਚੰਦਾ। ਇਸ ਤਰ੍ਹਾਂ ਬਾਲੋ ਸਾਸ ਸਾਸ ਦੇ ਨਿਕਟ ਕਰ ਦੇ, ਜਿਹਦਾ ਨਾਮ ਜਪਣਾ ਹੈ ਉਹਨੂੰ ਪਹਿਲਾਂ ਨੇੜੇ ਕਰਕੇ ਦੇਖੋ ਵੀ ਮੇਰੇ ਆਲੇ ਦੁਆਲੇ ਸਾਰੇ ਵਾਹਿਗੁਰੂ ਪਰਿਪੂਰਨ ਐ ਨੇਤੇ ਚੋ, ਫੇਰ ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚ। ਸੋ ਉਹਦੇ ਬਾਰੇ ਜਿਸ ਤਰ੍ਹਾਂ ਦੇ ਨਾਲ ਲਿਖਿਆ ਹੋਇਆ ਉਹ ਮੈਂ ਬੇਨਤੀ ਕਰ ਦਿੰਦਾ ਕਿ ਨਾਸਕਾਂ ਦਾ ਧਿਆਨ ਤੇ ਚਾਹੇ ਕਰੇ ਆਗਿਆ ਚੱਕਰ ਦਾ ਧਿਆਨ ਚਾਹੇ ਨਾਭੀ ਦਾ ਧਿਆਨ, ਇੱਕ ਥਾਂ ਦੇ ਉੱਤੇ ਸੁਰਤ ਟਿਕਾਉਣੀ ਪਏਗੀ। ਤੇ ਅੰਗ ਚਤੁਰਭੁ ਪ੍ਰਾਣਾਯਾਮ ਪੂਰਵ ਕੁੰਭਕ ਰੇਚਕ ਨਾਮ, ਇਹਦੇ ਚ ਤਿੰਨ ਭੇਦ ਹੁੰਦੇ ਨੇ, ਇੱਕ ਰੇਚਕ ਹੁੰਦਾ, ਇੱਕ ਪੂਰਕ ਹੁੰਦਾ, ਇੱਕ ਕੁੰਭਕ ਹੁੰਦਾ। ਬਾਹਰ ਤੇ ਮਨ ਸੁਰਤ ਟਿਕਾਵੇ, ਦਹਿਨੇ ਸੁਰਤੇ ਪ੍ਰਾਣ ਚਡਾਵੇ, ਚੰਦਰਮਾ ਨਾੜੀ ਚੋਂ ਪ੍ਰਾਣ ਅੰਦਰ ਖਿੱਚੇ ਸਵਾਸ, ਤੇ ਇਹ ਈੜਾ ਹੋ ਜਾਇਆ ਕਰਦੀ। ਖੈਚਤ ਦੁਆਦ ਸਮਾਪਤ ਹੋ ਜਾਏ, ਕਹਿੰਦੇ ਬਾਰਾਂ ਵਾਰੀ ਵਾਹਿਗੁਰੂ 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 ਕਰੀਏ, ਵੱਡਾ ਪ੍ਰਾਣਾਯਾਮ ਅਸੀਂ ਤਿੰਨ ਵਾਰੀ ਕਰਾਉਂਦੇ ਹਾਂ। ਪੰਜ ਪਿਆਰਿਆਂ ਨੂੰ ਕਿਹਾ ਵੀ ਤਿੰਨ ਵਾਰੀ ਦੱਸਿਆ ਕਰੋ, ਜਦ ਤਿੰਨ ਸਿੱਧ ਕਰ ਲਵੇ ਫਿਰ ਚਾਰ ਵਾਰੀ, ਫਿਰ ਪੰਜ ਵਾਰੀ, ਫਿਰ ਛੇ ਵਾਰੀ, ਤੇ ਫਿਰ ਦੁੱਗਣਾ ਅੰਦਰ ਰੋਕਣਾ। ਜੇ ਤਿੰਨ ਵਾਰੀ ਖਿੱਚਿਆ ਵਾਹਿਗੁਰੂ 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 ਕਿਹਾ ਤਾਂ ਛੇ ਵਾਰੀ ਵਾਹਿਗੁਰੂ ਸਾਹ ਰੋਕ ਕੇ ਕਹਿਣਾ। ਤਿੰਨ ਵਾਰੀ ਦੂਸਰੀ ਨਾਸ ਜਿਹੜੀ ਹੈ ਸੱਜੀ ਉਹਦੇ ਛੱਡਦੇ ਕਹਿਣਾ, ਫਿਰ ਸੱਜੀ ਨਾਸ ਤੇ ਫਿਰ ਖਿੱਚਣਾ, ਫਿਰ ਕਦੀ ਖਾਈ, ਫਿਰ ਤਿੰਨ ਵਾਰੀ ਕਹਿਣਾ, ਫਿਰ ਛੇ ਵਾਰੀ ਵਾਹਿਗੁਰੂ ਵਾਹਿਗੁਰੂ ਫਿਰ ਟਿਕਾ ਕੇ ਕਹਿਣਾ, ਤੇ ਫਿਰ ਤਿੰਨ ਵਾਰੀ ਹੇਠਾਂ ਨੂੰ ਜਾਂਦੇ ਕਹਿਣਾ। ਜਦੋਂ ਸਵਾਸ ਟਿਕ ਜਾਏਗਾ, ਕੰਟਰੋਲ ਚ ਆ ਜਾਏਗਾ, ਫਿਰ ਐਂ ਲੱਗੇਗਾ ਵੀ ਸਵਾਸ ਮੇਰਾ ਲੰਮਾ, ਤੇ ਨਾਮ ਛੇਤੀ ਟਿਕੇ ਕਹਿ ਹੋ ਜਾਣਾ। ਫਿਰ ਚਾਰ ਵਾਰੀ ਕਰ ਲਓ, ਜਾਂ ਫਿਰ ਉਦੋਂ ਦਾ ਵੀ ਜਾਓ, ਫਿਰ ਪੰਜ ਵਾਰੀ ਕਰ ਲਓ, ਫਿਰ ਬਸ ਜਾਓ ਛੇ ਵਾਰੀ ਕਰ ਲਓ, ਫਿਰ ਸੱਤ ਵਾਰੀ। ਜਿੰਨਾ ਜਿੰਨਾ ਕਿਸੇ ਦਾ ਸ਼ੌਕ ਹੈ ਉਨਾ ਕਰਦਾ, ਬਹੁਤਾ ਇਸ ਕਰਕੇ ਨੀ ਦੱਸਿਆ ਜਾਂਦਾ ਕਿ ਇੱਕ ਅੰਗ ਨੂੰ ਤਾਂ ਫੜ ਲੈਂਦੇ ਨੇ, ਬ੍ਰਹਮਚਰੀਆ ਨੂੰ ਫੜਦੇ ਨੀ, ਬ੍ਰਹਮਚਰੀਆ ਨੂੰ ਨਾ ਫੜਨ ਕਰਕੇ ਪਾਗਲ ਹੋ ਜਾਂਦਾ ਬੰਦਾ। ਸਰੀਰ ਦੀ ਤਾਕਤ ਤਾਂ ਸਾਰੀ ਜ਼ਾਇਲ ਕਰ ਦਿੱਤੀ, ਨਾਮ ਕਾਹਦੇ ਨਾਲ ਜਪ ਲੂਗਾ? ਨਾਮ ਤਾਂ ਜਪ ਹੋਣਾ ਹੈ ਜੇ ਸਰੀਰ ਤੰਦਰੁਸਤ ਹੈ, ਸਰੀਰ ਚ ਮੁਕਸ ਪਾ ਲਏ ਆਪਣੀ, ਫਿਰ ਨੀ ਜਪ ਹੋਇਆ ਕਰਦਾ। ਇਸ ਕਰਕੇ ਆਈ ਦੱਸਦਾ ਵੀ ਰਸਨਾ ਨਾਲ ਕਰੀ ਜਾ ਭਾਈ ਵਾਹਿਗੁਰੂ ਵਾਹਿਗੁਰੂ, ਰਸਨਾ ਜਪੀਆ ਏਕ ਨਾਮ, ਇਹਾਂ ਸੁਖ ਆਨੰਦ ਕਨਾ ਆਗੇ ਜੀ ਕੇ ਸੰਕਾ, ਕਟਿਆ ਤੇਰਾ ਅਹੰਗ ਰੋਗ ਤੂੰ ਗੁਰ ਪ੍ਰਸ਼ਾਦ ਕਰ ਰਾਜ। ਸੋ ਰਸਨਾ ਨਾਲ ਵਾਹਿਗੁਰੂ 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 ਕਰੀ ਜਾ, ਤੈਨੂੰ ਇਹੀ ਠੀਕ ਹੈ। ਜੇ ਤੇਰਾ ਸਰੀਰ ਤੰਦਰੁਸਤੀ ਹੈ, ਗਰਮੀ ਨੀਂਦ ਤਾਂ ਪੈਦਾ ਤੇਰੀ ਸਰੀਰ ਦੇ ਅੰਦਰ, ਖੁਸ਼ਕੀ ਤੇਰੇ ਸਰੀਰ ਦੇ ਅੰਦਰ, ਤਾਂ ਫਿਰ ਤੂੰ ਸਵਾਸ ਦੇ ਨਾਮ ਤੇ ਆ ਜਾ। ਇਹ ਸੰਤ ਦੇਖ ਕੇ ਦੱਸਿਆ ਕਰਦੇ ਨੇ, ਸਾਰਿਆਂ ਤੋਂ ਲਾਗੂ ਨਹੀਂ ਹੋਇਆ ਕਰਦਾ। ਤੰਦਰੁਸਤੀ ਸਰੀਰ ਦੀ ਪੂਰੀ ਹੋਵੇ ਫਿਰ ਇਹ ਦਰਾਓ, ਨਹੀਂ ਫਿਰ ਇਹਦੇ ਚ ਗਰਮੀ ਖੁਸ਼ਕੀ ਵੱਧ ਕੇ ਆਦਮੀ ਝੱਲਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ। ਸੋ ਉਹ ਮਹਾਰਾਜ ਨੇ, ਕਿਉਂਕਿ ਉਸ ਵੇਲੇ ਸਾਰੇ ਬ੍ਰਹਮਚਾਰੀ ਹੋਇਆ ਕਰਦੇ ਸੀ, ਆਹ ਬਿਮਾਰੀਆਂ ਨਹੀਂ ਸੀ, ਇਹ ਫਿਲਮਾਂ ਨਹੀਂ ਸੀ ਮਾਰੀਆਂ ਆਈਆਂ, ਲਿਟਰੇਚਰ ਮਾੜਾ ਨਹੀਂ ਸੀ ਆਇਆ, ਕਿਸੇ ਦਾ ਮਨ ਨਹੀਂ ਸੀ ਡੋਲਿਆ ਕਰਦਾ, ਸਾਰੇ ਟਿੱਕੇ ਰਿਹਾ ਕਰਦੇ ਸੀ। ਹੁਣ ਇਹ ਕਲਯੁੱਗ ਨੇ ਆਦਮੀ ਸਾਰੇ ਹਿਲਾਏ ਪਏ ਨੇ। ਸੋ ਇਸ ਕਰਕੇ ਹੁਣ ਤਰੀਕਾ ਹੋਰ ਹੈ, ਉਸ ਵੇਲੇ ਜਿਹੜਾ ਉਹਨੂੰ ਦੱਸਿਆ ਉਹ ਮੈਂ ਬੇਨਤੀ ਕਰ ਦਿੰਦਾ। ਬਾਹਰ ਤੇ ਮਨ ਸੁਰਤ ਟਿਕਾਵੈ, ਦੈਨੇ ਸੁਰਤੇ ਪ੍ਰਾਣ ਚਡਾਵੈ, ਖੈਚਤ ਦਵਾਦਸ ਮਾਤਰਾ ਜੋਏ, ਓਂਕਾਰ ਜਬ ਤਬ ਸੋਏ, ਉਹਨਾਂ ਚੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਇਹੀ ਉਪਦੇਸ਼ ਗੁਰੂ ਮਹਾਰਾਜ ਨੇ ਮਾਤਾ ਜੀਤੋ ਜੀ ਨੂੰ ਦਿੱਤਾ ਸੀ। ਚੌਵੀ ਸਮਾਤਰਾ ਜਿਤੇ ਪ੍ਰਾਣ ਅੰਤਰ ਠਹਿਰਾਵੈ, ਕੁੰਭਕ ਤੇ ਤੋ ਨਾਮ ਕਹਾਵੈ, ਜਿੰਨਾ ਚਿਰ ਪ੍ਰਾਣ ਰੋਕਣਾ ਉਹਨੂੰ ਕੁੰਭਕ ਕਹਿੰਦੇ ਨੇ। ਚੌਵੀ ਸਮਾਤਰਾ ਓਂਕਾਰ ਵਾਰ, ਚੌਵੀ ਵਾਰੀ ਵਾਹਿਗੁਰੂ ਵਾਹਿਗੁਰੂ ਕਹਿਣਾ, ਇਹ ਵੱਧ ਤੇ ਵੱਧ ਹੈ। ਲੇਕਿਨ ਜਿਹੜੇ ਜੋਗੀ ਨੇ 84 ਵਾਰੀ ਕਿਹਾ ਕਰਦੇ ਨੇ। ਜਾਪ ਕਰੇ ਤਿਸ ਸਮੇਂ ਉਚਾਰਾ, ਬਾਂਵੇ ਸੁਰ ਸਿਓ ਕਰੇ ਉਤਾਰਾ, ਫਿਰ ਖੱਬੇ ਪਾਸੇ ਦੀ ਸਵਾਸ ਉਤਾਰੇ, ਪਹਿਲਾਂ ਖੱਬੇ ਤੋਂ ਚੜਾਇਆ ਸੱਜੇ ਦੀ ਉਤਾਰੇ, ਫਿਰ ਸੱਜੇ ਤੋਂ ਖਿੱਚਿਆ ਫਿਰ ਖੱਬੇ ਦੀ ਉਤਾਰੇ, ਫਿਰ ਖੱਬੇ ਤੋਂ ਖਿੱਚਿਆ ਸੱਜੇ ਦੀ ਉਤਾਰੇ, ਇਸ ਤਰ੍ਹਾਂ ਅਦਲਾ ਬਦਲੀ ਕਰੀ ਜਾਣੀ ਹੈ। ਇਹਦੀ ਜੁਗਤ ਹੋਇਆ ਕਰਦੀ ਹੈ, ਸੁਖਾਲੀ ਜੁਗਤ ਵੀ ਬਹੁਤ ਹੋਇਆ ਕਰਦੀ। ਜਿਹਾ ਜਿਹਾ ਕਿਸੇ ਦਾ ਸੁਭਾਅ ਹੈ, ਪ੍ਰਕਿਰਤੀ ਹੈ, ਵੈਸਾ ਹੀ, ਇਸੇ ਕਰਕੇ ਇਹਦਾ ਲੈਸਨ ਲੈਣਾ ਪੈਂਦਾ। ਪੰਜ ਪਿਆਰਿਆਂ ਦੇ ਰਾਹੀਂ ਅਸੀਂ ਕਿਹਾ ਹੋਇਆ ਵੀ ਤੁਸੀਂ ਲੈਸਨ ਦੇ ਰਿਹਾ ਕਰੋ ਇੱਕ ਵਾਰੀ, ਜੇ ਤਾਂ ਸ਼ੌਕ ਹੋਏਗਾ ਚੱਲ ਪੈਣਗੇ, ਨਹੀਂ ਹੋਏਗਾ ਤਾਂ ਉਹਨਾਂ ਦੀ ਮਰਜ਼ੀ ਹੈ। ਤੇ ਨਾਮ ਅੰਮ੍ਰਿਤ ਅਸੀਂ ਇਸੇ ਕਰਕੇ ਸਿਖਾਉਂਦੇ ਹਾਂ ਭਾਈ ਵੀ, ਨਾਮ ਮਿਲਿਆ ਤੁਹਾਨੂੰ, ਨਾਮ ਦੀ ਕਮਾਈ ਕਰੋ। ਸੋ ਕਮਾਈ ਕਰਨੀ ਚਾਹੀਦੀ ਹੈ, ਦ੍ਰਿੜਤਾ ਹੋਣੀ ਚਾਹੀਦੀ। ਰੇਚ ਕੇ ਆਂਕੋ ਨਾਮ ਕਹਾਵੈ, ਬਾਏ ਸੁਰਸੋ ਕਰੇ ਉਤਾਰਾ, ਦੁਆਦਸ ਮਾਤਰਾ ਜਪ ਓਂਕਾਰਾ, ਬਾਰਾਂ ਵਾਰੀ ਓਂਕਾਰ ਦਾ ਵਾਹਿਗੁਰੂ ਦਾ ਨਾਮ ਜਪ ਕੇ ਸਵਾਸ ਛੱਡ ਦੇਣਾ। ਰੇਚ ਕੇ ਆਂਕੋ ਨਾਮ ਕੀ ਜੈ, ਸਨੇ ਸਨੇ ਜੋ ਛੋੜਨ ਕੀ ਜੈ, ਫਿਰ ਆਹਿਸਤਾ ਆਹਿਸਤਾ ਛੱਡੇ ਹੈ ਜ਼ੋਰ ਨਾਲ ਲੱਚ, ਤੈਸੇ ਹੀ ਬਾਏ ਤੇ ਦਾਏ, ਦਾਏ ਤੇ ਬਾਏ ਸੁਚ ਦਾਏ, ਐਸੇ ਤਰ੍ਹਾਂ ਕਰਦਾ ਰਹੇ, ਨਾਮ ਜਪਦਾ ਰਹੇ, ਇਹਦੇ ਨਾਲ ਸੁਰਤ ਟਿਕ ਜਾਏਗੀ, ਮਨ ਦੌੜਨ ਤੋਂ ਹਟ ਜਾਏਗਾ, ਨਾਲ ਕੀ ਹੋਏਗਾ ਅੰਦਰ ਰਸ ਪੈਦਾ ਹੋ ਜਾਏਗਾ, ਰਸਨਾ ਚ ਰਸ ਆਏਗਾ, ਝਨਾਟਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਫਿਰ ਜੀ ਕਰੇਗਾ ਵੀ ਹੁਣ ਮੈਨੂੰ ਕੋਈ ਬੁਲਾਵੇ ਨਾ, ਮੈਂ ਉੱਠਾਂ ਨਾ, ਮਨ ਕਿਉਂਕਿ ਟਿਕ ਜਾਂਦਾ ਉਸ ਰਸ ਚ ਪੈ ਜਾਂਦਾ। ਜਿੰਨਾ ਚਿਰ ਇਹ ਨਹੀਂ ਕਰਦਾ ਉਨਾ ਚਿਰ ਜ਼ੋਰ ਨਾਲ ਇਹ ਨਾਮ ਜਪਦਾ, ਅੰਦਰ ਸੁਰਤ ਨਹੀਂ ਟਿਕਾਉਂਦਾ। ਸੋ ਇਹ ਕਰਦੇ ਕਰਦੇ ਜਦੋਂ ਮਿਹਨਤ ਕਰ ਲਏਗਾ, ਫਿਰ ਨਾਮ ਜਿਹੜਾ ਹੈ ਸਵਾਸ ਤੋਂ ਉੱਪਰ ਆਪੇ ਹੀ ਲੰਘ ਜਾਂਦਾ, ਸਵਾਸ ਦਾ ਧਿਆਨ ਨਹੀਂ ਰਹਿੰਦਾ, ਸਵਾਸ ਆਪੇ ਆਉਂਦਾ ਆਪਣੇ ਹਿਸਾਬ ਨਾਲ, ਆਉਂਦਾ ਕਿ ਨਹੀਂ ਆਉਂਦਾ ਇਹਦਾ ਕੋਈ ਪਤਾ ਨਹੀਂ, ਕਿਉਂਕਿ ਆਉਂਦਾ ਤਾਂ ਹੋਣਾ ਵੀ ਸਰੀਰ ਚੱਲਦਾ, ਲੇਕਿਨ ਆਪੇ ਹੀ ਆਉਂਦਾ ਆਪਣੇ ਹਿਸਾਬ ਨਾਲ। ਉਸ ਵੇਲੇ ਨਾਮ ਦੀ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ, ਤੇ ਨਾਮ ਦੀਆਂ ਅਵਸਥਾਵਾਂ ਨੇ, ਪਹਿਲਾਂ ਤਾਂ ਉੱਚੀ ਉੱਚੀ ਵਾਹਿਗੁਰੂ 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 ਕਰਨਾ, ਇਹਨੂੰ ਉੱਚਾ ਉੱਚਾ ਨਾਮ ਕਹਿੰਦੇ ਨੇ। ਦੂਸਰਾ ਹੁੰਦਾ ਅਪਾਸੂ ਨਾਮ, ਅਪਾਸੂ ਨਾਮ ਹੋਇਆ ਕਰਦਾ ਬੁੱਲ ਹਿੱਲੀ ਜਾਣੇ ਤੇ ਆਵਾਜ਼ ਨਾ ਹੋਣੀ, ਆਪਣੇ ਆਪ ਨੂੰ ਪਤਾ ਲੱਗਣਾ ਜੀ ਮਿਲਦੀ ਹੈ ਬੁੱਲ ਹਿਲਦੇ ਨੇ। ਇਹਦਾ ਫਲ ਉੱਚੀ ਬੋਲਣ ਨਾਲੋਂ 1000 ਗੁਣਾ ਵੱਧ ਹੋਇਆ ਕਰਦਾ। ਉਹਦੇ ਬਾਅਦ ਮਾਨਸਿਕ ਨਾਮ ਹੋਇਆ ਕਰਦਾ, ਮਾਨਸਿਕ ਨਾਮ ਦੇ ਅੰਦਰ ਮੰਨਣ ਹੋਇਆ ਕਰਦਾ ਵਾਹਿਗੁਰੂ ਦਾ, ਤੇ ਦੂਸਰਾ ਧਿਆਨ ਹੋਇਆ ਕਰਦਾ ਵਾਹਿਗੁਰੂ ਦਾ, ਦੋ ਚੀਜ਼ਾਂ ਹੋਇਆ ਕਰਦੀਆਂ। ਜਦੋਂ ਜਿਹਨੂੰ ਜਪਾ ਜਾਪ ਕਹਿੰਦੇ ਨੇ, ਜੀਭ ਤੋਂ ਬਗੈਰ ਜਿਹੜਾ ਨਾਮ ਕਹਿੰਦੇ ਨੇ, ਉਸ ਦੇ ਬਾਰੇ ਫਰਮਾਨ ਇਸ ਤਰ੍ਹਾਂ ਆਉਂਦਾ, ਜਪ ਲੈ ਪਿਆਰਿਆ ਰਸਨਾ ਦੇ ਨਾਮ ਨਾਲ, 1000 ਗੁਣਾ ਪਹਿਲਾਂ ਚੁੱਪ ਬੋਲਣਾ ਵੈਖਰੀ ਨਾਮ ਹੋਇਆ ਕਰਦਾ ਹੈ, ਦੂਸਰਾ ਪਾਸੂ ਨਾਮ ਹੋਇਆ ਕਰਦਾ ਰਸਨਾ ਦੇ ਨਾਲ ਜਪਣਾ, ਤੀਸਰਾ ਮਾਨਸਿਕ ਨਾਮ ਹੋਇਆ ਕਰਦਾ ਬਗੈਰ ਜੀਵ ਤੋਂ, ਜੀਵ ਹਿਲਦੀ ਨਹੀਂ ਹੈ, ਬਿਨ ਜੇਬਾ ਜੋ ਜਪੇ ਹੈ ਉਹ ਕੋਈ ਜਾਣੇ ਕਹਿ ਸਾਨੂੰ, ਚਲਤ ਵੈਸਤ ਸੋਭਤ ਜਾਗਤ ਗੁਰਮੰਤਰ ਰਿਹਾ ਚਤਾਰ, ਚਰਨ ਸ਼ਰਨ ਭਜ ਸੰਘ ਸਾਧੂ ਪਦ ਸਾਗਰ ਉਤਰੇ ਪਾਰ। ਸੋ ਇਹ ਜੋ ਨਾਮ ਹੈ ਇਹ ਪ੍ਰੈਕਟਿਸ ਕਰਨ ਦੇ ਨਾਲ ਇਹ ਆ ਜਾਇਆ ਕਰਦਾ। ਸੋ ਬਾਕੀ ਆਮ ਜੋ ਹੈ, ਕਈ ਪ੍ਰੇਮੀਆਂ ਨੂੰ ਹੁੰਦਾ ਵੀ ਸੰਗਤ ਚ ਗਲਤਾ ਚਲਾਤੀ ਵੀ ਪਤਾ ਵੀ ਲੱਗ ਜਾਵੇ। ਸੋ ਸਾਹਿਬ ਨੇ ਸਮੇਂ ਜੀ ਕਈ ਵਾਰੀ ਇੱਥੇ ਬੇਨਤੀ ਕਰੀ ਹੈ, ਸ਼ੌਕ ਵਾਲੇ ਬੰਦੇ ਜਿਹੜੇ ਨੇ ਉਹ ਗੱਲ ਫੜ ਲੈਂਦੇ ਨੇ, ਜਿਨ੍ਹਾਂ ਨੂੰ ਸ਼ੌਕ ਇਹ ਨਹੀਂ ਗਾ ਕੇ ਨਹੀਂ ਹੈ ਉਹ ਗੱਲ ਫੜਿਆ ਨਹੀਂ ਕਰਦਾ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰ ਕੋਈ ਨਹੀਂ ਗਾਹਕ ਨਹੀਂ ਮੁੱਲ, ਚਾਰ ਗੱਲਾਂ ਕਹਿਤੀਆਂ, ਨਾ ਕੋਈ ਮੁੱਲ ਦੇਣ ਵਾਲਾ, ਨਾ ਕੋਈ ਗਾਹਕ ਹੈ, ਨਾ ਕੋਈ ਦੁਕਾਨ ਹੈ, ਨਾ ਸੌਦਾ। ਕਬੀਰੇ ਕਾ ਚੰਬਾ ਦੇਖਿਓ, ਹੀਰਾ ਹਾਟ ਬਕਾਏ, ਮੰਜਣ ਹਾਰੇ ਵਾਰਾ ਕੌਡੀ ਵੱਲੇ ਜਾ। ਸੰਤਾਂ ਦੀ ਸੇਵਾ ਕਰੀ ਜਾਓ 10-12 ਸਾਲ, ਤਾਂ ਜਾ ਕੇ ਬਿਨਾਂ ਜੀਭਾ ਤੇ ਨਾਮ ਜਪਣ ਦੀ ਜੋਗਤ ਦੱਸਦੇ ਨੇ। ਫਿਰ ਉਹ ਚੱਲਦਾ ਵੀ ਹੈ, ਐ ਨੀ ਫਿਰ ਉਹ ਐਵੇਂ ਸਮਝ ਲਏ, ਫਿਰ ਅੰਦਰ ਨਾਮ ਦੀ ਧੁਨ ਪੈਦਾ ਹੋ ਜਾਂਦੀ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਦੇ ਕਰਦੇ ਖੁੱਲੇ ਰਾਹ ਤ੍ਰੁਪਟੀ ਇਸ ਦੁਆਰ, ਸੁਰਤ ਚੜ ਜਾਂਦੀ ਆ ਗਿਆ ਚੱਕਰ ਚ, ਇਧਰ ਸੰਸਾਰ ਨਾਲ ਕੰਮ ਲਾ ਜਾਂਦਾ, ਇੱਥੇ ਚਿੱਤ ਇਕਾਗਰ ਹੋ ਜਾਂਦਾ। ਜਿਉਂ ਜਿਉਂ ਇਕਾਗਰ ਹੋਏਗਾ ਤਿਉਂ ਤਿਉਂ ਅੰਦਰਲੀਆਂ ਸ਼ਕਤੀਆਂ ਭਰਮਾਉਣ ਲੱਗ ਜਾਂਦੀਆਂ, تین مایا نے جہیا آدمی پہ جگیاسو پہلی تو باہرلی مایا ہے یہ تو بچ جا آدمی دوسری اندرلی مایا جن مان کی مایا کہ باہرلی چیتن مایا جڑ مایا اندرلی مان کی مایا تیسری جڑی ہے بہت زبردست مایا ہے وہ ہے شکتیاں کی مایا اتے کوئی برلا برلا پرش ہے جہاں لنگا ہے سارے نہیں لنگ سکتے کیونکہ وہ این دلکش ہے دل نو موہن والی ہے آوازاں آدیاں نے کہ مینو انگیکار کر میں تین 12,000 میل تھے سب کچھ دکھا دوں مہاراج جی نے مینو ایک بار دسیا سی میں مہاراج نے بےنتی کری کہ مہاراج تھوڑا جیون لکھ رہا مینو چٹھی آئی ہے بھی جی تھی جانتے ہو دس دو مہاراج کہتے سنتوں کے جیون کا کسی کی پتا ہوں کیونکہ یہ گپت ہوں سارا میں تھوڑا کھڑا کرا بھی مہاراج کرپا کر کے میرا شنکا تو نورت کرو کہ بےت کی گل تھی کری ہے کہ اس طرح ہے جدو چیتے کاگر ہوں سنسرار دل چھ شکتیاں کا منڈل ہے اتے شکتیاں آدی ماڑا موٹا تو اتنے چلک جانا وہ تو پھر گیا آیا ہو جانا رو سد سا موہ ہے نام نہ بسے من آئے وہ تو نام تو گیا کیونکہ نام تھی پہنچیا نہیں ہے ہومے پی گیا ہومے ناوے نال برود ہے دوے نہ بسے ایک ٹھائی کہ پہلے آوازاں آن لگ گیا ایک آواز آئی بھی اسی ساری دھرتی ارتھ پلانٹ پہ جو کچھ ہو رہا سب دکھا دوں مینو تھی انگیکار کر لو میرا نام دور درشک سدھی ہے دوسری آئی کہ میں سارے گپت پہ تمہیں دس دوں بھی دلان چ کی سوچتے ہیں کنے گپت کہڑا کام کریا تو میرا نام انتر جانتا سدھی ہے مینو انگیکار کر پھر کہتے آواز آئی بھی میں بڑے تو بڑے راجے پورش بڑے جڑے نے وہ تے چرنا چ حاضر کروں میرا نام پریرنا شکتی ہے کہ اس طرح آئی بھی میں ایک کھین دے اندر تمہیں سورج منڈل تو بھی اوپر سارے منڈل دکھا دوں جنہ کچھ ہے گپت برت رہا مینو انگیکار کرو پھر آئی کہ شریر جنا پارا جی کرے ودا کر لو جنا سوکشم کر لو اُنہ کر لو دو آئی کہ سانو اتنا براغ سی اسی اکھ بھر کے بنا دیکھا کہ یہ تو بعد اندر لے نئے نئے سامنے آنیا شروع ہوئی شکل بن کے بہت بیوٹیفل شکل نے استری روپ چ سدھیاں آدی کہ اتے مویا جا بندہ پر سانو کیونکہ براغ بڑا زبردست اسی اکھ بھر کے بنا ادھر دیکھے سو ردھی سدھی کا منڈل مہاتما کی سنگت تو بغیر پار نہیں ہوا کرتا اتنے تلکتے ہیں سر یہ بعد ترپٹی آ جاتی ہے ترپٹی کے تین چیزاں آدی دھیان ہوں دھیاتا دھیان یہ جب ایک روپ ہو جاتے ہیں پھر ترپٹی پار کر جا وہ مہاراج پرمان کرتے ہیں دستے ہیں اس کو کہ اس طرح کرن کے نال کھلے راہ ترپٹی سٹارا ٹھہرے پران جی دسویں دوارا پھر دسویں دوار چ پران ٹھہر جایا کر دیں لیکن اج دے مہاتما پرانا دی بات نہیں کرتے اج دے سنت سورت دی بات کرتے کیونکہ سورت شبد پگ ساگر تری ہے سورت نو شبد دے نال اسی لاؤنا ہے پرانا نو نہیں لاؤنا پرانا دا تو اسی تھوڑی دیر آسرا لے کے اندر چڑھنا سو اتے پھر تما اناد کی تن کھل ہے اتے اناد کی تن کھلنی نو دروازے کایا کوٹ ہے دسواں گپت رکھی جا بجر کپاٹ نہ کھلنی گر شبد کلی جا ارحد بجے تن بجے گر شبد سنی جائے اتے گرو کا شبد سنتا واہ گرو واہ گرو سنتا ਗੁਪਤ ਰੱਖੀ ਜਾ, ਬਜਰ ਕਪਾਟ ਨਾ ਖੋਲਣੀ, ਗੁਰ ਸ਼ਬਦ ਕਲੀ ਜਾ, ਅਨਹਦ ਵਜੇ ਧੁਨ ਵਜਦੇ ਗੁਰ ਸ਼ਬਦ ਸੁਣੀ ਜਾ, ਤਿਤ ਘਟ ਅੰਤਰ ਚਾਨਣਾ ਘਰ ਭਗਤ ਮਿਲੀ ਜਾ, ਸਮਾਂ ਏਕੋ ਵਰਤਦਾ ਜਿੰਨਾ ਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ। ਸੋ ਉੱਥੇ ਸ਼ਬਦ ਸੁਣਦਾ ਹਰ ਵਕਤ, ਨਾਮ ਦੀ ਧੁਨ ਸੁਣਦੀ, ਤੇ ਇਹਨੂੰ ਮਾਨਸਿਕ ਨਾਮ ਕਹਿੰਦੇ ਨੇ, ਮਾਨਸਿਕ ਜਪਣਾ। ਸੋ ਇਹਦਾ ਫਲ ਵੱਧਦਾ ਹੀ ਤੁਰਿਆ ਜਾਂਦਾ, ਹਜ਼ਾਰ ਹਜ਼ਾਰ ਦੀ ਗਿਣਤੀ ਦੇ ਨਾਲ ਵੱਧਦਾ। ਪਹਿਲਾਂ ਰਸਨਾ ਦਾ ਨਾਮ ਹੈ, ਕੰਠ ਦਾ ਨਾਮ ਹੈ, ਹਿਰਦੇ ਦਾ ਨਾਮ ਹੈ, ਨਾਭੀ ਦਾ ਨਾਮ ਹੈ। ਸੋ ਹਿਰਦੇ ਦੇ ਵਿੱਚ ਜਾਂਦਾ ਇਹ ਮਾਨਸਿਕ ਨਾਮ ਬਣ ਜਾਇਆ ਕਰਦਾ, ਇਹ ਅੰਦਰ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ। ਜਦੋਂ ਧੁਨ ਸੁਣਦੀ ਹੈ ਫਿਰ ਧਿਆਨ ਦੀ ਵਾਰੀ ਆ ਜਾਇਆ ਕਰਦੀ। ਚਾਰ ਕਿਸਮ ਦਾ ਧਿਆਨ ਹੁੰਦਾ, ਉਹਦੇ ਬਾਰੇ ਇੱਕ ਵਾਰੀ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਗੁਰਸਿੱਖ ਆਏ, ਉਹਨਾਂ ਨੇ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ, ਕਿਉਂਕਿ ਅਸੀਂ ਇਹ ਯੋਗ ਦੇ ਅੰਗ ਦੇ ਵਿੱਚ ਸਰਵਣ ਕਰਦੇ ਹਾਂ ਕਿ ਧਿਆਨ ਜ਼ਰੂਰੀ ਚੀਜ਼ ਹੋਇਆ ਕਰਦੀ ਹੈ, ਤੇ ਆਪ ਕਿਰਪਾ ਕਰਕੇ ਦੱਸੋ ਵੀ ਧਿਆਨ ਕਿਸ ਦਾ ਧਰਨਾ ਚਾਹੀਦਾ। ਸੋ ਮਹਾਰਾਜ ਕਹਿਣ ਲੱਗੇ ਤੁਸੀਂ ਕਿਸ ਦਾ ਧਰਦੇ ਹੋ? ਕਹਿੰਦੇ ਮਹਾਰਾਜ ਸਾਨੂੰ ਪਤਾ ਨਹੀਂ, ਕੋਈ ਚਤੁਰਮੁਖੀ ਭਗਵਾਨ ਦਾ ਧਰਦਾ, ਕੋਈ ਕਿਸੇ ਦਾ ਧਰਦਾ, ਕੋਈ ਕਿਸੇ ਦਾ ਧਰਦਾ। ਮਹਾਰਾਜ ਕਹਿੰਦੇ ਦੇਖੋ, ਗੁਰੂ ਤੇ ਪਰਮੇਸ਼ਰ ਇੱਕ ਹੋਇਆ ਕਰਦੇ ਨੇ, ਤੇ ਗੁਰੂ ਦਾ ਜਿਹੜਾ ਧਿਆਨ ਹੈ ਉਹ ਸਾਰਿਆਂ ਨਾਲੋਂ ਸ੍ਰੇਸ਼ਟ ਹੋਇਆ ਕਰਦਾ। ਮੰਤਰ ਮਾਨਵਾ ਸੋ ਗੁਰੂ ਜੋ ਹੁੰਦਾ ਹੈ ਉਹਦੇ ਚ ਇਹ ਨੇਚਾ ਰੱਖਣਾ ਕਿ ਵਾਹਿਗੁਰੂ ਆਪ ਹੀ ਹੈ। ਜਿੰਨਾ ਚਿਰ ਅਸੀਂ ਇਹ ਨੇਚਾ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਗੁਰੂ ਤੋਂ ਕੋਈ ਲਾਭ ਨਹੀਂ ਉਠਾ ਸਕਦੇ। ਜਿਹਨੇ ਇਹ ਨੇਚਾ ਰੱਖਿਆ ਵੀ ਗੁਰੂ ਤੇ ਗੋਬਿੰਦ ਦੋ ਇੱਕ ਨੇ, ਉਹ ਪਹੁੰਚੇ ਨੇ। ਜਿਹਨਾਂ ਦੇ ਮਨ ਵਿੱਚ ਘੱਟ ਨੇਚਾ ਉਹ ਰਹਿ ਗਏ। ਇੱਕ ਵਾਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੰਗਤ ਵਿੱਚ ਬੈਠੇ, ਆਪ ਨੇ ਭਾਈ ਬਾਲਾ ਜੀ ਤੋਂ ਪੁੱਛਿਆ, ਕਹਿੰਦੇ ਭਾਈ ਬਾਲਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਨੌ ਖੰਡ ਸੱਤਾਂ ਦੀਪਾਂ ਜਿੱਥੇ ਜਿੱਥੇ ਵੀ ਉਹਨਾਂ ਨੇ ਕੌਤਕ ਕਰੇ